खुलिए कि चेते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। चलो जी लहरां दा वेला ते अज दिन बुधवार है रेडुआ नहीं जी ए साडा परिवार है। सो बिलकुल जी अपने सारे परिवार दी हरमन रेडियो ते दे सारे सरोतियां दी सुख मंगदी मैं सुखप्रीत हाजिर हाँ एडिलेड स्टूडियो तो तुहाडा चहेता प्रोग्राम लहरां लैके। सो मेरे वालों प्यार भरी सत श्री अकाल आदाब नमस्ते गुड मॉर्निंग उम्मीद ते अरदास करदी हां सब राजी खुशी होवोगे जी अपने घर परिवारां दे विच ते मेरे नाल सरबजीत भाजी हमेशा दी तरह प्रोग्राम दे विच पटियाला स्टूडियो तो बने हुए आ चुपचाप ते टेक्निकल सपोर्ट दे लई। सो तरीक अज हो गई है जी 6 नवंबर नवंबर दा नवंबर महीने दा पहला बुधवार और साल जेड़ा बस हुण चंदक महीनिया दा भी नहीं कह सकते है ना हुण तां बहुते महीने भी नहीं रह गए कुछ दिनां दा मेहमान हुण हैगा आ ते बस समा अपनी रफ्तार दे नाल लंघ रहा ते नाल नाल असीं उस समय दे जिंदगी नूं माण रहे आ इंजॉय कर रहे आ ते उस तों भी वध बना रहे आ अपणियां प्यारियां प्यारियां यादां। सो यादां साडे बुधवार दे प्रोग्राम दा मेन चीज हुंदी है मेन टाइटल कह लो हुंदियां है ना। सो अज दे प्रोग्राम दे विच भी बहुत सारियां यादां भी तुहाडे नाल सांझियां करनियां पर उस तों पहलां प्रोग्राम दी शुरुआत करन तों पहलां उस परमात्मा दा आशीर्वाद लैणे आ। आओ रल के चेहरियां ते लियाईए इक वड्डी सारी मुस्कुराहट एक वड्डी सारी समाइल ते दिल विच सरबत दे भले दी अरदास ते शुकराने दे नाल जो नियामता परमात्मा ने सानू बख्शियां ने उसका शुकराना करदे होए आओ रल के गुरफतेह सांझी करते हां। वाहेगुरु जी का खालसा वाहेगुरु जी की फतेह। सो उस परमात्मा दा ऊट आसरा लैके प्रोग्राम शुरू करन जा रही हां जी। परमात्मा करे जुबान चो कोई एहो जी गल ना निकले जो किसे दे दिल नूं भी नहीं जाए। सो हसते खेड दे प्रोग्राम जिहड़ा खत्म करिए असीं सारे रल मिलके। सो प्रोग्राम रल मिलके ही जिहड़ा खत्म होना हुंदा है ना क्योंकि मैं कल्ली बोली जावां ते ओह भी नहीं गल बणदी। तुहाडा हुंकारा भरना तुहाडी कॉल आउणी तुहाडा मैसेज आउणा भी उन्ना ही जरूरी हुंदा है बुधवार दी सवेर या किसे भी प्रोग्राम दे विच जिन्ना जरूरी हुंदा है ओह होस्ट दा ओह रेडियो जॉकी दा प्रोग्राम दे विच होना। सो पता सब तो पहला मैं तुहानू दसदा जी रिक्वेस्ट एट हरमन रेडियो डॉट कॉम ईमेल दा पता है ते एट हरमन रेडियो टेलीग्राम दा। इस तो इलावा प्रोग्राम दे विच तुसी कॉल भी कर सकदे हो ते नंबर तुहानू पता सारिआं नू है ना तुसी मेरे नाल नाल बोलना है बिलकुल 0285 ते हां 9928811 याद हो गया जी सारिआं नू बिलकुल बिलकुल। सो दिन बुधवार तारीख 6 अक्टूबर ते समा इस वेले जेड़ा हो चुका जी 7:35 एडिलेड दियां कड़ियां दे उत्ते एडिलेड सिडनी ते मेलबर्न दे नालों अद्धा को घंटा कुछ पिछे चलदा है। सो 7:35:36 हो गए लो जी ते सिडनी समय मुताबिक इस वेले आस्ट्रेलिया दे विच 8:06 हो चुके ने। पर्थ दे विच समा चल रहा है 5:06 ते यही समा हांगकांग दीआं घड़ियां दिखा रही है। उस तो अगे जे न्यूजीलैंड की गल करिए ते 10:06 हो चुके ने न्यूजीलैंड का समा आस्ट्रेलिया तो अगे हुंदा है। पंजाब च चलिए ते 2:36 हो चुके आ वड्डा तड़का चल रहा है जी। वैनकूवर की गल करिए कैनेडा दे विच 1:06 हो चुके ने मंगलवार ते। सो ऐसी कुछ समा दुनिया दे वक वक शहरां दा ਬਾਕੀ ਮੌਸਮ ਦੀ ਗੱਲ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਾਂਗੇ। ਔਰ ਪੰਜਾਬ ਦੀ ਜਦੋਂ ਗੱਲ ਕਰ ਰਹੀ ਸੀ, ਪੰਜਾਬ ਦੇ ਸਮੇਂ ਦੀ ਗੱਲ ਕਰ ਰਹੀ ਸੀ, ਤੇ 2:36 ਵੱਡਾ ਤੜਕਾ। ਸੋ ਇਸ ਵੇਲੇ ਜੇ ਹੁਣ ਅਸੀਂ ਸੋਚੀਏ ਭਈ ਜਿੱਦਾਂ ਹੀ ਦੀਵਾਲੀ ਲੰਘਦੀ ਹੁੰਦੀ ਸੀ ਸਾਨੂੰ ਚਾਅ ਹੁੰਦਾ ਸੀਗਾ ਨਾ ਗੁਰਪੁਰਬ ਦਾ, ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦਾ ਬੜਾ ਚਾਅ ਹੁੰਦਾ ਸੀ, ਗੁਰਪੁਰਬ ਆ ਗਿਆ ਬਸ। ਸੋ ਦੀਵਾਲੀ ਦੇ ਪਟਾਕੇ ਬਚਾ ਕੇ ਰੱਖੀ ਦੇ ਹੁੰਦੇ ਸੀਗੇ, ਘਰ ਦੀਆਂ ਲੜੀਆਂ ਜਿਉਂ ਦੀਆਂ ਤਿਉਂ ਲੱਗੀਆਂ ਰਹਿਣ ਦੇਣੀਆਂ, ਦੀਵੇ ਮੋਮਬੱਤੀਆਂ ਵੀ ਸੰਭਾਲ ਕੇ ਰੱਖਣੇ ਵੀ ਉਦੋਂ ਵੀ ਘਰ ਉਦਾਂ ਹੀ ਸ਼ਿੰਗਾਰਨਾ, ਕਿਉਂਕਿ ਬੜਾ ਚਾਅ ਹੁੰਦਾ ਗੁਰਪੁਰਬ ਦਾ ਵੀ ਸਾਨੂੰ ਸਾਰਿਆਂ ਨੂੰ। ਔਰ ਇਸ ਵੇਲੇ 3:00 ਉੱਠ ਕੇ ਪ੍ਰਭਾਤ ਫੇਰੀਆਂ ਤੇ ਜਾਈਦਾ ਹੁੰਦਾ ਸੀ, ਹੈ ਨਾ। ਉਹ ਪ੍ਰਭਾਤ ਫੇਰੀਆਂ ਦੇ ਵਿੱਚ ਚਾਹ, ਉਹ ਪਕੌੜੇ, ਉਹ ਬੂੰਦੀ ਸੇਵੀਆਂ, ਉਹਨਾਂ ਦਾ ਸਵਾਦ ਵੀ ਕੁਛ ਵੱਖਰਾ ਹੁੰਦਾ ਸੀ, ਅੰਦਾਜ਼ ਵੀ ਕੁਛ ਵੱਖਰਾ ਹੁੰਦਾ ਸੀਗਾ, ਔਰ ਸਾਡਾ ਚਾਹ ਵੀ ਵੱਖਰਾ ਹੀ ਹੁੰਦਾ ਸੀਗਾ ਕੁਛ। ਅਣਭੋਲ ਮਨ ਸ਼ਬਦ ਵੀ ਗਾਈਦੇ ਹੁੰਦੇ ਸੀ ਪ੍ਰਭਾਤ ਫੇਰੀ ਦੇ ਵਿੱਚ, ਕੁਛ ਤਾਂ ਆਉਂਦੇ ਹੁੰਦੇ ਸੀ, ਕੁਝ ਫਿਰ ਜਿਹੜੇ ਬਜ਼ੁਰਗ ਜਾਂ ਵੱਡੇ ਗਾਉਂਦੇ ਹੁੰਦੇ ਸੀ ਉਹਨਾਂ ਦੇ ਪਿੱਛੇ ਅਲੱਗ ਅਲੱਗ ਗਾਈਦੇ ਸੀ। ਤੇ ਇੱਕ ਦਿਨ ਪਹਿਲਾਂ ਹੀ ਸਕੂਲ ਆਪਣੇ ਜਿਹੜੀਆਂ ਸਹੇਲੀਆਂ ਹੁੰਦੀਆਂ ਸੀ ਉਹਨਾਂ ਨੂੰ ਕਹਿ ਕੇ ਆਉਣਾ ਵੀ ਕੱਲ ਨੂੰ ਪ੍ਰਭਾਤ ਫੇਰੀ ਆ ਤੇ ਜਾਣਾ ਆ, ਵੀ ਬਸ ਸਾਨੂੰ ਇਹ ਵੀ ਚਾਹ ਹੁੰਦਾ ਸੀ ਵੀ ਪ੍ਰਭਾਤ ਫੇਰੀਏ ਤੇ ਅਸੀਂ ਆਪਣੀਆਂ ਸਹੇਲੀਆਂ ਨੂੰ ਮਿਲਾਂਗੀਆਂ ਤੇ ਬੜਾ ਚਾਅ ਜਿਹਾ ਰਹਿੰਦਾ ਹੁੰਦਾ ਸੀ। ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਸੀ ਜ਼ਿੰਦਗੀ ਦੀਆਂ ਜਿਹਨਾਂ ਨੂੰ ਅਸੀਂ ਬਹੁਤ ਹੀ ਪਿਆਰ ਦੇ ਨਾਲ ਜੀਆ ਹੋਇਆ, ਜਿਹਨਾਂ ਨੂੰ ਜਿਨ੍ਹਾਂ ਦੀ ਛਾਪ ਸਾਡੇ ਦਿਲ ਤੇ ਐਡੀ ਡੂੰਘੀ ਲੱਗੀ ਹੋਈ ਹੈ ਕਿ ਇੰਨੇ ਸਾਲਾਂ ਬਾਅਦ ਦੇਸ਼ ਬਦਲ ਗਿਆ, ਸਮਾਂ ਬਦਲ ਗਿਆ, ਪਰ ਉਹ ਯਾਦਾਂ ਜਿਉਂਦੀਆਂ ਤੇ ਉਹ ਦਿਲ ਦੇ ਵਿੱਚ ਆ। ਸੋ ਅੱਜ ਦੀਆਂ ਯਾਦਾਂ ਵੀ ਬੜੀਆਂ ਪਿਆਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਪਰ ਉਸ ਤੋਂ ਪਹਿਲਾਂ ਯਾਦ ਆਈ ਹੈ ਪ੍ਰਭਾਤ ਫੇਰੀ ਦੀ, ਤੇ ਕਿਉਂ ਨਾ ਪ੍ਰਭਾਤ ਫੇਰੀ ਦੇ ਗੀਤ ਸੁਣਿਆ ਜਾਵੇ। ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਪ੍ਰਭਾਤ ਫੇਰੀ ਸੁਣਦੇ ਹਾਂ ਜੀ, ਤੇ ਨਾਲ ਹੀ ਆਤਮਿਕ ਤੌਰ ਤੇ ਚੱਲਦੇ ਹਾਂ ਉਸ ਪ੍ਰਭਾਤ ਫੇਰੀ ਦੇ ਵਿੱਚ ਜਿੱਥੇ ਕਦੇ ਜਾਈਦਾ ਹੁੰਦਾ ਸੀ ਆਪਣੇ ਬਚਪਨ 'ਚ।
ਤੇਰੀ ਤਾਈਆ ਨਾਨਕ ਨਾਮ ਤੇ
ਲਓ ਜੀ ਨਾਨਕ ਨਾਮ ਤੇ ਆ ਲੋ ਪ੍ਰਭਾਤ ਫੇਰੀ ਆਈ ਆ। ਸੋ ਪ੍ਰਭਾਤ ਫੇਰੀ ਦੇ ਵਿੱਚ ਅਸੀਂ ਸਾਰੇ ਭਾਵੇਂ ਨਹੀਂ ਗਏ ਪਰ ਮੈਨੂੰ ਲੱਗਦਾ ਆਤਮਿਕ ਗੇੜਾ ਤਾਂ ਲਾ ਹੀ ਆਏ ਆ ਉੱਥੇ ਇਸ ਗੀਤ ਦੇ ਨਾਲ ਜੋ ਅਸੀਂ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਸੁਣਿਆ ਔਰ ਬਿਲਕੁਲ ਧੁਨ ਵੀ ਉਹੀ ਜੋ ਪ੍ਰਭਾਤ ਫੇਰੀ ਦੇ ਸ਼ਬਦ ਹੁੰਦੇ ਸੀ ਜਿੱਦਾਂ ਦੇ ਹਨਾ ਸਿੰਪਲ ਜਿਹੀ ਜਿੱਦਾਂ ਲੋਕ ਗੀਤ ਹੁੰਦੇ ਮੈਨੂੰ ਲੱਗਦਾ ਪ੍ਰਭਾਤ ਫੇਰੀ ਦੇ ਜਿਹੜੇ ਸ਼ਬਦ ਹੁੰਦੇ ਸੀ ਉਹ ਵੀ ਇੰਨੇ ਸਾਧ ਮੁਰਾਦੇ ਜਿਹੇ ਸਿੰਪਲ ਜਿਹੇ ਹਨਾ ਕਿ ਹਰ ਕੋਈ ਗਾ ਲੈਂਦਾ ਹੁੰਦਾ ਸੀ ਚਾਹੇ ਬਜ਼ੁਰਗ ਹੋਵੇ ਬੱਚਾ ਹੋਵੇ ਪਿੱਛੇ ਪਿੱਛੇ ਸਾਰਿਆਂ ਨੇ ਗਾ ਲੈਣਾ। ਸੋ ਤੁਸੀਂ ਪ੍ਰਭਾਤ ਫੇਰੀ ਦੇ ਵਿੱਚ ਕੋਈ ਸ਼ਬਦ ਗਾਇਆ ਹੋਇਆ ਜੇ ਤੁਹਾਨੂੰ ਯਾਦ ਹੈ ਤਾਂ ਤੁਸੀਂ ਵੀ ਜ਼ਰੂਰ ਦੱਸਿਓ ਮੈਨੂੰ ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਗਾਏ ਹੋਣੇ ਜਿਹੜੇ ਜਿਹੜੇ ਪ੍ਰਭਾਤ ਫੇਰੀਆਂ ਤੇ ਗਏ ਹੋਣੇ ਆ ਨਾ ਉਹ ਗੀਤ ਸੁਣਦੇ ਸੁਣਦੇ ਆਪਣੇ ਗਾਏ ਸ਼ਬਦ ਉਹਨਾਂ ਨੂੰ ਜ਼ਰੂਰ ਯਾਦ ਆਏ ਹੋਣੇ ਆ ਹੈਨਾ। ਦੱਸੋ ਨਾ ਦੱਸੋ ਹੁਣ ਤੁਹਾਡੀ ਮਰਜ਼ੀ ਆ। ਸੋ ਬਿਲਕੁਲ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਇਸ ਵਾਰੀ ਤੇ ਖਾਸ ਹੀ ਜਿਹੜਾ ਸਾਰੀ ਸੰਗਤ ਦੇ ਦਿਲਾਂ ਦੇ ਵਿੱਚ ਹੈ ਕਿਉਂਕਿ 550ਵਾਂ ਗੁਰਪੁਰਬ ਅਸੀਂ ਮਨਾ ਰਹੇ ਹਾਂ। ਸੋ ਸੰਗਤਾਂ ਪਹੁੰਚ ਰਹੀਆਂ ਜਥੇ ਪਹੁੰਚ ਰਹੇ ਆ ਨਨਕਾਣਾ ਸਾਹਿਬ ਔਰ ਅਮਨਦੀਪ ਭਾਜੀ ਨੇ ਵੀ ਅੱਜ ਹੀ ਮੈਨੂੰ ਲੱਗਦਾ ਸਵੇਰੇ ਜਦੋਂ ਮੈਂ ਸੁੱਤੀ ਉੱਠੀ ਤੇ ਹਰਮਨ ਰੇਡੀਓ ਤੇ ਯੂਟਿਊਬ ਪੇਜ ਤੇ ਜਿਹੜੀ ਅਪਲੋਡ ਕੀਤੀ ਹੋਈ ਆ ਨਨਕਾਣਾ ਸਾਹਿਬ ਦੀ ਯਾਤਰਾ। ਸੋ ਬਹੁਤ ਹੀ ਪਿਆਰੀ ਗਏ ਉਹ ਹੋਏ ਆ ਪਰ ਏਦਾਂ ਲੱਗ ਰਿਹਾ ਸੀ ਵੀ ਅਸੀਂ ਵੀ ਉੱਥੇ ਹੀ ਘੁੰਮਦੇ ਪਏ ਹਾਂ ਕਿਤੇ ਔਰ ਜਦੋਂ ਵੀਡੀਓ ਦੇਖੀ ਤੇ ਸੱਚੀ ਦਿਲ ਕਰਦਾ ਸੀ ਤੇ ਖੰਭ ਲਾ ਕੇ ਉੱਡ ਜਾਈਏ ਕਿਹੋ ਜਿਹਾ ਚਾਅ ਹੋਊਗਾ ਉਹਨਾਂ ਨੂੰ ਜਿਹੜੇ ਇਸ ਵੇਲੇ ਉੱਥੇ ਪਹੁੰਚੇ ਹੋਏ ਆ ਜਦਕਿ ਸਾਨੂੰ ਹੀ ਇੰਨਾ ਚਾਅ ਚੜਿਆ ਹੋਇਆ ਆ। ਸੋ ਬਹੁਤ ਹੀ ਜੋਸ਼ ਦੇ ਨਾਲ ਗੁਰਪੁਰਬ ਪੂਰੀ ਦੁਨੀਆਂ ਦੇ ਵਿੱਚ ਮਨਾਏ ਜਾ ਰਹੇ ਆ। ਮਿੰਟੂ ਭਾਜੀ ਆਉਂਦੇ ਆ ਤੇ ਇਸ ਬਾਰੇ ਵੀ ਗੱਲ ਕਰਾਂਗੇ। ਸੋ ਤੁਹਾਡੇ ਮੈਸੇਜਸ ਵੀ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਗਏ। ਸੁਖਵਿੰਦਰ ਸੌਂਦ ਹੁਣਾਂ ਨੇ ਹਮੇਸ਼ਾ ਦੀ ਤਰ੍ਹਾਂ ਮੈਸੇਜ ਸਭ ਤੋਂ ਪਹਿਲਾਂ ਮੈਨੂੰ ਸਤਿ ਸ਼੍ਰੀ ਅਕਾਲ ਆਪਣੀ ਪਹੁੰਚਾ ਦਿੱਤੀ ਹੈ। ਸਤਿ ਸ਼੍ਰੀ ਅਕਾਲ ਸੌਂਦ ਸਾਹਿਬ, ਕੀ ਹਾਲ ਚਾਲ ਹੈ? ਉਮੀਦ ਤੇ ਅਰਦਾਸ ਰਾਜੀ ਖੁਸ਼ੀ ਹੋਵੋਗੇ ਤੁਸੀਂ। ਸੋ ਮੌਸਮ ਵੱਲ ਇੱਕ ਨਜ਼ਰ ਮਾਰ ਲੈਂਦੇ ਹਾਂ ਤੇ ਉਸ ਤੋਂ ਬਾਅਦ ਗੱਲਾਂ ਦੀ ਆਪਣੀ ਲੜੀ ਅੱਗੇ ਤੋਰਦੇ ਹਾਂ। ਸੋ ਐਡੀਲੇਡ ਦੇ ਵਿੱਚ ਮੌਸਮ ਜਿਹੜਾ 4 ਕੁ ਦਿਨਾਂ ਤੋਂ ਫਿਰ ਠੰਡਾ ਹੋਇਆ ਹੋਇਆ ਹੈ। ਕਾਫੀ ਗਰਮੀ ਹੋ ਗਈ ਸੀਗੀ, 34-35 ਤੱਕ ਤਾਪਮਾਨ ਜਿਹੜਾ ਪਹੁੰਚ ਗਿਆ ਸੀਗਾ, ਪਰ ਤਿੰਨ ਚਾਰ ਦਿਨਾਂ ਤੋਂ ਮੌਸਮ ਫਿਰ ਠੰਡਾ ਹੋ ਗਿਆ ਤੇ ਬਸ ਤਾਪਮਾਨ ਫਿਰ ਉਹੀ ਮੁੜ ਕੇ 20-19 ਤੇ ਆ ਗਿਆ। ਸੋ ਅੱਜ ਵੀ ਐਡੀਲੇਡ ਦੇ ਵਿੱਚ ਬੱਦਲਵਾਈ ਹਲਕੀ ਜਿਹੜੀ ਆ ਬਣੀ ਰਹਿਣੀ ਔਰ ਮੌਸਮ ਥੋੜਾ ਠੰਡਾ ਹੀ ਆ, 20 ਡਿਗਰੀ ਤਾਪਮਾਨ ਵੱਧ ਤੋਂ ਵੱਧ ਰਹਿਣਾ ਜੀ। ਸੋ ਮੈਲਬਰਨ ਦੇ ਵਿੱਚ ਵੀ ਅੱਜ ਬੱਦਲਵਾਈ ਆ ਤੇ ਨਾਲ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਆ। ਤੇ ਲਓ ਜੀ ਉਸ ਤੋਂ ਬਾਅਦ ਸਿਡਨੀ ਦੇ ਵਿੱਚ ਤਾਪਮਾਨ 24 ਡਿਗਰੀ ਆ ਤੇ ਬਿਲਕੁਲ ਧੁੱਪ ਚੜੀ ਹੋਈ ਆ, ਸਾਫ਼ ਦੇਣਾ ਜੇ ਮੈਂ ਨਹੀਂ ਗਲਤ ਤਾਂ। ਸੋ ਲਓ ਜੀ ਸਿਡਨੀ ਵਾਲਿਆਂ ਨੇ ਅੱਜ ਧੁੱਪ ਸੇਕ ਲੈਣੀ ਆ ਵਧੀਆ। ਤੇ ਬ੍ਰਿਸਬੇਨ ਦੇ ਵਿੱਚ ਵੀ ਮੌਸਮ ਸਾਫ਼ ਆ ਤੇ ਤਾਪਮਾਨ ਵੱਧ ਤੋਂ ਵੱਧ 27 ਡਿਗਰੀ ਤੱਕ ਜਾਣਾ ਹੈ ਬ੍ਰਿਸਬੇਨ ਦੇ ਵਿੱਚ। ਪਰਥ ਦੇ ਵਿੱਚ ਵੀ ਸਾਫ਼ ਮੌਸਮ ਦੇ ਨਾਲ ਤਾਪਮਾਨ ਅੱਜ ਵੱਧ ਤੋਂ ਵੱਧ 25 ਡਿਗਰੀ ਤੱਕ ਰਹੇਗਾ। ਤੇ ਉਸ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਔਰ ਤਾਪਮਾਨ ਵੱਧ ਤੋਂ ਵੱਧ 29 ਡਿਗਰੀ ਤੱਕ ਰਹਿਣਾ ਅੱਜ। ਸੋ ਇਹ ਸੀ ਜੀ ਤਾਪਮਾਨ। ਸੋ ਇਹ ਤੇ ਅਸੀਂ ਬਾਹਰਲੇ ਤਾਪਮਾਨ ਜਿਹੜੇ ਉਹਨਾਂ ਦੀ ਗੱਲ ਕਰ ਲੈਂਦੇ ਹਾਂ ਹੈਨਾ। ਜਿੱਦਾਂ ਬਾਹਰ ਦੇ ਤਾਪਮਾਨ ਹੁੰਦੇ ਆ ਵੈਸੇ ਏਦਾਂ ਹੀ ਸਾਡਾ ਅੰਦਰ ਦਾ ਵੀ ਤਾਪਮਾਨ ਹੁੰਦਾ ਇੱਕ ਨਹੀਂ। ਸੋ ਜਿੱਦਾਂ ਬਾਹਰ ਦੇ ਤਾਪਮਾਨ ਬਦਲਦੇ ਰਹਿੰਦੇ ਆ, ਕਦੀ ਗਰਮੀ ਆ ਗਈ, ਕਦੀ ਠੰਡ ਆ ਗਈ ਤੇ ਕਦੀ ਮੀਂਹ ਪੈ ਗਿਆ, ਵੈਸੇ ਸਾਡੇ ਅੰਦਰ ਵੀ ਤਾਂ ਕੁਝ ਏਦਾਂ ਹੀ ਚੱਲਦਾ ਰਹਿੰਦਾ ਹੈਨਾ। ਕਦੀ ਉਲਝ ਜਾਂਦੇ ਹਾਂ ਆਪਣੀਆਂ ਉਲਝਣਾਂ ਦੇ ਵਿੱਚ, ਕਦੀ ਜ਼ਿੰਦਗੀ ਐਂ ਲੱਗਦੀ ਆ ਵੀ ਬੜੀ ਔਖੀ ਆ ਹਨਾ ਇਹਨੂੰ, ਪਰ ਕਦੀ ਬੜੀ ਪਿਆਰੀ ਜਿਹੀ ਲੱਗਦੀ ਆ, ਬੜੀ ਸੌਖੀ ਲੱਗਦੀ ਆ ਜ਼ਿੰਦਗੀ ਜੀਣੀ। ਸੋ ਮੈਨੂੰ ਲੱਗਦਾ ਹੁੰਦਾ ਸਾਰੀ ਗੱਲ ਆਪਣੇ ਆਪਣੇ ਧਿਆਨ ਦੀ ਹੁੰਦੀ ਆ, ਤੁਸੀਂ ਕਿੱਥੇ ਆਪਣੇ ਧਿਆਨ ਲਿਆ ਕੇ ਕੇਂਦਰਿਤ ਕਰਦੇ ਆ ਉਹਦੇ ਉੱਤੇ। ਸੋ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਵੀ ਆ ਗਏ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ। ਤੇ ਲਓ ਜੀ ਉਧਰੋਂ ਅਮਨ ਕੰਗ ਹੁਣੀ ਵੀ ਆ ਗਏ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ, ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ। ਤੇ ਲਓ ਮਿੰਟੂ ਭਾਜੀ ਨੂੰ ਪ੍ਰੋਗਰਾਮ ਦੇ ਵਿੱਚ ਰਹਿੰਦੇ ਆ ਤੇ ਸਵਾਗਤ ਕਰਦੇ ਆ ਉਹਨਾਂ ਦਾ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਆਪਦਾ ਦਿਨ ਖੂਬਸੂਰਤ ਚੜਿਆ ਹੋਣਾ।
ਬਿਲਕੁਲ ਜੀ ਬਹੁਤ ਵਧੀਆ ਦਿਨ ਔਰ ਮੈਨੂੰ ਲੱਗਦਾ ਐਡੀਲੇਡ ਦੇ ਵਿੱਚ ਤੁਸੀਂ ਅੱਜ ਜੇ ਮੈਂ ਗਲਤ ਨਹੀਂ ਤੇ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਐਡੀਲੇਡ ਤਾਂ ਜੀ
ਬਿਲਕੁਲ ਠੀਕ। ਮੈਨੂੰ ਤੁਹਾਡੀ ਆਵਾਜ਼ ਲਾਗਿਓ ਲਾਗਿਓ ਆ ਰਹੀ ਸੀ, ਮੈਂ ਤਾਂ ਹੀ ਦੇਖ ਲਓ ਬੁੱਝ ਲਿਆ ਫਿਰ।
ਚਲੋ ਜੀ
ਸੋ ਬਿਲਕੁਲ ਹੁਣ ਮਿੰਟੂ ਭਾਜੀ ਦੇ ਇੰਨੇ ਟਿਕਾਣੇ ਹੋ ਗਏ ਆ ਵੀ ਪੁੱਛਣਾ ਪੈਂਦਾ ਪਹਿਲਾਂ ਭਾਜੀ ਵੀ ਤੁਸੀਂ ਕਿੱਥੋਂ ਗੱਲ ਕਰ ਰਹੇ ਅੱਜ। ਪਰ ਇੱਕ ਗੱਲ ਵਧੀਆ ਵੀ ਆ, ਮਿੰਟੂ ਭਾਜੀ ਦੇ ਜਿੰਨੇ ਟਿਕਾਣੇ ਸਾਡੇ ਉਨੇ ਸਟੂਡੀਓ ਵਧੀ ਜਾਂਦੇ ਆ, ਕਿਉਂ ਭਾਜੀ? ਹੁਣ ਅਸੀਂ ਕਹਿ ਸਕਦੇ ਆ ਵੀ ਇੰਟਰਨੈਟ ਤੇ ਵੀ ਸਾਡਾ ਸਟੂਡੀਓ ਆ ਇੱਕ।
ਦੇਖੋ ਦੇਖੋ ਮੈਂ ਆਪਦੇ ਆਪ ਨੂੰ ਉਹ ਥੋੜੇ ਦਿਨਾਂ ਪਹਿਲਾਂ ਸਮੀਖਿਆ ਕਰੀ ਜਾਂਦਾ ਸੀ ਅਕਸਰ ਕਈ ਵਾਰੀ ਨਾ ਇੱਕ ਦੋ ਅਸੀਂ ਗੱਲਾਂ ਕਰ ਲੈਂਦੇ ਹਾਂ, ਅਕਸਰ ਇੱਕ ਡਾਇਲੋਗ ਆਮ ਹੀ ਬੋਲਦੇ ਹਾਂ ਤੇ ਉਹ ਡਾਇਲੋਗ ਬੋਲਦੇ ਸੋਚਦੇ ਨੀ, ਤੇ ਉਹਦੇ ਚ ਮੇਰੇ ਹਿਸਾਬ ਨਾਲ ਹੋਮਿਓ ਵੀ ਹੁੰਦੀ ਆ, ਉਹਦੇ ਚ ਵਡਿਆਈ ਵੀ ਬਹੁਤ ਜ਼ਿਆਦਾ ਹੁੰਦੀ ਆ ਉਸ ਡਾਇਲੋਗ ਦੇ ਵਿੱਚ, ਤੇ ਉਹਦੇ ਉਹਦੇ ਚ ਇੱਕ ਕਿਸਮ ਦੀ ਇੱਕ ਭਰਮ ਵੀ ਹੁੰਦਾ ਗਾ। ਉਹ ਡਾਇਲੋਗ ਇਹ ਹੁੰਦਾ ਵੀ ਜਦੋਂ ਮੇਰੇ ਵਰਗੇ ਨੂੰ ਕੋਈ ਪੁੱਛਦਾ ਨਾ ਤਾਂ ਤੁਸੀਂ ਕਹਿ ਦਿੰਦੇ ਜੀ ਸਾਨੂੰ ਤਾਂ ਬਾਬੇ ਨਾਨਕ ਦਾ ਸ਼ਰਾਪ ਲੱਗਿਆ ਹੋਇਆ ਉੱਜੜ ਜੋ ਦਾ, ਅਸੀਂ ਤਾਂ ਉੱਜੜੇ ਹੋਏ ਆ ਤਾਂ ਦਰ ਦਰ ਤੇ ਤੁਰੇ ਪੈਂਦੇ ਆ। ਪਰ ਮੇਰਾ ਮੈਂ ਕੱਲ ਪਰਸੋਂ ਸਮੀਖਿਆ ਕਰੀ ਜਾਂਦਾ ਸੀ, ਮੈਂ ਵੀ ਇਹ ਡਾਇਲੋਗ ਬੋਲ ਦਿੰਦਾ ਸੀ ਅਕਸਰ, ਪਰ ਮੈਂ ਕਿਹਾ ਹੁਣ ਨਹੀਂ ਇਹ ਡਾਇਲੋਗ ਤੋਂ ਗੁਰੇਜ ਕਰਿਆ ਕਰੀਏ, ਇਹ ਡਾਇਲੋਗ ਹੋਮੇ ਹੋਣਾ ਲਿਪਤਾ ਨਾਲੇ ਤਾਂ ਦੂਜਾ ਆਪਦੀ ਪਿੱਠ ਤਪਾਉਣ ਵਾਲਾ ਕੰਮ ਆ, ਤੀਜਾ ਅਸੀਂ ਗੁਰੂ ਨਾਨਕ ਸਾਹਿਬ ਦੀ ਕਿੱਥੇ ਇੰਨੇ ਕਰਮ ਵਾਲੇ ਵੀ ਸਾਡੇ ਲਈ ਗੁਰੂ ਨਾਨਕ ਸਾਹਿਬ ਇਹ ਜੇ ਸ਼ਬਦ ਸਾਨੂੰ ਸਾਡੇ ਤੇ ਢੁਕਦੇ ਹੁੰਦੇ, ਅਸੀਂ ਇੱਥੇ ਵੀ ਆਪਦੇ ਓਨੇ ਪ੍ਰਭਾਗੇ ਨੀ ਸਮਝਦੇ। ਸੋ ਇਹ ਨਾ ਮੈਂ ਹੁਣ ਆਪਦੇ ਲਈ ਟੱਪਰੀ ਵਾਸ ਸ਼ਬਦ ਵਰਤਦਾ, ਹੁਣ ਟੱਪਰੀ ਵਾਸਾਂ ਵਾਲਾ ਜਿਹੜੀ ਲਾਈਫ ਹੋਈ ਹੋਈ ਹੈ, ਤੇ ਟੱਪਰੀ ਵਾਸਾਂ ਕਿਤੇ ਕਿਤੇ ਬਿਸਤਰਾ ਇੱਧਰ ਤੇ ਕਿਤੇ ਬਿਸਤਰਾ ਉੱਧਰ, ਤੇ ਅਕਸਰ ਇੱਕ ਗਾਣਾ ਆਇਆ ਸੀ ਬਹੁਤ ਪਹਿਲਾਂ ਆਕਾਸ਼ਦੀਪ ਹੋਰਾਂ ਦਾ ਵੀ, ਰਹੇ ਬਿਸਤਰਾ ਗੋਲ ਨੀ ਪਰਦੇਸੀ ਮਾਹੀ ਦਾ, ਬਦਾਂ ਕਰਕੇ ਗਾਉਣਾ ਵੀ ਸੀ, ਤੇ ਉਹ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਬੜਾ ਢੁਕਦਾ ਮੇਰੇ ਤੇ, ਤੇ ਜਦੋਂ ਤਿੰਨ ਕੁ ਦਿਨ ਉੱਥੇ ਰਹਿੰਦਾ ਜਦੋਂ ਨੂੰ ਸੈੱਟ ਜੇ ਹੋਣ ਲੱਗਦਾ ਗਾਂਹ ਨੂੰ ਤਿੰਨ ਦਿਨ ਹੋ ਜਾਂਦਾ। ਪਰ ਚਲੋ ਜੀ ਇਹ ਇੱਕ ਲਾਈਫ ਦਾ ਸਟਾਈਲ ਆ, ਤੇ ਇਸ ਲਾਈਫ ਸਟਾਈਲ ਦੇ ਵਿੱਚ ਜਾਂ ਇਸ ਪੋਜੀਸ਼ਨ ਦੇ ਉੱਤੇ ਮੈਂ ਨਾਲ ਇਹ ਵੀ ਕਹਿਣਾ ਵੀ ਜਿਵੇਂ ਉਹ ਨੀ ਇੱਕ ਵਾਰਨਿੰਗ ਲਿਖੀ ਹੁੰਦੀ, ਦੇਖੋ ਲਾਈਫ ਸਟਾਈਲ ਤਾਂ ਵਧੀਆ ਕੋਈ ਮਾੜਾ ਨੀ ਹੈ, ਪਰ ਇੱਕ ਵਾਰਨਿੰਗ ਨੀ ਲਿਖੀ ਹੁੰਦੀ ਵੀ ਜਿਵੇਂ ਉਹ ਸ਼ਕਤੀਮਾਨ ਚੱਲਣ ਤੋਂ ਪਹਿਲਾਂ ਵਾਰਨਿੰਗ ਆਉਂਦੀ ਸੀ ਵੀ ਬੱਚਿਆਂ ਨੂੰ ਬੇਨਤੀ ਹੈ ਵੀ ਇਹ ਟਰਾਈ ਕਰਕੇ ਨਾ ਦੇਖਿਓ, ਤੇ ਸੋ ਮੈਂ ਬੇਨਤੀ ਕਰਦਾ ਵੀ ਮੇਰੇ ਵਾਲਾ ਇਹ ਲਾਈਫ ਸਟਾਈਲ ਹੈ ਨਾ ਇਹ ਤੁਹਾਨੂੰ ਟਰਾਈ ਕਰਕੇ ਨਾ ਦੇਖਿਓ, ਇਹ ਤੁਹਾਡੇ ਲਈ ਏਡਾ ਸੁਖਾਲਾ ਨੀ, ਮੈਂ ਤਾਂ ਉਮਰ ਦੇ ਉਸ ਮੋੜ ਦੇ ਉੱਤੇ ਹਾਂ ਵੀ ਇਸ ਮੋੜ ਦੇ ਉੱਤੇ ਬਰਦਾਸ਼ਤ ਕਰਨ ਲਾਇਕ ਹੈਗਾ ਇਹ ਵਰਤਾਰਾ, ਤੇ ਪਰ ਜਿਹੜੀ ਉਮਰ ਦੇ ਜਿਹੜੇ ਮੁੱਢਲੇ ਦਸਤਾਲ ਹੁੰਦੇ ਆ ਜਾਂ ਸ਼ੁਰੂਆਤੀ ਦੌਰ ਹੁੰਦਾ ਉੱਥੇ ਥੋੜਾ ਜਿਹਾ ਬੜਾ ਮੁਸ਼ਕਿਲ ਹੈ ਏਦਾਂ ਜ਼ਿੰਦਗੀ ਦਾ ਨਿਰਵਾਹ ਕਰਨਾ, ਪਰ ਮੈਂ ਵੀ ਦੇਖੋ ਜਿਹੜੇ ਕੰਮ ਕਰ ਰਿਹਾ ਜਾਂ ਤੁਰਿਆ ਫਿਰਦਾ ਇਹਦੇ ਪਿੱਛੇ ਜਗਿਆਸਾ ਇੱਕ ਤਾਂ ਕੰਮ ਕਰਦੀ ਆ, ਦੂਜਾ ਇਹ ਆ ਵੀ ਮੈਨੂੰ ਵੀ ਝਾਵ ਝਾਕਦਾ ਹੀ ਹੈ ਨਾ, ਇਹ ਹੁੰਦਾ ਹੀ ਆ ਜਿਵੇਂ ਵੀ ਭਾਈ ਮੈਂ ਚਾਰ ਪੰਜ ਸਾਲ ਖਿੱਚ ਕੇ ਆਹ ਕਰ ਲਾਂ ਤੇ ਉਦੋਂ ਬਾਅਦ ਟਿਕ ਕੇ ਬਹਿ ਜਾਵਾਂ, ਜਿਹੜਾ ਕਿ ਭਰਮ ਹੁੰਦਾ ਤੇ ਉਹ ਭਰਮ ਮੇਰੇ ਪੱਲੇ ਪਾਲਿਆ ਹੋਇਆ ਤੇ ਬਸ ਉਹ ਪਾਲ ਕੇ ਉਹ ਪਾਲ ਕੇ ਤੁਰੇ ਫਿਰਦੇ ਆ, ਹਰ ਰੋਜ਼ ਸੋਚਦੇ ਆ, ਕਈ ਵਾਰੀ ਸੋਚਿਆ, ਹਰ ਰੋਜ਼ ਨੀ ਸੋਚਦੇ, ਕਈ ਵਾਰੀ ਸੋਚਿਆ ਇਹ ਵੀ ਜੇ ਤੁਸੀਂ ਮੈਂ ਸਾਰੇ ਪਲਾਣੇ ਲਾ ਦਿਆਂ ਤੇ ਬੈਕ ਟੂ ਨਾਰਮਲ ਹੋ ਜਾ ਤੇ ਬੈਕ ਟੂ ਨਾਰਮਲ ਬਹਿ ਜਾ, ਮੇਰੇ ਕੋਲ ਇੰਨਾ ਕਾਨਫ ਪਰਮਾਤਮਾ ਦਾ ਦਿੱਤਾ ਹੋਇਆ ਵੀ ਮੈਨੂੰ ਦੋਨੇ ਡੰਗ ਦੀ ਰੋਟੀ ਦਾਲ ਸਬਜ਼ੀ ਤਾਜ਼ੀ ਬਣਾ ਕੇ ਮਿਲ ਜੂਗੀ, ਤੇ ਮੈਨੂੰ ਸਾਲ ਬਾਅਦ 6 ਮਹੀਨਿਆਂ ਬਾਅਦ ਜਿਵੇਂ ਆਪਾਂ ਕੱਪੜੇ ਲੈਂਦੇ ਹੁੰਦੇ ਸੀ ਇੰਡੀਆ ਚ ਦੋ ਜੋੜੇ ਕੱਪੜਿਆਂ ਦੇ ਵੀ ਮੈਂ ਖਰੀਦਣ ਜੋਗੀ, ਮੇਰੇ ਕੋਲ ਪਹੁੰਚ ਹੈਗੀ ਦਾਤੇ ਦਿੱਤੀ ਹੋਈ ਆ, ਤੇ ਉਹ ਵੀ ਮੈਨੂੰ ਮਿਲ ਜਾ ਕਰਨਗੇ। ਬਾਹਲੀਆਂ ਆਪਣੀਆਂ ਤਮੰਨਾਵਾਂ ਹੈ ਨੀ, ਆਪਣੀਆਂ ਕੋਈ ਵੱਡੀਆਂ ਗੱਡੀਆਂ ਵੱਡੀਆਂ ਉਹਨਾਂ ਚੀਜ਼ਾਂ ਦੀ ਤਾਂ ਆਪਣੇ ਕੋਲ ਕੋਈ ਤਮੰਨਾ ਨੀ, ਆਪਣੇ ਕੋਲ ਤਮੰਨਾ ਜਿਹੜੀਆਂ ਚੀਜ਼ਾਂ ਦੀ ਹੈਗੀ ਆਪਾਂ ਸਫ਼ਰ ਬੱਸ ਗੱਡੀ ਚ ਕਰ ਸਕਦੇ ਆਪਾਂ ਨੂੰ ਕੋਈ ਫਰਕ ਨੀ ਪੈਂਦਾ ਉਹਨਾਂ ਚੀਜ਼ਾਂ ਨਾਲ, ਤੇ ਸੋ ਇਹ ਮੈਂ ਕਈ ਵਾਰੀ ਸੋਚਿਆ ਘਰੇ ਵੀ ਕਹਿਣਾ ਹੁੰਦਾ ਵੀ ਦੇਖੋ ਇੱਕੋ ਹੀ ਜੀਵਨ ਆ ਤੇ ਉਸ ਜੀਵਨ ਨੂੰ ਆਪਾਂ ਬੜੀ ਤੇਜ਼ੀ ਨਾਲ ਤੇ ਬੜੇ ਹੋਰ ਢੰਗ ਨਾਲ ਨਿਭਾ ਰਹੇ ਹਾਂ, ਤੇ ਉਹ ਉਸ ਕਰਕੇ ਜਿਹੜਾ ਉਹ ਚੀਜ਼ਾਂ ਕਿਸੇ ਸਾ ਢੰਗ ਨਾਲ ਆਪਣੇ ਨਾ ਤਾਂ ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨੀ ਵੀ ਜਿਹੜਾ ਸਮਾਂ ਸੀ ਉਦੋਂ ਐਂ ਨਿਕਾ ਲਿਆ ਭੱਜ ਨੱਠ ਦੇ ਸਮਾਂ, ਹੁਣ ਸਮਾਂ ਨੀ ਰਿਹਾ, ਤਾਂ ਬਿਹਤਰ ਹੈ ਕਿਉਂ ਨਾ ਸਲੋ ਡਾਊਨ ਹੋ ਜਾਈਏ, ਆਰਾਮ ਨਾਲ ਬੈਠ ਜਾਈਏ ਬੈਕ ਐਂਡ ਦੇ ਸੀਟ ਤੇ ਹੋ ਕੇ ਤੇ ਸਾਰੇ ਕੰਮ ਧੰਦੇ ਛੱਡੀਏ, ਤੇ ਕਿਉਂਕਿ ਅਖੀਰ ਨੂੰ ਜਿੰਨਾ ਮਰਜ਼ੀ ਕੁਛ ਬਣਾਈ ਜਾਈਏ ਨੰਬਰ ਇੱਕ ਰੋਟੀ ਮਿਲਣੀ ਆ ਜਿਹੜੀ ਤਾਂ ਹਰੇਕ ਬੰਦਾ ਕਹਿੰਦਾ, ਪਰ ਮੈਂ ਉਹਦੇ ਚ ਐਡੀਸ਼ਨਲ ਐਡ ਕਰਦਾ ਨੰਬਰ ਦੋ ਤੁਹਾਨੂੰ ਇੱਕ ਸ਼ਾਬਾਸ਼ ਵੀ ਮਿਲਣੀ ਆ, ਵੱਖਰੀ ਗੱਲ ਆ। ਚਲੋ ਮੈਂ ਕਰਮਾਂ ਵਾਲਾ ਭਾਗਾਂ ਵਾਲਾ ਵੀ ਜਵਾਕ ਸਾਡੇ ਬੜੇ ਸਾਊ ਸ਼ਰੀਫ ਆ ਤੇ ਏਦਾਂ ਦੇ ਹੈ ਨੀ ਵੀ ਇਹਨਾਂ ਤੋਂ ਮੈਨੂੰ ਕੋਈ ਸ਼ਾਬਾਸ਼ ਲੱਗੇ ਵੀ ਮੈਨੂੰ ਇਹੋ ਜਿਹੀ ਸ਼ਾਬਾਸ਼ ਦੇਣਗੇ, ਉਹ ਕੁਛ ਵੀ ਮੇਰੀ ਕਿਸੇ ਵੀ ਦਖਲ ਅੰਦਾਜ਼ੀ ਜਾਂ ਮੇਰੇ ਇੰਟਰਫੇਰੈਂਸ ਨਹੀਂ ਕਰਦੇ, ਉਹਨਾਂ ਨੇ ਮੈਨੂੰ ਖੁੱਲ੍ਹਾ ਆਜ਼ਾਦੀ ਦਿੱਤੀ, ਪਰ ਫਿਰ ਵੀ ਐਂਡ ਆਫ ਦੀ ਡੇ ਤੁਹਾਨੂੰ ਸ਼ਾਬਾਸ਼ੀ ਮਿਲਦੀ ਹੁੰਦੀ ਆ ਵੀ ਸਾਡੇ ਲਈ ਕੀ ਕਰਤਾ ਤੁਸੀਂ, ਸਾਡੇ ਲਈ ਕੀ ਬਣਾਤਾ, ਸਾਡਾ ਕੀ ਕਰਤਾ, ਇਹ ਤਾਂ ਦੁਨੀਆਂ ਕਰਦੀ ਆ, ਮਾਂ ਬਾਪ ਦੀ ਡਿਊਟੀ ਆ ਵੀ ਮਿਲਣੀ ਤਾਂ ਅਖੀਰ ਨੂੰ ਤੁਹਾਨੂੰ ਹਰੇਕ ਬੰਦੇ ਨੂੰ ਉਹੀ ਸ਼ਾਬਾਸ਼ੀ ਆ, ਚਾਹੇ ਤੁਸੀਂ ਮਹਿਲ ਖੜੇ ਕਰ ਦਿਓ ਚਾਹੇ ਤੁਸੀਂ ਵੱਡੀਆਂ ਗੱਡੀਆਂ ਲੈ ਦਿਓ, ਜਿੰਨਾ ਕੁਛ ਵੱਧ ਜਵਾਕਾਂ ਨੂੰ ਲੈ ਦਿਓਗੇ ਜਿੰਨੀ ਜਵਾਕਾਂ ਦੀ ਜ਼ਿੰਦਗੀ ਜ਼ਿਕਰ ਕਰ ਦਿਓਗੇ ਉਨੀ ਤੁਹਾਡਾ ਬੁਢਾਪਾ ਜਿਹੜਾ ਔਖ ਚ ਲੈ ਜਾਊਗਾ, ਇਹ ਮੈਨੂੰ ਇੰਨਾ ਕੁ ਤਾਂ ਮੈਂ ਗਰੰਟੀ ਕਰ ਦਾਂਗਾ, ਕਿਉਂਕਿ ਫਿਰ ਬੱਚਿਆਂ ਕੋਲੇ ਇੱਕ ਐਸ਼ ਕਰਕੇ ਤੇ ਇੱਕ ਨਗੋਚਾ ਕੱਢਣ ਤੋਂ ਸਿਵਾਏ ਹੋਰ ਕੋਈ ਕੰਮ ਨੀ ਰਹਿ ਜੂਗਾ, ਜਦੋਂ ਬੱਚੇ ਤੁਹਾਡੇ ਬਰਾਬਰ ਚੱਲਦੇ ਆ ਕੰਮ ਕਰਦੇ ਆ ਕਮਾਉਂਦੇ ਆ ਉਦੋਂ ਬੱਚਿਆਂ ਨੂੰ ਥੋੜਾ ਜਿਹਾ ਫੇਰ ਤਾਂ ਕਿਤੇ ਨਾ ਕਿਤੇ ਤਾਂ ਮਨ ਚ ਆਉਂਦਾ ਹੀ ਹੈ ਨਾ, ਪਤਾ ਤਾਂ ਲੱਗਦਾ ਹੀ ਹੈ ਨਾ ਵੀ ਕਿੰਨੀ ਔਖੀ ਹੈ ਕਮਾਈ, ਕਿੰਨਾ ਔਖਾ ਕੰਮ ਦੇਖੋ। ਇਸ ਕਰਕੇ ਮੇਰੀ ਮੈਂ ਕਦੇ ਵੀ ਅੱਜ ਤੱਕ ਮੈਨੂੰ ਮੇਰੇ ਮਾਂ ਬਾਪ ਨੇ ਏਦਾਂ ਨੀ ਪਾਲਿਆ, ਉਹਨਾਂ ਨੇ ਕਦੇ ਵੀ ਮੈਨੂੰ ਅਹਿਸਾਸ ਨੀ ਕਰਾਇਆ ਵੀ ਤੂੰ ਕੱਲਾ, ਕਦੇ ਉਹਨਾਂ ਨੇ ਮੈਨੂੰ ਇਜ਼ੀ ਲਾਈਫ ਦੇਣ ਦੀ ਕੋਸ਼ਿਸ਼ ਨੀ ਕੀਤੀ ਵੀ ਇਹਨੂੰ ਇਜ਼ੀ ਲਾਈਫ ਦਈਏ। ਮੇਰੇ ਯਾਦ ਆ ਉਹ ਦਿਨ ਵੀ ਮੈਨੂੰ ਕੋਈ ਲੋੜ ਨੀ ਹੁੰਦੀ ਸੀ, ਪਰ ਫੇਰ ਵੀ ਮੈਨੂੰ ਖੇਤ ਹਰਾ ਲੈਣ ਭੇਜ ਦਿੰਦੇ ਆਂਦੇ ਵੀ ਸਾਈਕਲ ਤੇ ਨਾ ਖੇਤ ਤੋਂ ਬੋਰੀ ਹਰੇ ਦੀ ਲਗਾ ਲਿਆ, ਤੇ ਮੇਰਾ ਕੱਦ ਵੀ ਛੋਟਾ ਸੀ, ਉਮਰ ਵੀ ਛੋਟੀ ਸੀ, ਰੇਲਵੇ ਲਾਈਨ ਦਾ ਟਰੈਕ ਸੀ, ਗੰਦਾ ਰਾਹ ਸੀ, ਤੇ ਹਾਲਾਂਕਿ ਘਰੇ ਸੀਰੀ ਪਾਲੀ ਸੀ, ਟਰੈਕਟਰ ਸੀ, ਤੇ ਸ਼ਾਮ ਨੂੰ ਆਉਣਾ ਹੀ ਹੁੰਦਾ ਸੀ, ਪਰ ਸਿਰਫ ਮੈਨੂੰ ਇਸ ਲਈ ਮੈਨੂੰ ਪਤਾ ਤਾਂ ਲੱਗੇ ਨਾ ਕਿੰਨਾ ਔਖਾ, ਤੇ ਮੈਂ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਖਪਦਾ ਹੋਇਆ ਤੇ ਉਹ ਘਰੇ ਲਿਆਉਂਦਾ ਸੀਗਾ ਕਿਵੇਂ ਨਾ ਕਿਵੇਂ, ਔਖਾ ਸੌਖਾ ਸਾਈਕਲ ਡਿੱਗ ਪੈਣਾ, ਰਾਹਗੀਰ ਨੂੰ ਡਿੱਕੀ ਜਾਣਾ, ਕੋਈ ਆਊਗਾ ਤਾਂ ਚਕਾ ਦੇ, ਉਹ ਚਕਾ ਦਿੰਦਾ, ਫੇਰ ਤੁਰ ਪੈਂਦਾ ਜਿੰਨਾ ਕ ਤੋਰ ਸਕਦਾ ਸੀ ਮਿੱਟੀ ਵਾਲੇ ਰਾਹਾਂ ਚ। ਉਹ ਕਾਰਨ ਇਹ ਸੀ ਵੀ ਉਦੋਂ ਤਾਂ ਗੱਲ ਨਹੀਂ ਸਮਝ ਆਉਂਦੀ ਸੀ, ਉਦੋਂ ਤਾਂ ਸ਼ੌਕ ਵੀ ਸੀ ਇਹਨਾਂ ਗੱਲਾਂ ਦਾ, ਇੱਕ ਜਨੂਨ ਵੀ ਸੀ, ਤੇ ਪਰ ਹੁਣ ਸਮਝ ਆਉਂਦੀ ਹੈ ਵੀ ਮਾਂ ਬਾਪ ਨੇ ਪਾਲਣ ਪੋਸ਼ਣ ਕੀਤਾ ਸੀ ਵੀ ਤੂੰ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਤੈਨੂੰ ਜ਼ਿੰਦਗੀ ਉਵੇਂ ਡਾਰੀਆਂ ਭਰ, ਤੇ ਆਪਦੇ ਸਿਰ ਤੇ ਆਪ ਖੜਾ ਹੋ ਤੇ ਆਪਦਾ ਥੋੜਾ ਜਿਹਾ ਓਨਾ ਕੁ ਕਰਨਾ ਹੋ ਵੀ ਹਨੇਰੀਆਂ ਬਾਵਾਂ ਨੂੰ ਤੂੰ ਚੱਲ ਸਕੇ। ਸੋ ਉਹੀ ਅਸੀਂ ਵੀ ਆਪਦੇ ਜਵਾਕਾਂ ਨਾਲ ਕਰ ਰਹੇ ਹਾਂ ਜੀ, ਸਾਡੀ ਕੋਸ਼ਿਸ਼ ਆ। ਮੈਂ ਕਦੇ ਅੱਜ ਤੱਕ ਅਨਮੋਲ ਨੂੰ ਕਿਸੇ ਵੀ ਕੰਮ ਤੋਂ ਨੀ ਰੋਕਿਆ, ਕਦੇ ਵੀ ਉਹਨੇ ਕਿਸੇ ਗੱਲ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ, ਤੇ ਉਹ ਜਿਹੜੀ ਵੀ ਗੱਲ ਕਹਿਣਾ ਮੈਂ ਉਹ ਕਰਨੀ ਚਾਹੁੰਦਾ ਤਾਂ ਮੈਨੂੰ ਪਤਾ ਹੁੰਦਾ ਵੀ ਉਹਦੇ ਵਿੱਚ ਕੁਛ ਨੀ ਆਉਂਦਾ, ਉਹ ਚ ਫੇਲ ਹੋਊਗਾ, ਮੈਨੂੰ ਇਹ ਵੀ ਪਤਾ ਹੁੰਦਾ। ਮੈਂ ਫੇਰ ਵੀ ਉਹਨੂੰ ਕਹਿਣਾ ਨਹੀਂ ਕਰ, ਕੋਈ ਪ੍ਰੋਬਲਮ ਨੀ, ਫੇਲ ਹੋਣ ਤੋਂ ਬਾਅਦ ਤੈਨੂੰ ਪਤਾ ਲੱਗ ਜੂ ਵੀ ਹਾਂ ਵੀ ਕਿੱਥੇ ਗਲਤੀ ਸੀ। ਮੈਂ ਉਹਨੂੰ ਇੰਨਾ ਹਾਂ ਚੰਗੇ ਮਾੜੇ ਪੱਖ ਦੱਸ ਦਿੰਦਾ ਵੀ ਇਹਦੇ ਆਹ ਪੱਖ ਆਉਣਗੇ ਆਹ ਮਾੜੇ, ਪਰ ਜ਼ਰੂਰੀ ਨੀ ਮੈਂ ਫੇਲ ਹੋਇਆ ਸੀ ਤੇ ਤੂੰ ਵੀ ਇਹ ਚ ਫੇਲ ਹੋਵੇਂ, ਤੂੰ ਆਪਦੀ ਬੁੱਧੀ ਨਾਲ ਆਪਦੀ ਤਾਕਤ ਨਾਲ ਸ਼ਕਤੀ ਨਾਲ ਸ਼ਾਇਦ ਪਾਸ ਹੋ ਸਕਦਾ। ਸੋ ਇਸ ਕਰਕੇ ਗੱਲ ਜਿੱਧਰ ਇਹ ਚੱਲੀ ਸੀਗੀ, ਗੱਲ ਚੱਲਦੇ ਚੱਲਦੇ ਗਾਂ ਦੀ ਮੋੜ ਹੋਰ ਲੈ ਗਈ, ਪਰ ਸੱਚਾਈ ਇਹ ਆ ਵੀ ਇੱਕ ਜਿਹੜਾ ਤੁਸੀਂ ਆਪਦੇ ਜੀਵਨ ਦਾ ਪਾਲਣ ਪੋਸ਼ਣ ਆ ਜਾਂ ਆਪਦੇ ਬੱਚਿਆਂ ਦਾ ਜਾਂ ਤੁਸੀਂ ਆਪਦੇ ਨੂੰ ਕੰਫਰਟੇਬਲ ਜ਼ੋਨ ਚ ਨਾ ਰੱਖੋ, ਬੜਾ ਉਹਨੂੰ ਬਾਹਰ ਕੱਢੋ, ਉਸੇ ਲਈ ਮੈਂ ਤੁਰਿਆ ਫਿਰਦਾ। ਪਰ ਹਾਂ ਜਿਹੜੀ ਮੈਂ ਦੱਸੀ ਆ ਉਹ ਸਕੀਮ ਮੇਰੀ ਹੈਗੀ ਆ ਭਵਿੱਖ ਦੀ ਵੀ ਸਲੋ ਡਾਊਨ ਹੋਣਾ, ਤੇ ਜੇ ਮੈਨੂੰ ਕੋਈ ਸਮਾਂ ਮਿਲਿਆ ਤਾਂ ਮੈਂ ਆਪਦੇ ਜੀਵਨ ਦੇ ਪੰਜ ਚਾਰ ਸਾਲ ਜਿਹੜੇ ਹੈਗੇ ਇਸ ਤੋਂ ਬਾਅਦ ਦੇ 10 ਸਾਲ ਇੱਕ ਤੇਰੇ ਦਿੱਤੇ ਰੱਬ ਨੇ, ਤਾਂ ਹੋ ਸਕਦਾ ਇਹ ਤਾਂ ਵੱਖਰੀ ਗੱਲ ਆ, ਪਤਾ ਨੀ ਹੁੰਦਾ ਬੰਦੇ ਨੂੰ ਇੱਕ ਥਾਂ ਦਾ ਵੀ, ਪਰ ਜੇ ਮਿਲਦੇ ਆ ਤਾਂ ਮੈਂ ਥੋੜਾ ਜਿਹਾ ਸਾਲ 6 ਮਹੀਨਿਆਂ ਬਾਅਦ ਸਲੋ ਡਾਊਨ ਹੋਣਾ ਜ਼ਰੂਰ ਚਾਹੂੰਗਾ ਵੀ ਟਿਕ ਕੇ ਬੈਠ ਕੇ ਨੀ ਹੁੰਦਾ ਜਿਹੜਾ, ਉਹ ਕਰਨ ਦੀ ਮੇਰੀ ਤਮੰਨਾ ਹੈਗੀ ਆ। ਪਰ ਇਹ ਵਕਤ ਦੱਸੂ ਆ ਜੀ ਮੇਰੀ ਤਮੰਨਾ ਕਿੱਥੋਂ ਤੱਕ ਸਿਰੇ ਚੜ੍ਹਦੀ ਆ।
ਬਿਲਕੁਲ ਭਾਜੀ, ਪਰ ਤੁਹਾਡੇ ਸਿਰ ਦਿਲ ਦੇ ਵਿਚਾਰ ਹੀ ਹੁੰਦੇ ਆ, ਤੁਹਾਨੂੰ ਆਪਣੇ ਅੰਦਰੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੁੰਦਾ ਵੀ ਹੁਣ ਮੈਂ ਕਿੱਧਰ ਨੂੰ ਜਾਣਾ ਕੀ ਕਰਨਾ। ਪ੍ਰਾਇਓਰਟੀਜ਼ ਜਿਹੜੀਆਂ ਉਹ ਸਾਨੂੰ ਸੈੱਟ ਕਰਨੀਆਂ ਪੈਂਦੀਆਂ ਜ਼ਿੰਦਗੀ ਦੀਆਂ। ਔਰ ਤੁਸੀਂ ਬਿਲਕੁਲ ਠੀਕ ਕਿਹਾ ਸੀ, ਇੱਕ ਭਰਮ ਦੇ ਵਿੱਚ ਦੌੜੇ ਫਿਰਦੇ ਆ ਵੀ ਥੋੜੀ ਦੇਰ ਅਸੀਂ ਖਿੱਚ ਕੇ ਕਮਾ ਲਈਏ ਤੇ ਬਸ ਉਸ ਤੋਂ ਬਾਅਦ ਫਿਰ ਆਰਾਮ ਨਾਲ ਬੈਠਾਂਗੇ। ਤੁਸੀਂ ਇਕੱਲੇ ਨਹੀਂ, ਅਸੀਂ ਸਾਰੇ ਹੀ ਜਿੰਨੇ ਵੀ ਮੈਨੂੰ ਲੱਗਦਾ ਆਪ ਸਾਡੇ ਸਰੋਤੇ ਵੀ ਸੁਣ ਰਹੇ ਹੋਣੇ ਆ, ਇਹ ਜ਼ਰੂਰ ਏਦਾਂ ਹੀ ਹੁੰਦਾ ਆ। ਅਸੀਂ ਜ਼ਿੰਦਗੀ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਵੀ ਬਸ ਆਹ ਕਰ ਲਈਏ ਫੇਰ ਉਸ ਤੋਂ ਬਾਅਦ ਆਰਾਮ ਦੇ ਨਾਲ ਜ਼ਿੰਦਗੀ ਬਤੀਤ ਕਰਾਂਗੇ। ਪਰ ਫਿਰ ਮੈਨੂੰ ਲੱਗਦਾ ਤੁਹਾਡੀ ਉਹ ਆਦਤ ਹੀ ਬਣ ਜਾਂਦੀ ਆ ਕੰਮ ਕਰਨ ਦੀ, ਉਹ ਕੰਮ ਕੀਤੇ ਬਿਨਾਂ ਫਿਰ ਛੁਟਕਾਰਾ ਵੀ ਨਹੀਂ ਹੁੰਦਾ। ਪਰ ਦੂਸਰੀ ਗੱਲ ਇਹ ਵੀ ਆ ਕਿ ਫਿਰ ਤੁਸੀਂ ਆਪਣੀ ਮਨਪਸੰਦ ਦਾ ਕੰਮ ਕਰਦੇ ਆ, ਤੁਸੀਂ ਸਿਰਫ ਪੈਸਾ ਕਮਾਉਣ ਲਈ ਕੰਮ ਨਹੀਂ ਕਰਦੇ, ਹੈ ਨਾ, ਇਹ ਚੀਜ਼ ਹੋ ਜਾਂਦੀ ਆ। ਸੋ ਬਾਕੀ ਇੱਕ ਵਾਰੀ ਭਾਜੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹ ਵੀ ਦੱਸ ਦਿਓ ਕਿ ਇਸ ਜੀ
ਬਿਲਕੁਲ ਜੀ ਬਿਲਕੁਲ, ਗ੍ਰੀਨਵਿਥ ਦੇ ਵਿਚ ਜਿਵੇਂ ਪਹਿਲਾਂ ਦੀਵਾਲੀ ਦੇ ਬੰਦੀ ਛੋੜ ਦਿਵਸ ਦੇ ਉੱਤੇ ਆਪਾਂ ਦੀਵਾਨ ਲਾਏ ਸਨ, ਤੇ ਇਹ ਮੈਂ ਨਾਰਥ ਐਡਲੇਡ ਦੀ ਸੰਗਤ ਲਈ ਦੱਸਦਾ ਜੀ ਵੀ ਨਾਰਥ ਐਡਲੇਡ ਦੇ ਵਿਚ ਯੂਨਾਈਟਿਡ ਸਿੱਖ ਆਸਟ੍ਰੇਲੀਆ ਜਿਨ੍ਹਾਂ ਨੇ ਕਿ ਵੱਡੀ ਜਗ੍ਹਾ ਇੱਧਰ ਲਈ ਆ ਪੋਰਟ ਬੈਕਫੀਲਡ ਤੇ, ਉਹ ਪ੍ਰੋਸੈਸ ਜਾਂ ਕੋਸ਼ਿਸ਼ ਆ ਵੀ ਉੱਥੇ ਵੱਡਾ ਗੁਰੂ ਘਰ ਬਣ ਸਕਣ, ਪਰ ਚਲੋ ਜੀ ਕੁਝ ਇੱਕ ਅੜਿੱਕੇ ਆ ਰਹੇ ਆ ਤੇ ਉਹ ਵੀ ਛੇਤੀ ਦੂਰ ਹੋ ਜਾਣੇ ਆ। ਪਰ ਇਸ ਦੌਰਾਨ ਮੀਨ ਟਾਈਮ ਜਿਹੜਾ ਦੀਵਾਨ ਸ਼ੁਰੂ ਕੀਤੇ ਸੀ ਵੀ ਕਿਵੇਂ ਨਾ ਕਿਵੇਂ ਥੋੜੇ ਬਹੁਤ ਦੀਵਾਨ ਲਾਏ ਜਾਣ ਤਾਂ ਕਿ ਸੰਗਤ ਜਿਹੜੀ ਉਹਨਾਂ ਨੂੰ ਦੂਰ ਡਰਾਈਵ ਕਰਕੇ ਨਾ ਜਾਣਾ ਪਵੇ ਤੇ ਨੇੜੇ ਇੱਕ ਦੂਜੇ ਨੂੰ ਉਹ ਕਰ ਸਕਣ। ਉਹ ਦੀਵਾਨ ਸ਼ੁਰੂ ਹੋਏ ਸੀ ਜੀ ਇੱਥੇ ਗ੍ਰੀਨਵਿਥ ਕਮਿਊਨਿਟੀ ਸੈਂਟਰ ਆ ਜਿਹੜਾ ਕਿ ਸਕੂਲ ਦੇ ਨਾਲ ਲੱਗਦਾ ਹੈ ਗੋਲਡਨ ਵੇ ਦੇ ਉੱਤੇ ਗ੍ਰੀਨਵਿਥ ਦੇ ਵਿੱਚ, ਤੇ ਉੱਥੇ ਬਹੁਤ ਸੋਹਣੇ ਗਰਾਊਂਡ ਆ ਬੱਚਿਆਂ ਲਈ ਤੇ ਬਹੁਤ ਸੋਹਣਾ ਮਾਹੌਲ ਆ, ਤੇ ਐਤਕੀ ਫੇਰ ਜਿਹੜਾ 10 ਤਰੀਕ ਨੂੰ ਉੱਥੇ ਦੀਵਾਨ ਲਾਏ ਜਾਣਗੇ ਜੀ ਤੇ ਯਾਨੀ ਕਿ ਸੰਡੇ ਨੂੰ, ਤੇ ਉਹਨਾਂ ਦੀਵਾਨਾਂ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਨੌਰਥ ਵਾਲੇ ਪਾਸੇ ਰਹਿੰਦੇ ਹੋ ਤਾਂ ਗੁਰਪੁਰਬ ਦੇ ਸੰਬੰਧ ਦੇ ਵਿੱਚ ਉਹ ਲਾਏ ਜਾ ਰਹੇ ਆ, ਜ਼ਰੂਰ ਸਾਰੇ ਜਾਣੇ ਉੱਥੇ ਪਹੁੰਚਿਓ।
ਜੀ ਬਿਲਕੁਲ। ਸੋ ਬਿਲਕੁਲ, ਮੈਂ ਜਿਵੇਂ ਗੱਲ ਪਹਿਲਾਂ ਵੀ ਕੀਤੀ ਕਿ ਹਰ ਜਗ੍ਹਾ ਤੇ ਪੂਰੇ ਵਿਸ਼ਵ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਦਾ ਇਹ ਗੁਰਪੁਰਬ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਤੇ ਇਹਦੇ ਹੀ ਰਿਗਾਰਡਿੰਗ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਵੀ ਅੱਜ ਜਿਹੜਾ ਭਾਜੀ ਹੋ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ, ਉਹਦੇ ਵਿੱਚ ਕਾਫੀ ਜਿਹੜੀਆਂ ਉੱਘੀਆਂ ਹਸਤੀਆਂ ਭਾਰਤੀਆਂ ਉਹ ਸ਼ਾਮਿਲ ਹੋ ਰਹੀਆਂ। ਸੋ ਉਹਨਾਂ ਬਾਰੇ ਵੀ ਗੱਲ ਕਰਦੇ ਹਾਂ। ਇਹਦੇ ਵਿੱਚ ਦੇਸ਼ ਦੇ ਉਪ ਰਾਸ਼ਟਰਪਤੀ ਤੋਂ ਇਲਾਵਾ ਆਪਣੇ ਜਿਹੜੇ ਗੁਆਂਢੀ ਰਾਜ ਆ ਉਹਨਾਂ ਦੇ ਵੀ ਮੁੱਖ ਮੰਤਰੀਆਂ ਨੂੰ ਬੁਲਾਇਆ ਗਿਆ। ਤੇ ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁਣੀ ਵੀ ਆਉਣਗੇ।
ਬਿਲਕੁਲ ਜੀ, ਦੇਖੋ ਕੱਲ ਵੀ ਗੱਲ ਹੋਈ ਸੀ ਵੀ ਬੜੇ ਵੱਡੇ ਪੰਡਾਲ ਸਜਾਏ ਗਏ ਆ, ਬਹੁਤ ਕੁਛ ਹੋਇਆ ਤੇ ਰੋਜ਼ ਚੱਲ ਰਿਹਾ ਐਤਕੀ ਮੁੱਖ ਮੰਤਰੀ ਬਣੀ ਅੱਜ ਅਪੀਲ ਵੀ ਕੀਤੀ ਆ ਵੀ ਤੁਸੀਂ ਕੱਲ ਉਹਨਾਂ ਨੇ ਜਿਹੜੇ ਸੁਲਤਾਨਪੁਰ ਲੋਧੀ ਦੇ ਸ਼ੁਰੂਆਤ ਕੀਤੀ ਹੈ ਸਮਾਗਮਾਂ ਦੀ, ਉਹਨਾਂ ਨੇ ਅਪੀਲ ਵੀ ਕੀਤੀ ਹੈ ਵੀ ਭਾਈ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਬਣਾ ਕੇ ਤੇ ਇਹ ਇਹਨਾਂ ਦੀਵਾਨਾਂ 'ਚ ਅੱਗੇ ਵਧਿਆ ਜਾਵੇ ਤੇ ਚੱਲੀਏ ਤੇ, ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਤੇ ਉਹ ਕਹਿੰਦੇ ਆ ਜੀ ਅਫੀਸ਼ੀਅਲ ਜਿਹੜਾ ਸਿੱਖ ਕੌਮ ਦਾ ਉਹ ਮਨਾ ਰਹੇ ਆ। ਇੱਕੋ ਗੱਲਾਂ ਤਾਂ ਦੋ ਚੱਲ ਪਈਆਂ, ਚੱਲ ਚੁੱਕੀਆਂ ਮੂਹੀਆਂ ਦੋ ਚੱਲ ਚੁੱਕੀਆਂ, ਪਰ ਚਲੋ ਇਹ ਵੱਖਰੀ ਗੱਲ ਆ ਵੀ ਆਉਣ ਵਾਲਾ ਸਮਾਂ ਦੱਸੂਗਾ ਵੀ ਕਿੰਨੀ ਕੁ ਅਸੀਂ ਆਪਸ ਵਿੱਚ ਸਹਿਜਤਾ ਰੱਖ ਕੇ ਇਹ ਸਾਰਾ ਕੁਛ ਕਰ ਲੈਂਦੇ ਹਾਂ। ਦੇਖੋ ਬੁਰਾ ਕੋਈ ਨੀ, ਜੇ ਹਰ ਸ਼ਹਿਰ ਸ਼ਹਿਰ ਗਲੀ ਮੁਹੱਲੇ ਥਾਂ ਤੇ ਹਰ ਥਾਂ ਤੇ ਚੱਲਣਾ ਤਾਂ ਉਹ ਤਾਂ ਚੱਲੂਗਾ ਜੀ, ਉਹਦੇ ਚ ਕੋਈ ਇਹ ਤਾਂ ਦੋ ਰਾਇ ਤਾਂ ਹੈ ਨੀ ਵੀ ਭਾਈ ਨਾ ਹੋਵੇ, ਇਹ ਹੋਣਾ ਵੀ ਚਾਹੀਦਾ। ਘਰ ਘਰ ਧਰਮਸ਼ਾਲ ਵਾਲੀ ਗੱਲ ਆ ਜੀ, ਤੇ ਉਹ ਕੋਈ ਚੱਕਰ ਨੀ ਹੈਗਾ, ਪਰ ਜੇ ਚੱਕਰ ਇਹ ਪੈਂਦਾ ਜਦੋਂ ਇੱਕ ਦੂਜੇ ਨੂੰ ਛੋਟਾ ਕਰਕੇ ਲਤਾੜ ਕੇ ਵੀ ਸਾਡਾ ਹੀ ਵੱਡਾ ਅਸੀਂ ਵੱਡੀ ਗੱਲ ਕਰਦੇ ਆ ਤੇ ਪਰ ਦੂਜੇ ਨੂੰ ਕਹਿੰਦੇ ਵੀ ਨਹੀਂ, ਦੂਜੇ ਨੂੰ ਤਾਂ ਪਤਾ ਹੀ ਨੀ ਹੈਗਾ, ਉਹਨਾਂ ਨੇ ਤਾਂ ਉਹ ਕਰ ਹੀ ਨੀ ਸਕਦੇ, ਉਹਨਾਂ ਕੋਲ ਤਾਂ ਅਧਿਕਾਰ ਹੀ ਨੀ, ਤਾਂ ਉੱਥੇ ਪੰਗਾ ਪੈਂਦਾ।
ਬਿਲਕੁਲ, ਔਰ ਇਹ ਵੀ ਅਮਰਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਉਹਦੇ ਵਿੱਚ ਇਹਨੂੰ ਸਿਆਸੀ ਰੰਗ ਜਿਹੜਾ ਉਹ ਨਾ ਦਿੱਤਾ ਜਾਵੇ, ਪਰ ਸਿਆਸਤ ਕਿਤੇ ਨਾ ਕਿਤੇ ਭਾਰੂ ਹੁੰਦੀ ਦਿਸ ਰਹੀ। ਜਿੱਦਾਂ ਮੈਂ ਇਹੀ ਖਬਰ ਪੜ੍ਹ ਰਹੀ ਸੀ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਅੱਜ, ਔਰ ਉਹਦੇ ਵਿੱਚ ਖਬਰ ਇਸ ਤਰ੍ਹਾਂ ਆਈ ਸੀ ਕਿ ਸਟੇਜ ਤੇ ਲੱਗੀਆਂ 7 ਕੁਰਸੀਆਂ ਤੇ ਬਾਦਲ ਨੂੰ ਥਾਂ ਨਾ ਮਿਲੀ। ਸੋ ਹਰ ਗੱਲ ਤੇ ਸਿਆਸੀ ਰੰਗ ਚੜਾਉਣਾ ਮੈਨੂੰ ਲੱਗਦਾ ਜਾਂ ਤਾਂ ਸਾਡੀ ਮੀਡੀਆ ਦੀ ਆਦਤ ਆ ਜਾਂ ਸਾਡੀ ਰਾਜਨੀਤੀ ਦਾ ਰੰਗ ਹੀ ਇਹੋ ਜਿਹਾ ਹੋ ਚੁੱਕਾ।
ਦੇਖੋ ਇਹ ਸਿਆਸਤ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ, ਮੈਂ ਤਾਂ ਬਹੁਤ ਪਹਿਲਾਂ ਦੱਸਤਾ ਸੀ ਸਿਆਸਤ ਜਿਹਦੇ ਚ ਇਹ ਸ਼ੁਰੂ ਹੋ ਗਿਆ ਸੀ ਕੰਮ ਵੀ, ਅਸੀਂ ਜਿਹੜਾ ਕਿਵੇਂ ਨਾ ਕਿਵੇਂ ਜਿਹੜਾ ਜਿਹੜੀਆਂ ਕੁਰਸੀਆਂ ਦੇ ਉੱਤੇ ਕੌਣ ਬੈਠੂਗਾ, ਕੌਣ ਇਸ ਦੇ ਉੱਤੇ ਮੋਹਰ ਲਾਊਗਾ ਦੁਨੀਆਂ ਦੇ ਭਰ ਵਿੱਚ, ਤੇ ਉਸ ਮੋਹਰ ਲਾਉਣ ਲਈ ਬਸ ਚੱਲ ਰਿਹਾ ਸੀ ਵੀ ਸਾਡੀ ਕੋਸ਼ਿਸ਼ ਜਿਹੜੀ ਇਹਨੂੰ ਅਸੀਂ ਕਿਵੇਂ ਨਾ ਕਿਵੇਂ ਕਾਬਜ਼ ਹੋ ਜਾਈਏ। ਤਾਂ ਉਹ ਕਾਬਜ਼ ਦੇ ਵਿੱਚ ਪਹਿਲਾਂ ਸ਼੍ਰੋਮਣੀ ਕਮੇਟੀ ਇਸ ਗੱਲਾਂ ਤੇ ਲੱਗੀ ਰਹੀ ਵੀ ਸੁਖਬੀਰ ਬਾਦਲ ਆ ਜਿਹੜਾ ਉਹੀ ਆਪਦੇ ਬੰਨੀਓਂ ਜਿਹੜੇ ਨਿਯੁਕਤੇ ਪ੍ਰਧਾਨ ਮੰਤਰੀ ਤੱਕ ਨੂੰ ਦੇ ਆਇਆ ਸੀ, ਤਾਂ ਦੂਜੇ ਪਾਸੇ ਜਿਹੜੀ ਕਾਂਗਰਸ ਕਹਿੰਦੀ ਸੀ ਵੀ ਸਰਕਾਰ ਸਾਡੀ ਆ ਤੇ ਇਹ ਕੀ ਮਤਲਬ, ਇਹ ਕੌਣ ਹੁੰਦਾ ਨਿਯੁਕਤੇ ਦੇਣ ਵਾਲਾ। ਫਿਰ ਉਹਨਾਂ ਨੇ ਅਸੂਲ ਕੀ ਬਣਾਇਆ ਸੀ ਵੀ ਕੋਈ ਵੀ ਬੰਦਾ ਸਟੇਜ ਤੇ ਨੀ ਬੈਠੂਗਾ, ਸਿਰਫ ਉਹ ਇਸ ਲਈ ਸੀ ਵੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਬਣਦੀ ਸੀਗੀ ਮੁੱਖ ਮੰਤਰੀ ਹੋਣ ਕਾਰਨ, ਤੇ ਉਹਨਾਂ ਨੂੰ ਲੱਗਿਆ ਵੀ ਜੇ ਹੋਰ ਬੈਠਣਗੇ ਤੈਨੂੰ ਬਿਠਾਉਣਾ ਪਊਗਾ, ਤਾਂ ਇਦੂ ਬਿਹਤਰ ਆਪ ਦੀ ਕੁਰਸੀਆਂ ਡਾਓ। ਤੋ ਕਹਿਣ ਦਾ ਭਾਵ ਮੇਰਾ ਇਹ ਹੈ ਵੀ ਕੁੱਲ ਮਿਲਾ ਕੇ ਨਾ ਇਹ ਸਾਰੇ ਬੰਦੇ ਕ੍ਰੈਡਿਟ ਲੈਣ ਦੇ ਪਿੱਛੇ ਚੱਲੇ ਹੋਏ ਆ, ਇਸ ਤੋਂ ਵੱਧ ਕੁਛ ਨੀ।
ਬਿਲਕੁਲ ਸਹੀ ਗੱਲ ਨਾਲ ਖਬਰ ਦੇ ਵਿੱਚ ਇਹ ਵੀ ਅੱਜ ਭਾਜੀ ਕਿ ਲੱਗਦਾ ਵਿਧਾਨ ਸਭਾ ਸਮਾਗਮ ਵਿੱਚ ਉਹ ਸਭ ਕੁਝ ਹੋਵੇਗਾ ਜੋ ਅਸੈਂਬਲੀ ਵਿੱਚ ਹੁੰਦਾ ਆਇਆ ਹੈ, ਭਾਵੇਂ ਕਿਹਾ ਜਾ ਰਿਹਾ ਕਿ ਕੋਈ ਸਿਆਸੀ ਗੱਲ ਨਹੀਂ ਹੋਏਗੀ। ਸੋ ਦੇਖੋ ਅੱਜ ਹੋਣ ਜਾ ਰਿਹਾ, ਕੱਲ ਤੱਕ ਇਹ ਵੀ ਖਬਰ ਆ ਜਾਣੀ ਹੈ ਕਿ ਕਿੰਨਾ ਕਿਹਨੂੰ ਸਿਆਸਤ ਤੋਂ ਦੂਰ ਰੱਖਿਆ ਗਿਆ। ਤੇ ਦੂਸਰੇ ਪਾਸੇ ਇੱਕ ਖਬਰ ਭਾਜੀ ਜਿਹੜੀ ਅਜੀਬੋ ਗਰੀਬ ਲੱਗ ਰਹੀ ਹੈ ਕਿ ਦਿੱਲੀ ਵਿੱਚ ਸੜਕਾਂ ਤੇ ਉਤਰੇ ਪੁਲਿਸ ਮੁਲਾਜ਼ਮ, ਮੰਗਿਆ ਇਨਸਾਫ਼ ਪਰ ਹੀ ਸਮਝੌਤਾ ਹੋ ਗਿਆ ਤੇ ਧਰਨਾ ਚੁੱਕ ਲਿਆ ਗਿਆ। ਸੋ ਇਹੋ ਜਿਹੀ ਕਿਹੜੀ ਗੱਲ ਆ, ਉਹ ਵੀ ਤੁਸੀਂ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰੋ ਕਿ ਅਕਸਰ ਦੇਖਿਆ ਜਾਂਦਾ ਕਿ ਧਰਨੇ ਹੁੰਦੇ ਆ ਤੇ ਪੁਲਿਸ ਬੁਲਾਈ ਜਾਂਦੀ ਆ ਉਹਨੂੰ ਖੰਡਾਉਣ ਦੇ ਲਈ ਜਾਂ ਉੱਥੇ ਸ਼ਾਂਤੀ ਬਰਕਰਾਰ ਕਰਨ ਦੇ ਲਈ, ਪਰ ਜਦੋਂ ਪੁਲਿਸ ਹੀ ਆ ਜਾਵੇ ਸੜਕਾਂ ਤੇ ਉਤਰ ਆਵੇ ਤੇ ਫੇਰ ਤੇ ਗੱਲ ਦੱਸੋ ਕਿ ਕੌਣ ਸੰਭਾਲੂਗਾ।
ਦੇਖੋ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਵਰਤਾਰੇ ਆ ਜਿਹੜੇ ਇਹ ਅੱਜ ਨੀ ਹੋਏ ਦਿੱਲੀ ਦੇ ਵਿੱਚ, ਵਕੀਲਾਂ ਨੂੰ ਗੁੰਡੇ ਸ਼ਬਦ ਵਰਤਿਆ ਗਿਆ ਤੇ ਪੁਲਿਸ ਗੁੰਡਿਆਂ ਦਾ ਵੀ ਬਾਪ ਦਿੱਲੀ ਦੀ ਮੰਨੀ ਗਈ ਆ, ਤੇ ਪਹਿਲੀ ਵਾਰ ਹੋਈ ਆ ਵੀ ਦੋਨੇ ਚੀਜ਼ਾਂ ਆਪਸ ਵਿੱਚ ਭਿੜ ਗਈਆਂ, ਦੋਨੇ ਆਪਸ ਵਿੱਚ ਭਿੜੀਆਂ ਤੇ ਇਹ ਗੱਲ ਸ਼ੁਰੂ ਹੋਈ ਸੀ ਕਾਮ ਨਾਰਮਲ ਪਾਰਕਿੰਗ ਤੋਂ, ਉਹ ਪਾਰਕਿੰਗ ਤੋਂ ਰੋਕਣ ਲਈ ਵਕੀਲ ਨੇ ਕਿਹਾ ਵੀ ਤੁਸੀਂ ਮੈਨੂੰ ਕੌਣ ਹੁੰਦੇ ਹੋ ਰੋਕਣ ਵਾਲੇ, ਤੇ ਉਥੋਂ ਹੱਥਾ ਪਾਈ ਹੋ ਗਈ। ਉਹ ਵਕੀਲ ਨੇ ਜਿਹੜੀ ਕੰਪਲੈਕਸ ਦੇ ਵਿੱਚ ਪੁਲਿਸ ਵਾਲੇ ਦੇ ਥੱਪੜ ਮਾਰਿਆ, ਤੇ ਜੋ ਥੱਪੜ ਮਾਰਿਆ ਉਦੋਂ ਬਾਅਦ ਪੁਲਿਸ ਨੇ ਇਕੱਠੀ ਹੋ ਕੇ ਆ ਕੇ ਜਿਹੜੀ ਪੀਸ ਹਜ਼ਾਰੀ ਕੋਰਟ ਆ ਉਹਦੇ ਤੇ ਧਾਵਾ ਬੋਲਤਾ ਤੇ ਉੱਥੇ ਉਹਨਾਂ ਨੂੰ ਬਹੁਤ ਕੁੱਟਿਆ। ਪਰ ਇਸ ਦੌਰਾਨ ਜਿਹੜੇ ਪੁਲਿਸ ਵਾਲੇ ਇੱਕ ਦੋ ਫੜੇ ਉਹਨਾਂ ਨੂੰ ਵਕੀਲਾਂ ਨੇ ਬਹੁਤ ਜ਼ਿਆਦਾ ਕੁੱਟਿਆ, ਤੇ ਉਹ ਸਿੱਧਮ ਸਿੱਧੀ ਜਿਵੇਂ ਇੱਕ ਕੁਰੂਕਸ਼ੇਤਰ ਬਣ ਗਿਆ ਸੀ, ਜੰਗ ਦਾ ਮੈਦਾਨ ਬਣ ਗਿਆ ਸੀ, ਤੁਸੀਂ ਬਹੁਤ ਸਾਰੀਆਂ ਵੀਡੀਓ ਨੈਟ ਤੇ ਦੇਖ ਸਕਦੇ ਹੋ। ਹੁਣ ਦੋਨੇ ਧਿਰਾਂ ਕਹਿ ਰਹੀਆਂ, ਵਕੀਲ ਤਾਂ ਕਹਿ ਰਿਹਾ ਵੀ ਪੁਲਿਸ ਹਵਾਨੀਅਤ ਕਰਦੀ ਆ, ਪੁਲਿਸ ਨੂੰ ਕੀ ਹੱਕ ਸੀਗਾ ਸਾਡੇ ਜਿਹੜੀ ਗੋਲੀ ਚਲਾਉਣ ਦਾ ਕੀ ਹੱਕ ਸੀ। ਪੁਲਿਸ ਕਹਿੰਦੀ ਆ ਵੀ ਜਦੋਂ ਸਾਡੇ ਬੰਦਿਆਂ ਨੂੰ ਮਾਰ ਨੀ ਪੈ ਗਏ ਤਾਂ ਅਸੀਂ ਗੋਲੀ ਕਿਉਂ ਨਾ ਚਲਾਉਂਦੇ ਸੀ, ਹਵਾਈ ਫਾਇਰ ਚਲਾਏ ਆ, ਤੇ ਅਸੀਂ ਇਹ ਕੀ ਗੱਲ ਆ ਵੀ ਜੋ ਅਸੀਂ ਆਪਦੀ ਜਾਨ ਬਚਾਉਣ ਲਈ ਸਾਨੂੰ ਕਾਹਦੇ ਲਈ ਕੀਤਾ। ਤਾਂ ਇਸ ਚੀਜ਼ ਚ ਜਿਹੜਾ ਮਸਲਾ ਕੱਲ ਕਾਫੀ ਭਖਿਆ ਹੋਇਆ ਸੀ, ਪਰ ਐਡੀ ਛੇਤੀ ਉਮੀਦ ਨੀ ਸੀ ਵੀ ਏਦਾਂ ਛੇਤੀ ਉਹ ਧਰਨਾ ਚੱਕ ਲੂਗੀ ਪੁਲਿਸ, ਕਿਉਂਕਿ ਬਹੁਤ ਜ਼ਿਆਦਾ ਗਹਿਮਾ ਗਹਿਮੀ ਦੋਨਾਂ ਪਾਸੇ ਦੇਖੀ ਜਾਂਦੀ ਸੀ, ਦੂਸ਼ਣਬਾਜ਼ੀ ਲੱਗ ਰਹੀ ਸੀ। ਪਰ ਸ਼ਾਮ ਨੂੰ ਦੋ ਕੇਸ ਦਰਜ ਹੋਏ ਆ ਵਕੀਲਾਂ ਤੇ ਵੀ ਤੇ ਦੋ ਉਹਨਾਂ ਤੇ, ਤੇ ਮੈਨੂੰ ਲੱਗਦਾ ਇੱਕ ਵਾਰੀ ਠੰਡੇ ਵਾਸਤੇ ਚ ਪਾ ਤਾ। ਪਰ ਹੁਣ ਜੇ ਸੱਚ ਦੀ ਗੱਲ ਕਰੀਏ, ਸੱਚ ਮੈਂ ਰਾਤੀ ਵੀ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਕਈ ਲੋਕਾਂ ਨਾਲ, ਤੇ ਮੈਂ ਜਾਣਨਾ ਚਾਹਿਆ ਵੀ ਅਸਲ ਦੇ ਵਿੱਚ ਇੱਕ ਤਾਂ ਗਲਤ ਹੋਊਗਾ ਹੀ ਬੰਦਾ, ਦੋਨੇ ਤਾਂ ਨੀ ਗਲਤ ਹੋ ਸਕਦੇ, ਕਿੱਥੇ ਆ ਗਲਤੀ। ਤਾਂ ਮੈਂ ਤੱਤ ਇਸੇ ਗੱਲ ਚ ਕੱਢੇ ਆ ਵੀ ਇੱਕ ਤਾਂ ਜਿਹੜੇ ਵਕੀਲ ਆ, ਜਿਵੇਂ ਕਹਿੰਦੇ ਨੀ ਹੁੰਦੇ ਵੀ ਚਰਚ ਦੇ ਨੇੜੇ ਰਹਿਣ ਵਾਲਾ ਜਿਹੜਾ ਹੁੰਦਾ ਉਹ ਰੱਬ ਨੂੰ ਨੀ ਮੰਨਦਾ ਹੁੰਦਾ, ਠੀਕ ਆ ਜੀ, ਰੱਬ ਤੋਂ ਮੁਨਕਰ ਹੁੰਦਾ, ਇੱਕ ਕਹਾਵਤ। ਤੇ ਉਹੀ ਕਹਾਵਤ ਤੇ ਵਕੀਲਾਂ ਦੇ ਲਾਗੂ ਆ ਵੀ ਕਾਨੂੰਨ ਦੇ ਰਖਵਾਲੇ, ਕਾਨੂੰਨ ਚ ਰਹਿਣ ਵਾਲੇ ਖੁਦ ਕਾਨੂੰਨ ਨੂੰ ਨਹੀਂ ਮੰਨਦੇ। ਇਹ ਵਕੀਲਾਂ ਨੂੰ ਗੱਲ ਲੱਗੇ, ਦੁੱਖ ਲੱਗੇ, ਪੀੜ ਲੱਗੇ, ਪਰ ਇਹ ਸੱਚ ਆ ਵੀ ਵਕੀਲ ਇਹ ਗੱਲ ਕਰਦੇ ਆ, ਉਹ ਕਾਨੂੰਨ ਦੇ ਕੋਲੇ ਰਹਿੰਦੇ ਆ ਤੇ ਉਹਨਾਂ ਨੂੰ ਕਾਨੂੰਨ ਬਾਰੇ ਜਾਣਕਾਰੀ ਹੋ ਜਾਂਦੀ ਹੈ ਤੇ ਕਾਨੂੰਨ ਤੋਂ ਡਰ ਨੂੰ ਹਟ ਜਾਂਦੇ ਆ, ਚੋਰ ਮੋਰੀਆਂ ਦੇ ਜ਼ਰੀਏ ਉਹਨੂੰ ਗੱਲਾਂ ਕਰਨ ਲੱਗ ਜਾਂਦੇ ਆ। ਸੋ ਵਕੀਲਾਂ ਨੇ ਕੀ ਕਰਦੇ ਆ, ਵਕੀਲ ਜਿੱਥੇ ਵੀ ਕਿਤੇ ਪੁਲਿਸ ਰੋਕਦੀ ਆ ਵਕੀਲ ਨੂੰ, ਤੇ ਉਹ ਸਿੱਧਾ ਉਹਨੂੰ ਪੈਂਦੇ ਆ, ਕਿਉਂਕਿ ਉਹਨਾਂ ਨੂੰ ਇੱਕ ਦੋ ਪਤਾ ਹੁੰਦਾ ਲਾਅ ਦਾ, ਤੇ ਉਹ ਸਿੱਧਾ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਡਾ ਚਲਾਨ ਨੀ ਕਰ ਸਕਦੇ, ਤੁਸੀਂ ਏਦਾਂ ਨੀ ਕਰ ਸਕਦੇ, ਤੁਸੀਂ ਕੌਣ ਹੁੰਦੇ ਸਾਨੂੰ ਰੋਕਣ ਵਾਲੇ ਪੁੱਛਣ ਵਾਲੇ। ਤੇ ਵਕੀਲ ਜੇ ਕੋਈ ਕਾਨੂੰਨ ਤੋੜ ਰਿਹਾ ਬਿਨਾਂ ਹੈਲਮੈਟ ਜਾ ਰਿਹਾ, ਬਿਨਾਂ ਸੀਟ ਬੈਲਟ ਜਾ ਰਿਹਾ, ਤੇ ਉਹ ਆਪਦਾ ਇਹ ਦੱਸਦੇ ਆ ਵੀ ਸਾਡਾ ਤਾਂ ਹੱਕ ਹੀ ਆ, ਅਸੀਂ ਤਾਂ ਕਾਨੂੰਨ ਦੇ ਰਖਵਾਲੇ ਆ ਨਾ, ਅਸੀਂ ਤਾਂ ਕਾਨੂੰਨ ਬਣਾਉਣ ਵਾਲਿਆਂ ਚੋਂ ਆ, ਤੇ ਅਸੀਂ ਉਹਦੀ ਰਾਖੀ ਕਰਨ ਵਾਲਿਆਂ ਚੋਂ, ਸਾਨੂੰ ਕੌਣ ਹੁੰਦਾ ਦੱਸਣ ਵਾਲਾ ਕਾਨੂੰਨ ਦੀ ਕਾਨੂੰਨ ਕੀ ਆ। ਸੋ ਇਸ ਕਰਕੇ ਵਕੀਲਾਂ ਦਾ ਤਾਂ ਇਹ ਪੁਆਇੰਟ ਮਾੜਾ, ਤੇ ਉਹ ਕਰਦੇ ਅਕਸਰ ਇਹ ਧੱਕਾ। ਪਰ ਦੂਜੇ ਪਾਸੇ ਜਿਹੜੀ ਪੁਲਿਸ ਆ, ਦਿੱਲੀ ਦੀ ਪੁਲਿਸ ਦੇ ਮਾਮਲੇ ਚ ਦੱਸਦਿਆਂ ਜੀ, ਦਿੱਲੀ ਦੀ ਪੁਲਿਸ ਬਾਰੇ ਜੇ ਤੁਸੀਂ ਜਾਣਨਾ ਨਾ, ਕਿਸੇ ਵੀ ਪੰਜਾਬ ਦੇ ਹਰਿਆਣੇ ਦੇ ਟਰੱਕ ਡਰਾਈਵਰ ਨੂੰ ਪੁੱਛ ਕੇ ਦੇਖੋ, ਕਿਸੇ ਜੀਪ ਟੈਕਸੀ ਚਾਲਕ ਨੂੰ ਪੁੱਛ ਕੇ ਦੇਖੋ ਵੀ ਉਹ ਦਿੱਲੀ ਪੁਲਿਸ ਬਾਰੇ ਕੀ ਜਾਣਦਾ। ਤਾਂ ਉਹ ਇੱਕੋ ਹੀ ਗੱਲ ਆਊਗੀ ਵੀ ਦਿੱਲੀ ਪੁਲਿਸ ਆ ਨਾ ਜਿਹੜੀ, ਉਹ ਹਰ ਥਾਂ ਤੇ ਦਬੰਗਗਿਰੀ ਕਰਦੀ ਆ, ਉਹ ਬੰਦੇ ਨੂੰ ਬੰਦਾ ਨੀ ਸਮਝਦੀ। ਪੰਜ ਕੁ ਸਾਲ ਦਿੱਲੀ ਪੁਲਿਸ ਦੇ ਵਿੱਚ ਜਿਹੜਾ ਲਾ ਲੈਂਦਾ, ਉਹ ਪੈਸੇ ਬਣਾਉਣ ਦੀ ਮਸ਼ੀਨ ਤੇ ਪੁੱਠਾ ਬੋਲਣ ਦੀ ਮਸ਼ੀਨ ਬਣ ਕੇ ਰਹਿ ਜਾਂਦਾ, ਸਿੱਧਾ ਕਿਸੇ ਨੂੰ ਬੋਲਦੇ ਨੀ। ਤੇ ਹਰ ਬੰਦਾ ਦਿੱਲੀ ਪੁਲਿਸ ਤੋਂ ਜਿਹੜਾ ਅੱਕਿਆ ਹੋਇਆ, ਇਹ ਗੱਲ ਮੰਨਣੀ ਪੈਣੀ ਆ। ਪਰ ਹੁਣ ਵਕੀਲਾਂ ਨਾਲ ਹੋਣ ਕਰਕੇ ਟੱਕਰ ਲੱਗੀ ਸਿੱਧੀ, ਥੋੜੀ ਜਿਹੀ ਗੱਲ ਹੋਰ ਪਾਸੇ ਚਲੀ ਗਈ। ਪਹਿਲਾਂ ਇੱਕ ਦੇਖੋ ਉਦੋਂ ਟੈਂਪੂ ਚਾਲਕ ਨਾਲ ਕਿੱਡਾ ਕੁਛ ਹੋਇਆ ਸੀ, ਚਲੋ ਉਹਨੂੰ ਧਰਮ ਨਾਲ ਲਵਰੇਜ ਕਰਕੇ ਤੇ ਉਹਨੂੰ ਇੱਕ ਪਾਸੇ ਦੀ ਤਰਫਾ ਗੱਲ ਕਰਤੀ ਵੀ ਉਹ ਤਾਂ ਜੀ ਸਿੱਖ ਧਰਮ ਦਾ ਤੇ ਦਿੱਲੀ ਪੁਲਿਸ ਦਾ ਮਸਲਾ ਸੀ, ਜੋ ਕਿ ਨਹੀਂ ਸੀ। ਉਹ ਇੱਕ ਆਮ ਦਿੱਲੀ ਦੇ ਨਾਗਰਿਕ ਦਾ ਤੇ ਦਿੱਲੀ ਪੁਲਿਸ ਦਾ ਮਸਲਾ ਸੀ, ਇਹ ਤਾਂ ਵੱਖਰੀ ਗੱਲ ਸੀ ਵੀ ਉਹ ਸਿੱਖ ਸੀ ਤੇ ਉਹਨੇ ਮੂਹਰੋਂ ਮੁਕਾਬਲਾ ਕੀਤਾ, ਹਾਰ ਨੀ ਮੰਨੀ, ਤੇ ਉਹ ਜ਼ਿਆਦਾ ਹਾਈਲਾਈਟ ਹੋ ਗਈ ਗੱਲ, ਜ਼ਿਆਦਾ ਹੋ ਗਈ। ਅਸਲ ਦੇ ਵਿੱਚ ਦਿੱਲੀ ਪੁਲਿਸ ਨੂੰ ਤੁਸੀਂ ਸਰਟੀਫਿਕੇਟ ਇਸ਼ੂ ਨਹੀਂ ਕਰ ਸਕਦੇ। ਜਿਹੜੇ ਕੱਲ ਉਹ ਰੋ ਰਹੇ ਸੀ ਨਾ ਕੈਮਰੇ ਤੇ, ਕੱਲ ਦਿੱਲੀ ਪੁਲਿਸ ਵਾਲੇ ਰੋਂਦੇ ਦੇਖੇ, ਮੈਂ ਧਾਹਾਂ ਮਾਰਦੇ ਦੇਖੇ ਕੈਮਰੇ ਮੂਹਰੇ ਵੀ ਸਾਡੀ ਕੋਈ ਇੱਜ਼ਤ ਨੀ, ਸਾਨੂੰ ਮਿੱਟੀ ਰੋਲ ਰਹੇ ਆ, ਸਾਨੂੰ ਐਂ ਕਰ ਰਿਹਾ, ਸਾਡੇ ਤੋਂ ਆਮ ਲੋਕ ਕਿਵੇਂ ਡਰਨਗੇ ਜਦੋਂ ਇਹ ਨੀ ਸਾਨੂੰ ਐਂ ਕਰਦੇ ਆ, ਬਹੁਤ ਸਾਰੇ ਦੋਸ਼ ਲਾ ਰਹੇ ਸੀ। ਤਾਂ ਇਹ ਚੀਜ਼ਾਂ ਨਾ ਉਦੋਂ ਜਿਹੜੇ ਬੰਦਿਆਂ ਨੇ ਦਿੱਲੀ ਦੇ ਪੁਲਿਸ ਨੂੰ ਨੇੜੇ ਤੋਂ ਦਰਸ਼ਨ ਕੀਤੇ ਹੋਏ ਆ, ਉਹਨਾਂ ਨੂੰ ਪਤਾ ਵੀ ਇਹ ਮਗਰਮੱਛ ਦੇ ਆਂਸੂ ਆ, ਐਡੀ ਚੰਗੀ ਦਿੱਲੀ ਪੁਲਿਸ ਵੀ ਨੀ। ਮੰਨ ਲੈਂਦੇ ਆ ਇੱਕ ਜਿਹੜੀ ਵਕੀਲ ਦੀ ਕਿਸੇ ਇੱਕ ਪੁਲਿਸ ਵਾਲੇ ਨਾਲ ਝਪਟ ਹੋ ਗਈ, ਤਾਂ ਉਦੋਂ ਬਾਅਦ ਇਕੱਠੀ 400-500 ਪੁਲਿਸ ਵਾਲਾ ਆ ਕੇ ਤੇ ਸਾਰੇ ਕੈਬਨਾਂ ਚੋਂ ਕੱਢ ਕੱਢ ਕੇ ਵਕੀਲਾਂ ਨੂੰ ਕੁੱਟਣਾ, ਤੇ ਉੱਥੇ ਜਿਹੜੀਆਂ ਲੇਡੀਜ਼ ਵਕੀਲ ਸਨ ਉਹਨਾਂ ਨੂੰ ਵੀ ਕੇਸਾਂ ਤੋਂ ਫੜ ਫੜ ਘੜੀਸਣਾ, ਤੇ ਉਹ ਕਿਹੜਾ ਕਾਨੂੰਨ ਸੀ, ਉਹ ਕਿਹੜੀ ਦਬੰਗਗਿਰੀ ਸੀ। ਫੇਰ ਜੇ ਵਕੀਲਾਂ ਨੇ ਉਹਨਾਂ ਨੂੰ ਕੁੱਟਿਆ ਜਾਂ ਵਕੀਲਾਂ ਨੇ ਫੜ ਕੇ ਪੁਲਿਸ ਕੁੱਟੀ, ਤਾਂ ਫਿਰ ਵਕੀਲ ਕਿੱਥੇ ਗਲਤ ਹੋ ਗਏ। ਸੋ ਗਲਤੀ ਤਾਂ ਹੈਗੀ ਆ ਜੀ, ਵੀ ਵਕੀਲਾਂ ਨੂੰ ਵੀ ਥੋੜਾ ਜਿਹਾ ਇੱਕ ਚੀਜ਼ ਆਪਦੇ ਆਪ ਨੂੰ ਐਗਜ਼ਾਮਪਲ ਬਣਾ ਕੇ ਪੇਸ਼ ਕਰਨਾ ਪਊਗਾ ਵੀ ਕਾਨੂੰਨ ਆ ਜਿਹੜਾ ਸਰਵ ਉੱਚਾ ਤੇ ਕਾਨੂੰਨ ਨੂੰ ਮੰਨਣ, ਏਦਾਂ ਦੀਆਂ ਗੱਲਾਂ ਨਾ ਕਰਨ। ਤੇ ਦੂਜੇ ਪਾਸੇ ਜਿਹੜੀ ਪੁਲਿਸ ਦੀ ਦਬੰਗੀ ਆ ਇਹਨੂੰ ਵੀ ਦੇਖਣਾ ਪਈ।
ਬਿਲਕੁਲ ਗੱਲ ਇਹੀ ਭਾਜੀ ਕਿ ਜਿਹੜੇ ਕਾਨੂੰਨ ਦੇ ਰਖਵਾਲੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਵਕੀਲ ਔਰ ਪੁਲਿਸ ਜੇ ਉਹ ਹੀ ਇਹ ਕੁਝ ਕਰਨ ਲੱਗ ਜਾਣਗੇ ਤਾਂ ਬਾਕੀ ਦੁਨੀਆਂ ਦੇ ਲਈ ਕੀ, ਬਾਕੀ ਜਿਹੜੇ ਆਮ ਲੋਕ ਆ ਉਹਨਾਂ ਲਈ ਤਾਂ ਕੀ ਐਗਜ਼ਾਮਪਲ ਸੈੱਟ ਹੋਣੀ ਆ। ਸੋ ਏਦਾਂ ਦੀ ਇੱਕ ਹੋਰ ਖਬਰ ਕਿ ਗੱਲ ਹੋਈ ਕਿ CBI ਨੇ ਦੇਸ਼ ਭਰ ਦੇ ਵਿੱਚ 169 ਥਾਵਾਂ ਤੇ ਛਾਪੇ ਮਾਰੇ ਆ ਔਰ ਉਹ ਛਾਪੇ 7,000 ਕਰੋੜ ਰੁਪਏ ਦੀ ਜਿਹੜੀ ਬੈਂਕ ਧੋਖਾਧੜੀ ਆ ਉਹਦੇ ਰਿਗਾਰਡਿੰਗ ਉਹਨਾਂ ਨੇ ਮਾਰਨੇ ਸ਼ੁਰੂ ਕੀਤੇ ਆ। ਸੋ 35 ਜਿਹੜੇ ਧੋਖਾਧੜੀ ਦੇ ਮਾਮਲੇ ਆ ਦੇਸ਼ ਭਰ ਦੇ ਵਿੱਚ ਉਹ ਸਾਹਮਣੇ ਆਏ ਆ। ਸੋ ਗੱਲ ਉਹੀ ਕਿ ਬੈਂਕਾਂ ਦੇ ਵਿੱਚ ਵੀ ਜੇ ਬੈਂਕਾਂ ਹੀ ਲੁੱਟ ਰਹੀਆਂ ਤੇ ਸੇਫ ਕਿੱਥੇ ਆ ਤੁਸੀਂ, ਤੁਹਾਡਾ ਪੈਸਾ ਕਿੱਥੇ ਸੇਫ ਆ?
ਬਿਲਕੁਲ ਜੀ ਬਿਲਕੁਲ,
ਹਰ ਜਗ੍ਹਾ ਤੇ ਗੱਲ ਉਹੀ ਆ ਰਹੀ ਆ ਕਿ ਵਾੜ ਹੀ ਖੇਤ ਨੂੰ ਖਾਂਦੀ ਪਈ ਆ।
ਦੇਖੋ ਜਿਹੜੇ ਜਦੋਂ ਕਿਸੇ ਵੀ ਚੀਜ਼ ਚ ਵੱਡੇ ਤਜਰਬੇ ਵੱਡੀਆਂ ਤਬਦੀਲੀਆਂ ਹੁੰਦੀਆਂ ਨਾ ਤੇ ਉਦੋਂ ਦੇ ਨਤੀਜੇ ਥੋੜੇ ਜਿਹੇ ਲਈ ਤੋਂ ਹਟ ਕੇ ਆਉਂਦੇ ਹੁੰਦੇ ਆ ਤੇ ਉਹ ਲਈ ਤੋਂ ਹਟ ਕੇ ਹੁਣ ਆਏ ਆ ਤੇ ਉਹੀ ਗੱਲਾਂ ਹੁਣ ਹੋ ਰਹੀਆਂ। ਸੋ ਕੁੱਲ ਮਿਲਾ ਕੇ ਜਿਹੜੀ ਪ੍ਰੋਬਲਮ ਇੱਥੇ ਆ ਰਹੀ ਆ ਕਿ ਜਿਹੜੇ ਨੋਟਬੰਦੀ ਤੋਂ ਲੈ ਕੇ ਹੁਣ ਤੱਕ ਜਿਹੜੀ ਅਰਥ ਵਿਵਸਥਾ ਡੋਲੀ ਹੋਈ ਆ ਉਸੇ ਦੇ ਕਾਰਨ ਜਿਹੜੇ ਬੈਂਕਾਂ ਦੇ ਵੀ ਇਹ ਜੇ ਦਿਨ ਦੇਖਣ ਨੂੰ ਆ ਰਹੇ ਆ ਤੇ ਉਹ ਕਾਰਨ ਮੈਂ ਕੱਲ ਵੀ ਇੱਕ ਖਬਰ ਪੜ ਰਿਹਾ ਸੀ ਵੀ ਕਿਸੇ ਦੇ ਅਕਾਊਂਟ ਚ 26 ਲੱਖ ਰੁਪਇਆ ਪਿਆ ਸੀ ਤੇ ਡਾਕਟਰ ਫੀਸ ਮੰਗ ਰਹੇ ਸੀ, ਡਾਕਟਰ ਨੂੰ ਪੈਸੇ ਦੇਣ ਨੂੰ ਹੈ ਨੀ ਸੀ ਤੇ ਉਹ ਬੰਦਾ ਦੀ ਡੈਥ ਹੋ ਗਈ ਤੇ ਉਹ ਬੰਬੇ ਦੇ ਵਿੱਚ ਉਹਦਾ ਕਾਫੀ ਕੱਲ ਰੌਲਾ ਵੀ ਪਿਆ ਵੀ ਬੈਂਕ ਨੇ ਪੈਸੇ ਨੀ ਦਿੱਤੇ ਮੌਕੇ ਤੇ ਤੇ ਉਹ ਬਚ ਨੀ ਸਕਿਆ ਬੰਦਾ। ਤੇ ਕਹਿੰਦਾ ਡਾਕਟਰਾਂ ਦੀ ਵੀ ਜ਼ਮੀਰ ਦੇਖੋ ਕਿ ਪੈਸੇ ਮਿਲੇ ਬਿਨਾਂ ਉਹਨਾਂ ਨੇ ਇਲਾਜ ਨੀ ਸ਼ੁਰੂ ਕੀਤਾ। ਕਿਤੇ ਹੁਣ ਆਸਟ੍ਰੇਲੀਆ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਆਸਟ੍ਰੇਲੀਆ ਨੂੰ ਕਿਉਂ ਭਜਦੇ ਹਾਂ ਅਸੀਂ, ਬਸ ਇਸੇ ਲਈ ਭਜਦੇ ਹਾਂ ਵੀ ਆਸਟ੍ਰੇਲੀਆ ਚ ਕੁਛ ਵੀ ਹੋ ਜੇ ਕੁਛ ਵੀ ਗੱਲ ਹੋ ਜੇ ਤੁਸੀਂ ਕਰੀ ਐਂਬੂਲੈਂਸ ਕਾਲ ਕਰਤੀ ਉਹ ਤੁਹਾਨੂੰ ਠੀਕ ਕਰਕੇ ਘਰੇ ਛੱਡ ਕੇ ਜਾਣਗੇ। ਉਹ ਐ ਨੀ ਆਖਣਗੇ ਵੀ ਪਹਿਲਾਂ ਪੈਸੇ ਜਮ੍ਹਾਂ ਕਰਾ ਫਿਰ ਦੇਖਾਂਗੇ, ਇਹ ਇੱਥੋਂ ਦਾ ਲਾਅ ਆ ਵੀ ਪੈਸੇ ਬਾਅਦ ਚ ਦੇਖਣੀ ਆ ਵੀ ਕੀ ਆ ਇੰਸ਼ੋਰੈਂਸ ਆ ਜਾਂ ਕੀ ਉਹ ਮੈਡੀਕੇਅਰ ਆ ਜਾਂ ਕੌਣ ਕਵਰ ਕਰੂਗਾ ਬਾਅਦ ਦੀਆਂ ਗੱਲਾਂ, ਪਹਿਲਾਂ ਲਾਈਫ ਜ਼ਰੂਰੀ ਆ ਤੇ ਲਾਈਫ ਬਚਾਓ। ਸੋ ਇਹ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਫੇਰ ਪਤਾ ਲੱਗਦਾ ਵੀ ਕੀ ਕੁਛ ਜਿਹੜੀ ਸੱਚਾਈ ਕੀ ਆ ਤੇ ਕਿੱਦਾਂ ਕਿੱਦਾਂ ਜ਼ਿੰਦਗੀ ਜਿਉਣੀ ਜਾਂਦੀ ਆ। ਪਰ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਚੀਜ਼ਾਂ ਅਸੀਂ ਦੇਖਦੇ ਹਾਂ ਅਕਸਰ ਹੁੰਦੀਆਂ ਆ ਰਹੀਆਂ ਵੀ ਜਿਹੜਾ ਬਾੜ ਜਿਹੜੀ ਖੇਤ ਨੂੰ ਖਾਂਦੀ ਆ।
ਬਿਲਕੁਲ ਸਹੀ ਗੱਲ ਆ, ਉਹੀ ਗੱਲ ਭਾਜੀ ਕਿ ਬਾੜ ਹੀ ਖੇਤ ਨੂੰ ਖਾਈ ਜਾਂਦੀ, ਹਰ ਜਗ੍ਹਾ ਤੇ ਉਹੀ ਖਬਰਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ। ਸੋ ਉਸ ਤੋਂ ਬਾਅਦ ਅੱਜ ਕੱਲ ਦੀ ਜਿਹੜੀ ਮੇਨ ਖਬਰ ਹੁੰਦੀ ਆ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦੀ, ਅਸੀਂ ਬੇਸ਼ੱਕ ਕਰ ਵੀ ਲਈ ਆ ਪਰ ਇਹਦੇ ਵਿੱਚ ਗੱਲ ਹਮੇਸ਼ਾ ਮੁੜ ਕੇ ਇਹੀ ਆ ਜਾਂਦੀ ਹੈ ਕਿ ਜਿਹੜਾ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੁੰਦਾ ਹੈ ਉਹ ਸਾਰਾ ਪੰਜਾਬ ਦੇ ਸਿਰ ਹੀ ਕਿਉਂ ਮੜਿਆ ਜਾਂਦਾ ਹੈ, ਕਿ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਹੀ ਜ਼ਿੰਮੇਵਾਰ ਕਿਉਂ ਠਹਿਰਾਇਆ ਜਾਂਦਾ ਹਰ ਵਾਰ?
ਬਿਲਕੁਲ ਜੀ, ਇਹ ਇੱਕ ਬਿਲਕੁਲ ਵੱਡੀ ਗੱਲ ਆ ਤੇ ਦਿੱਲੀ ਦੇ CM 2 ਦਿਨ ਵਿਚਾਰਾ ਇੱਕ ਥਾਪੜ ਦਾ ਰਿਹਾ ਵੀ ਅਸੀਂ ਐਤਕੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਨੀ ਹੋਇਆ, ਮੈਨੂੰ ਬੜੀ ਖੁਸ਼ੀ ਆ ਤੇ ਉਹਦੀ ਕ੍ਰੈਡਿਟ ਵੀ ਲੈਣ ਦੀ ਕੋਸ਼ਿਸ਼ ਕਰਦੇ ਰਹੇ ਪਰ ਤੀਜੇ ਦਿਨ ਇਹ ਜੀ ਕਹਾਣੀ ਵਾਪਰੀ ਵੀ ਉਹ ਇੰਨਾ ਕੁ ਜ਼ਿਆਦਾ ਪ੍ਰਦੂਸ਼ਣ ਹੋ ਗਿਆ ਵੀ ਸਮਝ ਹੀ ਨਹੀਂ ਆਈ ਵੀ ਹੁਣ ਕੀਤਾ ਕੀ ਜਾਵੇ। ਸੋ ਇਸ ਕਰਕੇ ਜਿਹੜੀ ਦੋਸ਼ ਆ ਜਿਹਨੂੰ ਮਰਜ਼ੀ ਲਾ ਦਿਓ, ਪਰ ਮੈਂ ਤਾਂ ਕੱਲ ਪਰਸੋਂ ਵੀ ਕਿਹਾ ਸੀ ਕਿ ਸਾਨੂੰ ਇਹ ਨਾ ਇਸ ਚੀਜ਼ਾਂ ਤੋਂ ਹੁਣ ਉੱਠ ਖੜਨਾ ਚਾਹੀਦਾ ਤਾਂ ਵੀ ਅਸੀਂ ਐਵੇਂ ਨਾ ਕਿਸੇ ਨੂੰ ਦੋਸ਼ ਦੇ ਕੇ ਤੇ ਇਸ ਮਸਲੇ ਨੂੰ ਉਲਝਾਈ ਜਾਈਏ। ਅਸੀਂ ਹਰ ਬੰਦਾ ਗ੍ਰੀਨ ਐਨਰਜੀ ਸੇਵਿੰਗ ਕਰਨੀ ਸ਼ੁਰੂ ਕਰ ਦਈਏ, ਚਾਹੇ 1 ਮਿੰਟ ਬੱਲਬ ਜੇ ਨਹੀਂ ਲੋੜ ਤਾਂ ਬੱਲਬ ਵੀ ਬੰਦ ਕਰ ਦਈਏ, 1 ਮਿੰਟ ਕੰਪਿਊਟਰ ਨਹੀਂ ਚਲਾ ਦੀ ਲੋੜ ਤਾਂ 1 ਮਿੰਟ ਉਹ ਬੰਦ ਕਰ ਦਈਏ, ਤਾਂ ਵੀ ਤੁਸੀਂ ਸਹਿਯੋਗ ਪਾ ਰਹੇ ਹੋ ਕਿਸੇ ਨਾ ਕਿਸੇ ਰੂਪ ਚ। ਕਿਤੇ ਕਿਤੇ ਤੁਸੀਂ ਥੋੜਾ ਦਿਨ ਚ ਕਰ ਲਓ ਵੀ ਅੱਜ 5 ਮਿੰਟ ਮੈਂ ਤੁਰ ਕੇ ਜਾਣਾ, ਨਹੀਂ ਗੱਡੀ ਸਟਾਰਟ ਕਰਨੀ, ਉਹ ਵੀ ਗ੍ਰੀਨ ਐਨਰਜੀ। ਅੱਜ ਇੱਕ ਅੱਧਾ ਦਰਖਤ ਨੂੰ ਪਾਣੀ ਪਾਉਣਾ, ਦਰਖਤ ਲਾਉਣਾ, ਉਹ ਵੀ ਗ੍ਰੀਨ ਐਨਰਜੀ ਸਹਿਯੋਗ ਆ। ਆ ਪਰਾਲੀ ਸਾੜਨੇ ਤੇ ਤਾਂ ਵੱਡੇ ਪ੍ਰੋਜੈਕਟ ਆ, ਇਹ ਤਾਂ ਜ਼ਰੂਰੀ ਇਹਨਾਂ ਤੇ ਅਮਲ ਹੋਣਾ ਚਾਹੀਦਾ, ਪਰ ਮੇਰਾ ਮੰਨਣਾ ਛੋਟੀਆਂ ਛੋਟੀਆਂ ਬੱਚਤਾਂ ਨਾਲ ਹੀ ਵੱਡੀਆਂ ਬੱਚਤਾਂ ਹੁੰਦੀਆਂ। ਸੋ ਛੋਟੀਆਂ ਬੱਚਤਾਂ ਜੇ ਅਸੀਂ ਸ਼ੁਰੂ ਕਰ ਲਈਏ ਨਾ ਤੇ ਅਸੀਂ ਇਹ ਦਿਮਾਗ ਚ ਰੱਖ ਲਈਏ ਵੀ ਅਸੀਂ ਆਹ ਜਿਹੜਾ ਵਰਤਾਰਾ ਕਰ ਰਹੇ ਹਾਂ ਤੇ ਇਹ ਕੁਦਰਤ ਨੂੰ ਇਹਦੀ ਕੀ ਡੈਮੇਜ ਹੋਊਗਾ। ਹੁਣ ਅਸੀਂ ਸਿੰਪਲ ਜੀ ਗੱਲ ਆ, ਸਾਡੇ ਅੱਜ ਲਿਸਨਰ ਨੂੰ ਪੁੱਛ ਲਓ ਕਿੰਨੇ ਬੰਦਿਆਂ ਨੇ ਆਪਦੀ ਬਿਲਿੰਗ ਜਿਹੜੀ ਡਿਜੀਟਲ ਕੀਤੀ ਆ? ਨਹੀਂ, ਬਹੁਤ ਸਾਰਿਆਂ ਦੇ ਘਰੇ ਡਾਕ ਰਾਹੀਂ ਬਿੱਲ ਆਉਂਦੇ ਨਾ, ਢੇਰਾਂ ਦੇ ਢੇਰ ਬਿੱਲ ਆਉਂਦੇ ਆ ਡਾਕ ਰਾਹੀਂ ਤੇ ਨਾਲੇ ਉਹ ਸਾਨੂੰ ਉਲਝਾਉਂਦੇ ਆ, ਉਹ ਸਮਝਾਉਂਦੇ ਨੀ, ਉਹ ਤੰਗ ਕਰਦੇ ਆ ਕੇ ਢੇਰ ਲੱਗਿਆ ਪਿਆ ਹੁੰਦਾ, ਇੱਕ ਦੂਜੇ ਨੂੰ ਕਹੀ ਜਾਂਦੇ ਆ ਦੇਖ ਲਾ ਭਰ ਦਿਓ ਕਿਹੜੇ ਰਹਿ ਗਏ, ਫਿਰ ਲਾਲ ਜੇ ਆ ਜਾਂਦੇ ਆ ਕੀ। ਜੇ ਤੁਸੀਂ ਸਿੰਪਲ ਹੀ ਬਿੱਲ ਡਿਜੀਟਲ ਕਰ ਲਓ ਤੇ ਬਿੱਲ ਡਿਜੀਟਲ ਕਰਕੇ ਉਹਨੂੰ ਆਟੋ ਪੇਮੈਂਟ ਤੇ ਲਾ ਦਿਓ ਜਾਂ ਤੁਸੀਂ ਉਹਨਾਂ ਨੂੰ ਰਿਮਾਇੰਡਰ ਤੇ ਲਾ ਦਿਓ, ਤੁਹਾਨੂੰ ਰਿਮਾਇੰਡਰ ਆ ਗਿਆ ਜੀ ਵੀ ਬਿੱਲ ਆ ਗਿਆ, ਤੁਸੀਂ ਪੇ ਕਰ ਦਿਓ 1 ਮਿੰਟ ਚ ਫੋਨ ਤੋਂ, ਤੇ ਕਿੰਨੀ ਗ੍ਰੀਨ ਐਨਰਜੀ ਸੇਵਿੰਗ ਹੋਊਗੀ ਤੁਹਾਨੂੰ ਪਤਾ। ਦੇਖੋ ਕਿੰਨੇ ਕਿੰਨੇ ਦਰਖਤ ਕੱਟਣ ਤੋਂ ਬਚਣਗੇ ਜੇ ਤੁਸੀਂ ਕਾਗਜ਼ ਬੇਥਾ ਕਾਗਜ਼ ਨਾ ਵਰਤੋਂਗੇ। ਨੋ ਜੰਕ ਮੇਲ ਦਾ ਬੋਰਡ ਤੁਸੀਂ ਆਪਦੇ ਉਸ ਤੇ ਲਾ ਦਿਓਗੇ ਤਾਂ ਵੀ ਕਾਗਜ਼ ਬਚਾਉਣੇ ਆ। ਦੇਖੋ ਗੱਲ ਤਾਂ ਕੁਛ ਵੀ ਨੀ, ਦੋ ਡਾਲਰ ਦਾ ਇੱਕ ਸਟਿੱਕਰ ਆ ਤੇ ਉਹ ਆਪਦੀ ਪੋਸਟ ਦੇ ਉੱਤੇ ਲਾ ਦੇ ਵੀ ਨੋ ਜੰਕ ਮੇਲ। ਸਾਨੂੰ ਜੰਕ ਮੇਲ ਆਉਂਦੀ ਆ ਰੋਜ਼, ਦੇਖੋ ਕਿੰਨੀ ਕਿੰਨੀ ਜੰਕ ਮੇਲ ਆ ਜਾਂਦੀ ਆ। ਉਹ ਅਕਸਰ ਕਾਗਜ਼ ਆਉਂਦੇ ਆ ਜੇ ਨੋ ਜੰਕ ਮੇਲ ਵੱਧ ਤੋਂ ਵੱਧ ਸਟਿੱਕਰ ਲੱਗੇ ਹੋਣਗੇ ਉਹ ਛਪੂਗੀ ਨੀ ਤੇ ਡਿਜੀਟਲ ਆਉਣ ਲੱਗ ਜੂ ਤੁਹਾਨੂੰ। ਜੇ ਤੁਹਾਨੂੰ ਲੋੜ ਆ ਤੁਸੀਂ ਕਿਸੇ ਵੀ ਅੱਜ ਕੱਲ ਮੰਨ ਲਓ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਸ਼ੋਪਿੰਗ ਕਰਨੀ ਆ ਤੇ ਪਤਾ ਤਾਂ ਡਿਜੀਟਲ ਸਾਈਨ ਕਰ ਲਓ ਤੁਹਾਨੂੰ ਮੇਲਾਂ ਆ ਜਾਣਗੀਆਂ। ਉਹਦੇ ਨਾਲ ਕੋਈ ਇਹ ਤਾਂ ਨੀ ਹੈਗਾ ਨਾ ਵੀ ਤੁਸੀਂ ਕਾਗਜ਼ ਤਾਂ ਬਚਾਓਗੇ ਨਾ। ਸੋ ਇਹ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ
ਵੈਸੇ ਵੀ ਜੇ ਤੁਸੀਂ ਕੁਝ ਲੈਣਾ ਉਹਨਾਂ ਦੀਆਂ ਸਾਈਟਸ ਤੇ ਤੁਹਾਨੂੰ ਮਿਲ ਹੀ ਜਾਂਦੇ।
ਜੀ ਬਸ
ਜੀ ਬਿਲਕੁਲ। ਸੋ ਇਸੇ ਤਰਜ਼ ਦੇ ਉੱਤੇ ਬਿਲਕੁਲ ਇਸੇ ਤਰਜ਼ ਤੇ ਭਾਜੀ ਵਿਗਿਆਨੀ ਤੇ ਪ੍ਰੋਫੈਸਰ ਸਵਾਮੀਨਾਥਨ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਸੰਬੰਧਿਤ ਸਰਕਾਰਾਂ ਨੂੰ ਆਪਣੇ ਆਪਣੇ ਸੂਬਿਆਂ ਦੇ ਵਿੱਚ ਚੌਲ ਬਾਇਓ ਪਾਰਕ ਸਥਾਪਿਤ ਕਰਨ ਦੀ ਵਡਮੁੱਲੀ ਸਲਾਹ ਦਿੱਤੀ ਹੈ, ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਦੱਖਣ ਦੇ ਵਿੱਚ ਹੁੰਦਾ ਆ। ਉਹਨਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਤੇ ਕਈ ਫਾਇਦੇਮੰਦ ਉਪਯੋਗ ਹੋਣ ਵੱਲ ਇਸ਼ਾਰਾ ਕਰਦੇ ਆ ਰਹੇ ਹਨ। ਉਹਨਾਂ ਨੇ ਦੱਸਿਆ ਕਿ ਵਾਤਾਵਰਣ ਪੱਖੀ ਪਹੁੰਚ ਅਪਣਾਉਂਦੇ ਹੋਏ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਵਿੱਤੀ ਲਾਹੇ ਵਿੱਚ ਬਦਲਣ ਵੱਲ ਲੈ ਕੇ ਜਾਈਏ, ਨਾ ਕਿ ਉਹਨਾਂ ਨੂੰ ਵਾਤਾਵਰਣ ਲਈ ਖਤਰਾ ਖੜਾ ਕਰਨ ਦੇਈਏ। ਉਹਨਾਂ ਨੇ ਕਿਹਾ ਕਿ ਇਸ ਪਾਰਕ ਸਥਾਪਿਤ ਕੀਤਾ ਗਿਆ ਇੱਦਾਂ ਦਾ ਹੀ ਇੱਕ, ਤੇ ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਉਸ ਜਿਹੜੀ ਚੌਲ ਬਾਇਓ ਪਾਰਕ ਸਿਖਾਉਂਦੇ ਹਨ ਕਿ ਕਿਵੇਂ ਪਰਾਲੀ ਨੂੰ ਪੇਪਰ, ਕਾਰਡਬੋਰਡ ਅਤੇ ਪਸ਼ੂ ਚਾਰਾ ਬਣਾਉਣ ਲਈ ਉਪਯੋਗ ਕੀਤਾ ਜਾ ਸਕਦਾ ਹੈ। ਸੋ ਬਿਲਕੁਲ ਇਹੋ ਜਿਹੀਆਂ ਚੀਜ਼ਾਂ ਵੱਲ ਧਿਆਨ ਦੇਣਾ ਮੈਨੂੰ ਲੱਗਦਾ ਜ਼ਿਆਦਾ ਜ਼ਰੂਰੀ ਹੈ ਇੱਕ ਦੂਜੇ ਨੂੰ ਦੋਸ਼ ਦੇਣ ਤੋਂ।
ਕਰਦੇ ਆ ਪਰ ਪ੍ਰੋਬਲਮ ਸਭ ਤੋਂ ਵੱਡੀ ਇਹ ਆਉਂਦੀ ਹੈ ਜੀ ਵੀ ਜਿਹੜੀ ਹਾਲੇ ਤੱਕ ਉਹ ਮਸ਼ੀਨਰੀ ਬਹੁਤ ਮਹਿੰਗੀ ਆ, ਅਫੋਰਡੇਬਲ ਨਹੀਂ। ਅਸੀਂ ਪਹਿਲਾਂ ਵੀ ਕਿਹਾ ਸੀ ਵੀ ਸਰਕਾਰਾਂ ਨੂੰ ਚਾਹੀਦਾ ਪਿੰਡ ਪਿੰਡ ਦੇ ਵਿੱਚ ਉਹ ਬਣਾ ਦੇਣ, ਪਿੰਡ ਪਿੰਡ ਦੇ ਵਿੱਚ ਇੱਕ ਇੱਕ ਮਸ਼ੀਨ ਸਰਕਾਰ ਵੱਲੋਂ ਦੇ ਦੇਣ ਤੇ ਸਬਸਿਡੀ ਤੇ ਉਹ ਚੱਲੇ, ਉਹਦੇ ਚ ਕੋਈ ਪੈਸਾ ਨਾ ਲੈਣ ਸਰਕਾਰ ਵੀ ਭਾਈ ਆ ਮਸ਼ੀਨ ਅਸੀਂ ਇੱਕ ਪਿੰਡ ਨੂੰ ਮੰਨ ਲਓ ਇੱਕ ਪਿੰਡ ਦੀ 1,000 ਕਿੱਲਾ ਆਬਾਦੀ ਆ ਤੇ ਉਹ ਮਸ਼ੀਨ ਅੱਜ ਦਿਨ ਚ 20-25 ਕਿੱਲੇ ਵੀ ਬਣਾ ਦਿੰਦੀ ਆ ਤਾਂ 40 ਦਿਨਾਂ ਦੇ ਵਿੱਚ ਉਹ ਸਾਰਾ ਦਪੇਟ ਦੂਗੀ। ਇੱਕ ਨੀ ਤਾਂ ਕਿਸੇ ਵੱਡੀ ਆ ਤਾਂ ਦੋ ਕਰ ਲੋ। ਤੇ ਇਸ ਕਰਕੇ ਜਿਹੜਾ ਉਸ ਢੰਗ ਨਾਲ ਜਿਹੜੇ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਵੀ ਸਰਕਾਰ ਇਹਦਾ ਆਪ ਹੀਲਾ ਕਰੇ, ਆਪ ਕੋਸ਼ਿਸ਼ ਕਰੇ ਵੀ ਆ ਲੋ ਜੀ ਤੁਹਾਨੂੰ ਮਹਿੰਗੀਆਂ ਮਸ਼ੀਨਾਂ ਬਣਾ ਕੇ ਦੇ ਤੀਆਂ ਜਿਹਨਾਂ ਤੁਸੀਂ ਝੋਨੇ ਦੀ ਪਰਾਲੀ ਨੂੰ ਵੱਢ ਕੇ ਤੇ ਉਹਦੀ ਹੇ ਬਣਾ ਲੋ। ਹਾਂ ਜੇ ਸਰਕਾਰ ਨੂੰ ਚਾਹੁੰਦੀ ਆ ਤੇ ਉਹ ਹੇ ਚੋਂ ਪੈਸੇ ਲੈ ਲਿਆ ਕਰੇ, ਹੇ ਚੋਂ ਸ਼ੇਅਰ ਲੈ ਲਿਆ ਕਰੇ ਵੀ ਭਾਈ ਅਸੀਂ ਬਣਾਉਣ ਦੇ ਆ ਲੈਣੇ ਆ। ਪਰ ਜਿਹੜੀ ਹੁਣ ਪ੍ਰਾਈਵੇਟ ਮਸ਼ੀਨ ਆ ਕੋਈ ਉਹ ਪੈਸਾ ਬਾਹਲਾ ਮੰਗ ਲੈਂਦੀ ਆ, ਜ਼ਿਮੀਦਾਰ ਦੀ ਜਿਹੜਾ 1,500 ਬਚਣਾ ਹੁੰਦਾ ਉਹ ਪੈਸੇ ਉਹ ਲੈ ਜਾਂਦੇ ਆ ਤੇ ਫਿਰ ਉਹ ਕਰੇਗੀ ਵੀ ਉਹਦਾ ਖਰਚਾ ਨੀ ਨਿਕਲਦਾ। ਸੋ ਇਸ ਕਰਕੇ ਸਾਨੂੰ ਇਹਨੂੰ ਕਮਰਸ਼ੀਅਲ ਐਂਗਲ ਦੇ ਉੱਤੋਂ ਵੀ ਕੀਤਾ ਜਾ ਸਕਦਾ ਇਹਨੂੰ।
ਸੋ ਬਿਲਕੁਲ ਪੰਜਾਬ ਦੇ ਵਿੱਚ ਸਰਕਾਰੀ ਸਖਤੀ ਕਹਿੰਦੇ ਕੀਤੀ ਗਈ ਹੈ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ ਦੀ ਵੱਡੇ ਪੱਧਰ ਤੇ ਫੜੋ ਫੜੀ ਜਿਹੜੀ ਆ ਹੋ ਰਹੀ ਆ। ਸੋ ਕਿਸਾਨ ਵਿਚਾਰਾ ਵੀ ਵੈਸੇ ਕੀ ਕਰੂਗਾ, ਉਹ ਹੁਣ ਪਰਾਲੀ ਨੂੰ ਕਿੱਥੇ ਲੈ ਕੇ ਜਾਊਗਾ, ਇਹ ਵੀ ਵੱਡੀ ਸਮੱਸਿਆ। ਸੋ ਇਹੋ ਜਿਹੇ ਪਲਾਨ ਜ਼ਰੂਰ ਮੈਨੂੰ ਲੱਗਦਾ ਹੋਣੇ
ਚਾਹੀਦੇ ਆ। ਬਹੁਤ ਔਖਾ ਜੀ ਸਾਨੂੰ ਪਤਾ ਵੀ ਮਸ਼ੀਨ ਇੱਕ ਗੇੜਾ ਵੀ ਨੀ ਦਿੰਦੀ ਟਰੈਕਟਰ ਨਾਲ, ਜੇ ਤੁਸੀਂ ਉਹਦੇ ਚ ਕਣਕ ਬੀਜਣ ਲੱਗਦੇ ਹੋ ਨਾ ਤੇ ਮਸ਼ੀਨ ਤੁਰਦੀ ਵੀ ਨੀ ਝੋਨੇ ਦੀ ਪਰਾਲੀ ਵਾਲੇ ਥਾਂ ਤੇ, ਫਿਰ ਬੰਦਾ ਮਜਬੂਰ ਹੋ ਜਾਂਦਾ ਕਰੇਗੀ।
ਬਿਲਕੁਲ ਬਿਲਕੁਲ ਸਹੀ ਗੱਲ। ਸੋ ਖਬਰਾਂ ਦੇ ਵਿੱਚ ਭਾਜੀ ਮੇਰੇ ਕੋਲ ਕੁਝ ਇੰਨਾ ਕੀ ਹੈ, ਤੁਸੀਂ ਹੋਰ ਕੋਈ ਗੱਲਬਾਤ ਜੇ ਕਰਨੀ ਚਾਹੁੰਦੇ ਹੋ ਤਾਂ। ਬਾਕੀ ਮੈਂ ਜਿੱਦਾਂ ਸਵੇਰੇ ਵੀ ਦੱਸਿਆ ਕਿ ਅੱਜ ਨਨਕਾਣਾ ਸਾਹਿਬ ਦੀ ਜਿਹੜੀ ਵੀਡੀਓ ਹੈਗੀ ਆ ਉਹਦੇ ਤੇ ਅਪਲੋਡ ਹੋਈ ਹੋਈ ਆ, ਨਨਕਾਣਾ ਸਾਹਿਬ ਦੀ ਯਾਤਰਾ ਹਰਮਨ ਰੇਡੀਓ ਨੇ ਅਪਲੋਡ ਜਿਹੜੀ ਕੀਤੀ ਆ। ਸੋ ਉਹਦੇ ਵਿੱਚ ਨਨਕਾਣਾ ਸਾਹਿਬ ਦੇ ਦਰਸ਼ਨ ਸਵੇਰੇ ਸਵੇਰੇ ਕਰ ਲਏ। ਸੋ ਕਾਫੀ ਸੰਗਤ ਜਿਹੜੀ ਆ ਪਹੁੰਚੀ ਹੋਈ ਆ, ਬਹੁਤ ਚਾਅ ਆ ਸੰਗਤਾਂ ਦੇ ਵਿੱਚ ਨਨਕਾਣਾ ਸਾਹਿਬ ਜਾਣ ਦਾ, ਕਰਤਾਰਪੁਰ ਸਾਹਿਬ ਜਾਣ ਦਾ, ਔਰ ਅਸੀਂ ਇੱਥੇ ਬੈਠੇ ਚਲੋ ਇਹੋ ਜਿਹੀਆਂ ਖਬਰਾਂ ਜਾਂ ਜਿਹੜੀਆਂ ਵੀਡੀਓਜ ਆ ਉਹਨਾਂ ਦੇ ਜ਼ਰੀਏ ਦਰਸ਼ਨ ਕਰ ਰਹੇ ਹਾਂ।
ਬਿਲਕੁਲ ਜੀ ਬਿਲਕੁਲ, ਅਮਨਦੀਪ ਪਹੁੰਚ ਚੁੱਕੇ ਆ ਜੀ ਉੱਥੇ ਤੇ ਉਹ ਲੱਗੇ ਹੋਏ ਆ। ਕੱਲ ਰਾਤੀ ਮੇਰੀ ਗੱਲ ਹੋ ਰਹੀ ਸੀ ਉਹਨਾਂ ਨਾਲ ਤਾਂ ਉਹਨਾਂ ਨੇ ਦੱਸਿਆ ਵੀ ਕਾਫੀ ਉਤਸਾਹ ਲੋਕਾਂ ਚ ਤੇ ਬਹੁਤ ਜਿਹੜਾ ਪਿਆਰ ਸਤਿਕਾਰ ਵੀ ਦੇ ਰਹੇ ਆ ਉੱਥੋਂ ਦੇ ਲੋਕ ਤੇ ਚਲੋ ਚੰਗੀ ਗੱਲ ਆ ਜੀ। ਕਰਮਾਂ ਵਾਲੇ ਸਿੱਧੂ ਸਾਹਿਬ ਗਏ ਹੋਏ ਆ, ਅਸੀਂ ਉਹਨਾਂ ਦੀ ਨਜ਼ਰੇ ਦੇਖ ਲਾਂਗੇ ਪਰ ਕਿਸੇ ਦਿਨ ਸਾਡੀ ਵੀ ਇੱਛਾ ਜੀ ਸਾਨੂੰ ਵੀ ਵਾਹਿਗੁਰੂ ਜ਼ਰੂਰ ਬਲ ਬਖਸ਼ਣਗੇ ਲੈ ਕੇ ਜਾਣਗੇ।
ਸੋ ਸੁਨੇਹੇ ਭਾਜੀ ਸਾਡੇ ਤੋਂ ਆ ਰਹੇ ਆ ਪਾਲਾ ਬੈਂਸ ਕੋਬਰਾਮ ਤੋਂ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਨੂੰ ਤੇ ਕਹਿ ਰਹੇ ਸੀ ਕਿ ਪ੍ਰੋਗਰਾਮ ਦਾ ਆਨੰਦ ਲੈ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡੀ ਹਾਜ਼ਰੀ ਦੇ ਲਈ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਆਪਣੇ ਹਮੇਸ਼ਾ ਵਾਲੇ ਅੰਦਾਜ਼ ਦੇ ਵਿੱਚ ਖੂਬਸੂਰਤ ਤਸਵੀਰ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਵਿਚਾਰ ਸਾਨੂੰ ਭੇਜਿਆ। ਲਿਖਿਆ ਕਿ ਇਨਸਾਨ ਕਿਸੇ ਖਿੱਤੇ ਕਿਸੇ ਕਿੱਤੇ ਖਿੱਤੇ ਨਾਲ ਜੁੜ ਕੇ ਵੱਡਾ ਛੋਟਾ ਨਹੀਂ ਹੁੰਦਾ, ਇਨਸਾਨ ਹਮੇਸ਼ਾ ਜ਼ਮੀਨ ਨਾਲ ਜੁੜੇ ਰਹਿਣ ਤੇ ਹੀ ਵੱਡਾ ਹੁੰਦਾ ਆ। ਸੋ ਬਹੁਤ ਵਧੀਆ ਭਾਜੀ, ਪਰ ਜ਼ਮੀਨ ਨਾਲ ਜੁੜੇ ਰਹਿਣਾ ਬੜਾ ਔਖਾ ਹੁੰਦਾ, ਥੋੜੀ ਜਿਹੀ ਕੋਈ ਗੱਲਬਾਤ ਆ ਜਾਵੇ ਤੇ ਪੈਰ ਜਿਹੜੇ ਆ ਪਹਿਲਾਂ ਜ਼ਮੀਨ ਤੋਂ ਚੁੱਕ ਹੁੰਦੇ ਆ ਸਾਡੇ ਤੇ। ਸਾਂਝ ਦੇ ਲਈ ਤੁਹਾਡਾ ਤੇ ਹਰਜਿੰਦਰ ਘੁੰਮਣ ਅੰਕਲ, ਇਹ ਵੀ ਹਮੇਸ਼ਾ ਸਵੇਰੇ ਸਵੇਰੇ ਉੱਠ ਕੇ ਉਧਰ 2:30 ਵਜੇ ਉੱਠ ਕੇ ਪ੍ਰੋਗਰਾਮ ਦੇ ਨਾਲ ਹਮੇਸ਼ਾ ਤੋਂ ਜੁੜਦੇ ਆ। ਸੋ ਇਹਨਾਂ ਨੇ ਵੀ ਲਿਖਿਆ ਜੀ ਕਿ ਖੇਤ ਵਾੜੀ ਖੇਤ ਨੂੰ ਖਾਣ ਲੱਗ ਪਈ ਆ ਹੁਣ ਬਿਲਕੁਲ, ਤੇ ਤੁਹਾਡੀ ਸੇਵਿੰਗ ਵਾਲੀ ਗੱਲ ਤੇ ਇਹਨਾਂ ਨੇ ਕਿਹਾ ਸੀ ਕਿ ਮਿੰਟੂ ਬਰਾੜ ਚ ਬਿਲਕੁਲ ਬੂੰਦ ਬੂੰਦ ਨਾਲ ਸਰੋਵਰ ਭਰਦਾ ਹੈ। ਬਿਲਕੁਲ ਠੀਕ ਆ ਜੀ। ਤੇ ਜਗਤਾਰ ਜੋਲ ਹੁਣਾਂ ਨੇ ਕਹਿ ਦਿੱਤਾ, ਕਹਿੰਦੇ ਬਾਈ ਮੇਰੇ ਸਾਰੇ ਬਿੱਲ ਡਿਜੀਟਲ ਹਨ ਤੇ ਘਰ ਵਿੱਚ ਸੋਲਰ ਪੈਨਲ ਸਿਸਟਮ ਲੱਗਾ ਹੈ, ਏਸੀ ਤੱਕ ਦਾ ਲੋਡ ਚੁੱਕਦਾ ਹੈ ਉਹ। ਸੋ ਇਹ ਵੀ ਭਾਜੀ ਬਹੁਤ ਵੱਡੀ ਗੱਲ ਆ ਕਿ ਇੱਥੇ ਸਰਕਾਰਾਂ ਵੀ ਸਬਸਿਡੀਜ਼ ਦਿੰਦੀਆਂ ਔਰ ਅਵੇਅਰਨੈਸ ਆ ਲੋਕਾਂ ਨੂੰ ਇਸ ਚੀਜ਼ ਦੇ ਵਿੱਚ, ਹਨਾ, ਚਾਹੇ ਉਹ ਸੋਲਰ ਪੈਨਲ ਲਗਵਾਉਣੇ ਹੋਣ, ਈਵਨ ਰੇਨ ਵਾਟਰ ਟੈਂਕ ਜਿਹੜੇ ਆ ਉਹ ਵੀ ਕਿੰਨੀ, ਮੈਨੂੰ ਲੱਗਦਾ ਤਕਰੀਬਨ ਹਰ ਘਰ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਆ, ਲੋਕ ਅਵੇਅਰ ਆ ਇਸ ਚੀਜ਼ ਲਈ। ਪਰ ਅਸੀਂ, ਮੈਨੂੰ ਲੱਗਦਾ ਆਪਾਂ ਪੰਜਾਬ ਜਾਂ ਇੰਡੀਆ ਦੀ ਗੱਲ ਕਰੀਏ ਤੇ ਇੱਕ ਦੂਜੇ ਤੇ ਉਂਗਲਾਂ ਮਾਰਦੇ ਰਹਿੰਦੇ ਆ, ਖੁਦ ਕਰਨ ਲਈ ਜ਼ਿਆਦਾ ਅਵੇਅਰਨੈਸ ਨਹੀਂ ਹੈਗੀ ਉੱਥੇ, ਇਹ ਜਾਂ ਅਸੀਂ ਕਰਨਾ ਨੀ ਚਾਹੁੰਦੇ ਜਾਂ ਪਤਾ ਨੀ ਕਿਉਂ ਨੀ ਕਰਦੇ ਉੱਥੇ। ਅਸੀਂ ਵੀ ਉੱਥੇ ਹੀ ਆਏ ਆ ਵੈਸੇ ਤੇ, ਪਰ ਕਰਦੇ ਪਤਾ ਨੀ ਕਿਉਂ ਨੀ ਸੀ ਅਸੀਂ ਵੀ।
ਦੇਖੋ ਸਮੇਂ ਸਮੇਂ ਦੀਆਂ ਲੋੜਾਂ ਸੀ, ਅੱਜ ਤੋਂ 25-30 ਸਾਲ ਪਹਿਲਾਂ ਨਹੀਂ ਲੋੜ ਸੀ, ਬਹੁਤ ਸਾਰੀਆਂ ਚੀਜ਼ਾਂ ਦੀ ਨਹੀਂ ਲੋੜ ਸੀ। ਮੈਂ ਜੇ ਹੁਣ ਆਪਦੇ ਆਪ ਨੂੰ ਦੇਖਦਾ, ਜਦੋਂ ਮੈਂ ਕਾਲਜ ਪੜ੍ਹਦਾ ਸੀ 83-84 ਦੀ ਗੱਲ ਆ, ਤੇ ਉਸ ਟਾਈਮ ਬੁਲੇਟ, ਜਾਵਾ ਤੇ ਇੱਕ ਰਾਜਦੂਤ ਮੋਟਰਸਾਈਕਲ ਹੁੰਦਾ ਸੀ, 3 ਕਿਸਮ ਦੇ। ਤੇ ਉਸ ਟਾਈਮ ਫੀਏਟ ਦੇ ਅੰਬੈਸਡਰ ਕਾਰ ਹੁੰਦੀਆਂ ਸੀ, 2 ਕਿਸਮ ਦੀਆਂ। ਤੇ ਹੁਣ ਹਜ਼ਾਰਾਂ ਕਿਸਮ ਦੀਆਂ ਕਾਰਾਂ, ਹਜ਼ਾਰਾਂ ਕਿਸਮ ਦੇ ਮੋਟਰਸਾਈਕਲ, ਸਕੂਟਰ, ਕੀ ਕੁਛ ਨੀ ਆ ਗਿਆ। ਤੇ ਉਹਨਾਂ ਦਾ ਜਿਹੜੇ ਸਲੈਂਸਰ ਆ, ਉਹ ਦਿਨ ਰਾਤ ਅੱਗ ਸਿੱਟੀ ਜਾਂਦੇ ਆ, ਦਿਨ ਰਾਤ ਅੱਗ ਸਿੱਟੀ ਜਾਂਦੇ ਆ। ਕਿੰਨਾ ਪੈਟਰੋਲ ਬਲ ਰਿਹਾ, ਕਿੰਨਾ ਟਣਾਂ ਦੇ ਟਣ ਪੈਟਰੋਲ, ਕਿੱਡੇ ਵੱਡੇ ਗੈਸ ਬਲ ਰਹੀ ਆ। ਤਾਂ ਉਹ ਚੀਜ਼ਾਂ ਉਹਨਾਂ ਨੇ ਜਿਹੜਾ ਸਾਰਾ ਸਿਸਟਮ ਹਿਲਾ ਕੇ ਰੱਖਤਾ, ਤੇ ਉਸ ਸਿਸਟਮ ਦੇ ਵਿੱਚ ਦੋਸ਼ ਹੁਣ ਪਰਾਲੀਆਂ ਦਾ ਲਾਈ ਜਾਓ, ਕਿਸੇ ਦਾ ਲਾਈ ਜਾਓ। ਅੱਗੇ ਕੀ ਸੀਗਾ ਵੀ ਚੱਲ ਪਰਾਲੀ ਤਾਂ ਟਾਈਮ ਦੇ ਟਾਈਮ ਬਲਦੀ ਸੀ, ਹੁਣ ਤਾਂ 24 ਘੰਟੇ ਧੂਆਂ ਨਿਕਲੀ ਜਾਂਦਾ ਸਲੈਂਸਰਾਂ ਜਰੀਏ, 24 ਘੰਟੇ ਸਾਰਾ ਦਿਨ ਗ੍ਰੀਨ ਐਨਰਜੀ ਬਲੀ ਜਾਂਦੀ ਆ। ਤਾਂ ਸੋ ਇਹ ਵੱਡੇ ਕਾਰਨ ਹੋ ਗਏ। ਹੁਣ ਸਮੇਂ ਦੀ ਲੋੜ ਆ ਗਈ ਤੇ ਸਾਨੂੰ ਹੁਣ ਪੱਥਰ ਜਿਹੜਾ ਮੱਛੀ ਨੇ ਚੱਕ ਲਿਆ ਤੇ ਹੁਣ ਪਿੱਛੇ ਮੁੜਨਾ ਚਾਹੀਦਾ, ਪਤਾ ਲੱਗ ਗਿਆ ਸਾਨੂੰ
ਪਿੱਛੇ ਮੁੜਨਾ ਸਾਹ
ਲੈਣਾ ਕਿੰਨਾ ਔਖਾ ਹੋ ਸਕਦਾ ਸੀ। ਤੇ ਹੁਣ ਸਾਨੂੰ ਹੌਲੀ ਹੌਲੀ ਰੋਜ਼ ਇਸ ਚੀਜ਼ ਦੀ ਆਦਤ ਪਾਉਣੀ ਚਾਹੀਦੀ ਹੈ ਵੀ ਇਹਨਾਂ ਚੀਜ਼ਾਂ ਤੋਂ ਅਸੀਂ ਬੈਕ ਟੂ ਨਾਰਮਲ ਕਿਵੇਂ ਆਈਏ।
ਬਿਲਕੁਲ ਸਹੀ ਗੱਲ ਆ। ਗੱਲ ਇਹ ਆ ਕਿ ਸੇਵਿੰਗ ਦੀ ਇਹ ਸੀ ਕਿ 24 ਘੰਟਿਆਂ ਦੇ ਵਿੱਚੋਂ ਕਈ ਵਾਰੀ ਪਈ 20 ਘੰਟੇ ਵੀ ਜਿਹੜੀ ਆ ਬਿਜਲੀ ਗਈ ਰਹਿੰਦੀ ਹੁੰਦੀ ਸੀਗੀ। ਤੇ ਹਰ ਘਰ ਦੇ ਵਿੱਚ ਇਹ ਵੀ ਹੁੰਦਾ ਸੀਗਾ ਕਿ ਕੋਈ ਵੱਡਾ ਜਿਹੜਾ ਦਰਖਤ ਲਾਇਆ ਜਾਵੇ, ਚਾਹੇ ਉਹ ਡੇਕ ਆ, ਕਿਉਂਕਿ ਕਹਿੰਦੇ ਹੁੰਦੇ ਭਈ ਹਨਾ ਲੋੜ ਜਿਹੜੀ ਆ ਤਾਂ ਹੀ ਪੈਦਾ ਹੁੰਦੀ ਜੇ ਕੋਈ ਤੁਹਾਡੇ ਸਿਰ ਤੇ ਜਦੋਂ ਉਹਦੀ ਜ਼ਰੂਰਤ ਹੋਵੇ। ਸੋ ਹਰ ਘਰ ਦੇ ਵਿੱਚ ਕੋਈ ਡੇਕ ਵਗੈਰਾ ਜਾਂ ਇੱਦਾਂ ਦਾ ਵੱਡਾ ਦਰਖਤ ਵੀ ਹੁੰਦਾ ਸੀ ਕਿ ਗਰਮੀਆਂ ਪਤਾ ਸੀ ਕਿ ਉਹਦੇ ਥੱਲੇ ਕੱਟਣੀਆਂ ਪੈਣੀਆਂ, ਬਿਜਲੀ ਤਾਂ ਆਉਣੀ ਨਹੀਂ। ਸੋ ਅੱਜ ਕੱਲ੍ਹ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ ਭਈ ਪੱਥਰ ਹੀ ਚੱਟ ਕੇ ਜਿਹੜਾ ਵਾਪਸ, ਪਰ ਹੁਣ ਵੀ ਮੁੜ ਜਾਈਏ, ਅਜੇ ਵੀ ਅਸੀਂ ਮੋੜਾ ਪਾ ਲਈਏ ਤਾਂ ਬਹੁਤ ਵੱਡੀ ਗੱਲ ਆ, ਸਮਝ ਜਾਈਏ। ਸੋ ਸਭ ਤੋਂ ਵੱਡੀ ਗੱਲ ਚਾਹੇ ਜਿਹੜੀ ਮੈਨੂੰ ਹਮੇਸ਼ਾ ਲੱਗਦਾ ਹੁੰਦਾ, ਇੱਕ ਟੈਕਨੋਲੋਜੀ ਜਿਹੜੀ ਉਹਨੂੰ ਓਨਾ ਹੀ ਯੂਜ਼ ਕਰੀਏ ਜਿੰਨੀ ਉਹਦੀ ਜ਼ਰੂਰਤ ਹੈ। ਬੱਚਿਆਂ ਨੂੰ ਉਹਦੀ ਅਡਿਕਸ਼ਨ ਜਿਹੜੀ ਆ, ਉਹ ਮੈਨੂੰ ਇਸ ਚੀਜ਼ ਤੋਂ ਬਹੁਤ ਡਰ ਲੱਗਦਾ ਭਾਜੀ। ਜਿਹੜੇ ਬੱਚੇ ਅੱਜ ਕੱਲ੍ਹ ਟੈਕਨੋਲੋਜੀ ਦੇ ਨਾਲ ਅਡਿਕਟ ਹੁੰਦੇ ਜਾਂਦੇ ਆ ਨਾ, ਉਹਨਾਂ ਤੋਂ ਕਈ ਬੱਚਿਆਂ ਨੂੰ ਦੇਖੋ ਵੀ ਉਹਨਾਂ ਦੇ ਹੱਥੋਂ ਫੋਨ ਲੈ ਲਓ, ਥੱਲੇ ਲਿਟਣ ਲੱਗ ਜਾਂਦੇ ਆ, ਯਾਨੀ ਦਿਸਦਾ ਹੀ ਕੁਛ ਨਹੀਂ ਹੋਰ। ਸੋ ਇਹ ਬਹੁਤ ਜ਼ਰੂਰਤ, ਅੱਜ ਇਹ ਗੱਲ ਛੋਟੀ ਆ ਪਰ ਕੱਲ ਨੂੰ ਇਹ ਗੱਲ ਬਹੁਤ ਵੱਡੀ ਬਣ ਜਾਣੀ ਆ। ਸੋ ਸਤਿੰਦਰ ਸਰਤਾਜ ਦਾ ਜਿਹੜਾ ਵਟਸਐਪ ਆ ਨਾ, ਉਹ ਜ਼ਰੂਰ ਦੇਖਦੇ ਰਹਿਣਾ ਚਾਹੀਦਾ ਹਫਤੇ ਚ ਇੱਕ ਅੱਧੀ ਵਾਰੀ। ਭਾਜੀ ਨੇ ਕਹਿਣਾ ਹੁਣ ਫੇਰ ਪ੍ਰਮੋਟ ਕਰਦੀ ਆ ਇਹ।
ਚਲੋ ਜੀ, ਮੈਨੂੰ ਹੁਣ ਦਿਓ ਇਜਾਜ਼ਤ ਜੀ, ਮੇਰੇ ਸਾਥੀ ਮੈਨੂੰ ਆਵਾਜ਼ਾਂ ਮਾਰੀ ਜਾਂਦੇ ਬਾਈ, ਕਹਿੰਦੇ ਗੱਲਾਂ ਹੀ ਸੁਣਾਏਗਾ ਕਿ ਇੱਕ ਦਿਹਾੜੀ ਵੀ ਕਰ ਦਈਏ ਕੋਈ, ਆ ਜਾ ਕੰਮ ਕਰੀਏ।
ਅੱਛਾ ਅੱਛਾ ਠੀਕ, ਮੈਨੂੰ ਤਾਂ ਲੱਗਦਾ ਸੀ ਹੁਣ ਤੁਸੀਂ ਐਡੀਲੇਡ ਤਾਂ ਛੁੱਟੀਆਂ ਤੇ ਆਏ ਆ ਭਾਜੀ। ਵੈਸੇ ਇਹ ਗੱਲ ਤਾਂ ਹਨਾ, ਤੁਸੀਂ ਹੁਣ ਉੱਥੇ ਜਾਂਦੇ ਆ, ਮੈਨੂੰ ਤਾਂ ਇਹ ਲੱਗਾ ਸੀ ਤੁਸੀਂ ਛੁੱਟੀਆਂ ਤੇ ਆਏ ਆ ਹੁਣ ਐਡੀਲੇਡ ਤੇ।
ਨਹੀਂ, ਛੁੱਟੀ ਤਾਂ ਆਪਾਂ ਮੋਦੀ ਵਾਂਗੂ ਕੀਤੀ ਨੀ ਜੀ ਕਦੇ ਜ਼ਿੰਦਗੀ ਚ।
ਨਾ ਸਹੀ ਗੱਲ ਆ, ਚਲੋ ਠੀਕ ਆ, ਕੋਈ ਗੱਲ ਨੀ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ, ਧੱਕੇ ਨਾਲ ਹੀ ਮਨਾਈਆਂ ਜਾਂਦੀਆਂ। ਬਿਲਕੁਲ ਭਾਜੀ, ਪਰ ਚਲੋ ਜਿੱਦਾਂ ਦੀ ਵੀ ਜ਼ਿੰਦਗੀ, ਇਹਨੂੰ ਹੱਸਦੇ ਖੇਡਦੇ ਇੰਜੋਏ ਕਰਦੇ ਲੰਘਾਈਏ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰੀ ਲਈ।
ਮਿਹਰਬਾਨੀ
ਜੀ। ਸੋ ਲਓ ਜੀ, ਬਰਾੜ ਸਾਹਿਬ ਦੇ ਨਾਲ ਗੱਲਾਂ ਬਾਤਾਂ ਹੋ ਗਈਆਂ, ਖਬਰਾਂ ਵੀ ਕੁਝ ਕਰ ਲਈਆਂ। ਸੋ ਜੇ ਕੋਈ ਖਬਰ ਤੁਹਾਡੇ ਦਿਲ ਵਿੱਚ ਵੀ ਹੁੰਦੀ ਹੈ, ਕਿਉਂਕਿ ਮੈਨੂੰ ਖਬਰਾਂ ਦਾ ਜ਼ਿਆਦਾ ਪਤਾ ਨਹੀਂ ਹੁੰਦਾ, ਸੋ ਕੁਝ ਕੁ ਜਿਹੜੇ ਕਰੰਟ ਅਫੇਅਰ ਹੁੰਦੇ ਉਨੇ ਗੱਲ ਕਰਨ ਦੀ ਕੋਸ਼ਿਸ਼ ਕਰ ਲੈਂਦੀ ਹਾਂ, ਪਰ ਜੇ ਕੋਈ ਖਬਰ ਤੁਹਾਡੇ ਦਿਲ ਵਿੱਚ ਹੀ ਹੁੰਦੀ ਹੈ ਤੁਸੀਂ ਮੈਨੂੰ ਮੈਸੇਜ ਕਰਕੇ ਮੈਸੇਜ ਕਰ ਸਕਦੇ ਹੁੰਦੇ ਹੋ ਤਾਂ ਉਹ ਗੱਲ ਫਿਰ ਅਸੀਂ ਅੱਗੇ ਬਰਾੜ ਸਾਹਿਬ ਦੇ ਨਾਲ ਸਾਂਝੀ ਕਰ ਸਕਦੇ ਹਾਂ, ਹਨਾ। ਸੋ ਤੁਹਾਨੂੰ ਪਤਾ ਹੀ ਹੈ ਮੇਰੀਆਂ ਗੱਲਾਂ ਤਾਂ ਬਸ ਗੱਲਾਂ ਹੀ ਹੁੰਦੀਆਂ, ਹੋਰ ਕੁਛ ਨਹੀਂ ਹੁੰਦਾ ਮੇਰੇ ਕੋਲ। ਸੋ ਪਰ ਕੋਈ ਗੱਲ ਨੀ ਜੀ, ਗੱਲਾਂ ਬਾਤਾਂ ਜ਼ਿੰਦਗੀ ਦਾ ਬਹੁਤ ਜ਼ਰੂਰੀ ਹਿੱਸਾ ਆ। ਵਿਹਲੀਆਂ ਗੱਲਾਂ ਮੈਨੂੰ ਯਾਦ ਆ ਕਿ ਇੱਕ ਚੈਪਟਰ ਹੁੰਦਾ ਸੀਗਾ ਆਪਣੇ ਪੰਜਾਬੀ ਦੇ ਵਿੱਚ, ਔਰ ਉਹ ਮੈਨੂੰ ਬੜਾ ਹੀ ਵਧੀਆ ਲੱਗਦਾ ਹੁੰਦਾ ਸੀਗਾ, ਔਰ ਹੁਣ ਜਦੋਂ ਮੈਂ ਸੋਚਦੀ ਹਾਂ ਤੇ ਫਿਰ ਯਕੀਨ ਆ ਜਾਂਦਾ ਭਈ ਸਹੀ ਗੱਲ ਆ, ਵਿਹਲੀਆਂ ਗੱਲਾਂ ਜਿਹੜੀਆਂ ਆ ਉਹ ਕਿੰਨੀਆਂ ਜ਼ਰੂਰੀ ਹੁੰਦੀਆਂ ਆ। ਸੋ ਅੱਜ ਵਿਹਲੀਆਂ ਗੱਲਾਂ ਅਸੀਂ ਬਹੁਤ ਸਾਰੀਆਂ ਕਰਨੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ, ਸੋ ਤਿਆਰ ਰਹੋ ਸਾਰੇ। ਮੈਂ ਐਤਵਾਰ ਨੂੰ ਸ਼ਾਇਦ ਮਨਦੀਪ ਭਾਜੀ ਤੇ ਮਿੰਟੂ ਭਾਜੀ ਦੇ ਪ੍ਰੋਗਰਾਮ ਸੁਣਦੀ ਪਈ ਸੀ ਦਿਲ ਵਾਲੀ ਗੱਲ, ਤੇ ਉਹਦੇ ਵਿੱਚ ਗੱਲ ਕਰਦੇ ਪਏ ਸੀ ਤੇ ਜਦੋਂ ਇਹ ਟੈਕਨੋਲੋਜੀ ਨਹੀਂ ਹੁੰਦੀ ਸੀ ਉਦੋਂ ਅਸੀਂ ਕੀ ਕਰਦੇ ਹੁੰਦੇ ਸੀਗੇ, ਹਨਾ, ਵੀ ਉਦੋਂ ਅਸੀਂ ਕੀ ਕਰੀਦਾ ਹੁੰਦਾ ਸੀਗਾ। ਸੋ ਉਹਦੇ ਉੱਤੇ ਉਹਨਾਂ ਨੇ ਗੱਲ ਨਹੀਂ ਕੀਤੀ, ਬਸ ਇੰਨਾ ਹੀ ਕੁਐਸਚਨ ਮਾਰਕ ਲਾ ਕੇ ਛੱਡ ਦਿੱਤਾ। ਫਿਰ ਮੈਂ ਕਿਹਾ ਵੀ ਕੋਈ ਗੱਲ ਨਹੀਂ, ਇਸ ਗੱਲ ਨੂੰ ਤਾਂ ਹੁਣ ਅਸੀਂ ਆਪਣੇ ਬੁੱਧਵਾਰ ਦੀਆਂ ਲਹਿਰਾਂ ਚ ਉਧੇੜਾਂਗੇ ਵੀ ਕੀ ਕਰਦੇ ਹੁੰਦੇ ਸੀ ਜਦੋਂ ਟੈਕਨੋਲੋਜੀ ਨਹੀਂ ਹੁੰਦੀ ਸੀ। ਸੋ ਅੱਜ ਸਾਰੇ ਤਿਆਰ ਹੋ ਜਾਓ, ਅੱਜ ਅਸੀਂ ਯਾਦਾਂ ਯਾਦ ਕਰਨੀਆਂ ਉਹਨਾਂ ਦਿਨਾਂ ਦੀਆਂ ਜਦੋਂ ਅਸੀਂ ਬੜੇ ਅਮੀਰ ਹੁੰਦੇ ਸੀਗੇ, ਜਦੋਂ ਸਾਡੇ ਤੋਂ ਖੇਡਣ ਲਈ ਕਿੰਨਾ ਕੁਛ ਹੁੰਦਾ ਸੀ, ਜਦੋਂ ਸਾਨੂੰ ਆਪਣਾ ਚਿੱਤ ਪਰਚਾਉਣ ਲਈ, ਆਪਣੇ ਆਪ ਨੂੰ ਰਾਜ਼ੀ ਰੱਖਣ ਲਈ, ਆਪਣਾ ਮਨੋਰੰਜਨ ਕਰਨ ਦੇ ਲਈ ਕਿਸੇ ਟੀਵੀ ਦੀ, ਫੋਨ ਦੀ, ਵੀਡੀਓ ਗੇਮ ਦੀ ਜਾਂ ਇਹੋ ਜਿਹੀ ਟੈਕਨੋਲੋਜੀ ਦੀ ਲੋੜ ਨਹੀਂ ਹੁੰਦੀ ਸੀ। ਅਸੀਂ ਆਪਣੇ ਆ ਚਿੱਤ ਨੂੰ ਆਪ ਹੀ ਕਿਵੇਂ ਪਰਚਾਈਦਾ ਹੁੰਦਾ ਸੀਗਾ, ਕੀ ਚੀਜ਼ਾਂ ਹੁੰਦੀਆਂ ਸੀ ਸਾਡੇ ਆਲੇ ਦੁਆਲੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਆਪ ਚ ਮਸਤ ਰਹਿੰਦੇ ਹੁੰਦੇ ਸੀ। ਇਹ ਗੱਲਾਂ ਦੀ ਸਾਂਝ ਅੱਜ ਮੈਂ ਤੁਹਾਡੇ ਨਾਲ ਪਾਉਣੀ ਆ, ਤੇ ਨਾਲ ਦੀ ਨਾਲ ਕੋਸ਼ਿਸ਼ ਕਰਾਂਗੇ ਇਹਦਾ ਕੋਈ ਹੱਲ ਲੱਭਣ ਦੀ ਕਿ ਅੱਜ ਕੱਲ ਜੋ ਸਾਡਾ ਇਹ ਵਰਤਾਰਾ ਬਣੀ ਜਾਂਦਾ, ਜਿੰਨੇ ਅਸੀਂ ਟੈਕਨੋਲੋਜੀ ਤੇ ਡਿਪੈਂਡੈਂਟ ਹੋਈ ਜਾਂਦੇ ਹਾਂ, ਤੇ ਇਸ ਨੇਚਰ ਨਾਲੋਂ, ਇਸ ਸੰਸਾਰ ਨਾਲੋਂ, ਆਪਣੇ ਰਿਸ਼ਤਿਆਂ ਨਾਲੋਂ ਅਸੀਂ ਕਿੱਦਾਂ ਖਤਮ ਹੋਈ ਜਾਂਦੇ ਹਾਂ, ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਇੱਕ ਬ੍ਰੇਕ ਲਈਏ, ਤੇ ਬ੍ਰੇਕ ਤੋਂ ਬਾਅਦ ਫਿਰ ਚੱਲਦੇ ਹਾਂ ਜੀ, ਮੁੜਦੇ ਹਾਂ ਯਾਦਾਂ 'ਚ ਆਪਣੇ ਪੰਜਾਬ ਵੱਲ ਜੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਤੇਰੇ ਪਾਸ ਆ ਕੇ ਮੇਰਾ ਵਕਤ ਗੁਜ਼ਰ ਜਾਤਾ ਹੈ, ਤੇਰੇ ਪਾਸ ਆ ਕੇ ਮੇਰਾ ਵਕਤ ਗੁਜ਼ਰ ਜਾਤਾ ਹੈ, ਦੋ ਘੜੀ ਕੇ ਲੀਏ ਗਮ ਜਾਣੇ ਕਿਧਰ ਜਾਤਾ ਹੈ,
ਜਬ ਕਭੀ ਦੂਰ ਸੇ ਤੂੰ ਮੁਝਕੋ ਨਜ਼ਰ ਆ।
ਗੁਜ਼ਰ ਜਾਤਾ ਹੈ ਪੀਏ। खुदी में तुझे सजदे मेरी नजरों ने किए, तेरे जलवों में खुदा मुझको नजर आता है।
माइग्रेशन शो तुसी सुनदे हो हर वीरवार मेरे नाल यानी रणवीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लेके 8 बजे तक माइग्रेशन नाल जुड़े हर सवाल दा जवाब लेके।
सो दोस्तो सुनना ना भुल्यो द माइग्रेशन शो विद रोहित मोहन एंड रणवीर सिंह ओनली ऑन हरमन रेडियो।
ब्रिस्बेन तो जसपाल संधु हरमन रेडियो दी दिलों सपोर्ट करते ने, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, टीआर, पीआर, एमआरटी, एम्प्लायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 085140।
हां भाई किद्दां तू, इन्ना पतला किवें हो गया?
मेरा कुलार आले डॉक्टरां ने दूरबीन राई मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई, पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सो जांदा सां, पर हुण इस ऑपरेशन तों बाद सारा कुछ ठीक हो गया भाई। 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तां दूर दी गल है, हुण तां मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है। अपना वजन घटाउण लई तुसी भी पता नोट कर लो, कुलार हस्पताल GT रोड बीजा नेड़े खन्ना पंजाब इंडिया। संपर्क नंबर 9878090001, 9800809001। वेबसाइट विजिट करो kularhospital.com।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन।
हरमन रेडियो ते प्रोग्राम लहरां लहरां जी इस वेले पहुंच गए अपने अद वाटे 8:31 हो चुके ने एडिलेड दे विच ते 9:01 सिडनी समय मुताबिक आस्ट्रेलिया दे विच टाइम चल रहा है जी। सो बहुत ही प्यारी जी सवेर एडिलेड दे विच और मेनू लगदा पूरे आस्ट्रेलिया पूरे विश्व दे विच जिथों कितों भी तुसी प्रोग्राम दे नाल सांझ पाई बैठे हो एक बार फिर तो स्वागत है तुहाडा बहुत बहुत। और जिस भी समय नूं तुसी जिस भी रुत्त नूं माण रहे हो इंजॉय करो ए दिन ते नाल नाल प्रोग्राम लहरां। जी हाँ, चहल पहल शुरू हो गई है जी। आस्ट्रेलिया दे विच तां सवेर दी मसरूफियत काफी वध गई होनी है, कुछ ड्राइविंग कर रहे होने तुहाडे विचों, कुछ कम्मां कारां ते घर दे कम्मां कारां ते मसरूफ होने और बहुते इस वेले अपने बच्चियां नूं स्कूल तक ड्रॉप करन जिहड़े चले होने आ। सो जिथों कितों भी जो भी काम कर रहे हो, काम जिंदगी दे विच करने बहुत जरूरी हुंदे आ पर कम्मां दे नाल नाल जरूरी हुंदियां जी ਵਿਹਲੀਆਂ ਗੱਲਾਂ, ਬਿਲਕੁਲ ਜਿਨ੍ਹਾਂ ਵਿਹਲੀਆਂ ਗੱਲਾਂ ਦੀ ਗੱਲ ਕਰ ਰਹੀ ਸੀ ਮੈਂ ਬ੍ਰੇਕ ਤੋਂ ਪਹਿਲਾਂ। ਸੋ ਬਿਲਕੁਲ ਉਸ ਵਿਹਲੀਆਂ ਗੱਲਾਂ ਦੀ ਜ਼ਰੂਰਤ, ਜੇ ਅਸੀਂ ਆਪਣੇ ਪਿੱਛੇ ਵੀ ਝਾਤ ਮਾਰੀਏ ਤੇ ਵਿਹਲੀਆਂ ਗੱਲਾਂ ਹੁੰਦੀਆਂ ਸੀ, ਪਰ ਵਿਹਲੀਆਂ ਗੱਲਾਂ ਜੇ ਪ੍ਰੋਡਕਟਿਵ ਹੋਣ ਤਾਂ ਜ਼ਿਆਦਾ ਵਧੀਆ ਹੁੰਦੀਆਂ। ਵਿਹਲੀਆਂ ਗੱਲਾਂ ਦੇ ਵਿੱਚ ਵਿਹਲੀਆਂ ਗੱਲਾਂ ਪੋਜ਼ਿਟਿਵ ਹੋਣ ਤੇ ਤੁਹਾਡੀ ਜ਼ਿੰਦਗੀ ਸਵਾਰ ਸਕਦੀਆਂ, ਉਹੀ ਵਿਹਲੀਆਂ ਗੱਲਾਂ ਜੇ ਨੈਗੇਟਿਵ ਹੋ ਜਾਣ ਤਾਂ ਜ਼ਿੰਦਗੀ ਜਿਹੜੀ ਹੈ ਉਹ ਵੱਧ ਤੋਂ ਬਦਤਰ ਵੀ ਕਰ ਸਕਦੀ ਹੈ। ਸੋ ਕੋਸ਼ਿਸ਼ ਕਰੀਏ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਰਹੀਏ। ਚੜ੍ਹਦੀ ਕਲਾ ਜਿਹੜੀ ਇੱਕ ਸਾਨੂੰ ਸਿੱਖ ਧਰਮ ਦੇ ਵਿੱਚ ਦੱਸੀ ਜਾਂਦੀ ਹੈ, ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਬਚਪਨ ਤੋਂ ਇਹ ਚੜ੍ਹਦੀ ਕਲਾ ਜਿਹੜਾ ਵਰਡ ਆ ਨਾ, ਮੈਂ ਬੜਾ ਸੁਣਿਆ ਹੋਇਆ ਤੇ ਅੱਜ ਵੀ ਜਦੋਂ ਕਿਤੇ ਥੋੜੀ ਢੈਣ ਜਿਹੀ ਲੱਗਦੀ ਆ ਜਾਂ ਅੰਦਰੋਂ ਮਨ ਥੋੜਾ ਜਿਹਾ ਅਡੋਲ ਹੋ ਜਾਂਦਾ ਹੁੰਦਾ ਹੈ, ਫੇਰ ਤੋਂ ਚੜ੍ਹਦੀ ਕਲਾ ਦਾ ਜਿਹੜਾ ਨਾਰਾ ਅਸੀਂ ਲਗਾਉਂਦੇ ਹਾਂ ਉਹ ਮਨ ਵਿੱਚ ਆ ਜਾਂਦਾ ਵੀ ਨਹੀਂ, ਉਸ ਪਰਮਾਤਮਾ ਤੇ ਡੋਰੀਆਂ ਛੱਡੋ ਤੇ ਚੜ੍ਹਦੀ ਕਲਾ ਚ ਰਹੋ, ਬੀ ਪੋਜ਼ਿਟਿਵ, ਦੈਟਸ ਇਟ। ਸੋ ਗੱਲ ਕਰੀਏ ਸੀ ਮੈਂ ਜਿਸ ਤਰ੍ਹਾਂ ਸ਼ੁਰੂ ਕੀਤੀ ਸੀਗੀ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਇੰਟਰਟੇਨ ਕਰਦੇ ਹੁੰਦੇ ਸੀ, ਆਪਣਾ ਮਨੋਰੰਜਨ ਅਸੀਂ ਆਪ ਹੀ ਕਿੱਦਾਂ ਕਰ ਲਈਦਾ ਹੁੰਦਾ ਸੀਗਾ, ਕਿਸੇ ਚੀਜ਼ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਸੀਗੀ। ਬਹੁਤ ਪਹਿਲਾਂ ਜੇ ਨਜ਼ਰ ਮਾਰੀਏ ਤੇ ਮੈਨੂੰ ਯਾਦ ਆ ਵੀ ਜਦੋਂ ਕੁ ਹੋਇ ਸੰਭਾਲੀ ਘਰ ਦੇ ਵਿੱਚ ਇੱਕ ਰੇਡੀਓ ਹੁੰਦਾ ਸੀਗਾ, ਉਸ ਸਮੇਂ ਘਰ ਦੇ ਵਿੱਚ ਟੀਵੀ ਹੀ ਜਿਹੜਾ ਨਹੀਂ ਸੀ, ਟੀਵੀ ਮੈਨੂੰ ਲੱਗਦਾ ਵੀ ਮੈਂ 5-6 ਸਾਲ ਦੀ ਸੀ ਜਦੋਂ ਸਾਡੇ ਘਰ ਚ ਬਲੈਕ ਐਂਡ ਵਾਈਟ ਟੀਵੀ ਆਇਆ ਸੀਗਾ। ਇੱਕ ਤਾਂ ਇਹ ਸੀ ਭਈ ਜ਼ਰੂਰਤਾਂ ਬਹੁਤ ਘੱਟ ਸੀਗੀਆਂ, ਜਿਹੜੀਆਂ ਖਾਹਿਸ਼ਾਂ ਸੀਗੀਆਂ ਫਿਰ ਉਹ ਵੀ ਓਨੀਆਂ ਕੀ ਸੀ, ਔਰ ਜਦੋਂ ਕੋਈ ਇਹੋ ਜਿਹੀ ਖਾਹਿਸ਼ ਪੂਰੀ ਹੁੰਦੀ ਸੀ ਤੇ ਉਹਦੀ ਜਿਹੜੀ ਖੁਸ਼ੀ ਹੁੰਦੀ ਸੀਗੀ ਉਹ ਇੰਨੀ ਜ਼ਿਆਦਾ ਹੁੰਦੀ ਸੀ ਵੀ ਅਜੇ ਤੱਕ ਵੀ ਯਾਦ ਆ ਵੀ ਅਸੀਂ ਕਿੰਨੇ ਖੁਸ਼ ਹੋਏ ਸੀ ਜਦੋਂ ਘਰ ਦੇ ਵਿੱਚ ਟੀਵੀ ਆਇਆ ਸੀਗਾ, ਜਦੋਂ ਘਰ ਦੇ ਵਿੱਚ ਕਹਿ ਲਓ ਮਿਕਸੀ ਆਈ ਸੀ, ਹੈਨਾ, ਜਦੋਂ ਘਰ ਦੇ ਵਿੱਚ ਕੂਲਰ ਆਇਆ ਸੀਗਾ, ਉਹ ਚੀਜ਼ਾਂ ਦੀ ਖੁਸ਼ੀ ਜਿਹੜੀ ਆ ਉਹ ਅਸੀਂ ਅਜੇ ਵੀ ਮਹਿਸੂਸ ਕਰ ਸਕਦੇ ਹਾਂ। ਪਰ ਤੁਸੀਂ ਅੱਜ ਦੇਖੋਗੇ ਇਹੋ ਜਿਹਾ ਕੁਝ ਵੀ ਨਹੀਂ ਹੈਗਾ, ਇੰਨਾ ਕੁਛ ਇੰਨੀਆਂ ਲਗਜ਼ਰੀਜ਼ ਆ ਜ਼ਿੰਦਗੀ ਦੇ ਵਿੱਚ। ਤੁਸੀਂ ਜੇ ਚਾਹੁੰਦੇ ਵੀ ਆ ਨਾ ਵੀ ਹਾਂ ਚੱਲ ਆਹ ਚੀਜ਼ ਲੈਣੀ ਆ ਤਾਂ ਇੱਕ ਨੋਰਮਲ ਜਿਹੀ ਚੀਜ਼ ਆ ਵੀ ਕੋਈ ਨੀ ਜੀ, ਜੇ ਤੁਸੀਂ ਕਾਰ ਵੀ ਚੇਂਜ ਕਰਨੀ ਆ ਤਾਂ ਕਰ ਲਓ, ਕਾਰ ਚੇਂਜ ਕਰ ਲਓ, ਪਰ ਉਸ ਕਾਰ ਚ ਬੈਠ ਕੇ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ। ਯਾਦ ਜਦੋਂ ਕਿਤੇ ਨਵਾਂ ਸਕੂਟਰ ਡੈਡੀ ਲੈਂਦੇ ਹੁੰਦੇ ਸੀਗੇ ਜਾਂ ਘਰ ਚ ਮੋਟਰਸਾਈਕਲ ਨਵਾਂ ਆ ਜਾਂਦਾ ਹੁੰਦਾ ਸੀ ਤੇ ਚਾਹ ਹੀ ਚੜ ਜਾਂਦਾ ਹੁੰਦਾ ਸੀ, ਇੱਦਾਂ ਹੁੰਦਾ ਸੀ ਵੀ ਹੁਣ ਇਹਦੇ ਤੇ ਬੈਠ ਕੇ ਸੀ ਕਦੋਂ ਜਾਵਾਂਗੇ ਬਾਹਰ, ਕਦੋਂ ਕਿਤੇ ਡੈਡੀ ਸਾਨੂੰ ਘੁਮਾਉਣ ਲੈ ਕੇ ਜਾਣਗੇ ਇਹਦੇ ਤੇ, ਕਦੋਂ ਭੂਆ ਦੇ ਪਿੰਡ ਦਾ ਚੱਕਰ ਲੱਗੂਗਾ ਤੇ ਕਦੋਂ ਅਸੀਂ ਮਾਮਿਆਂ ਦੇ ਜਾਵਾਂਗੇ। ਸੋ ਅਸੀਂ ਆਪਣੇ ਅੰਦਰ ਨੂੰ ਬਹੁਤ ਹੀ ਜ਼ਿਆਦਾ ਛੋਟਾ ਜਿਹਾ ਕਰੀ ਜਾਂਦੇ ਹਾਂ। ਇਹਨਾਂ ਖੁਸ਼ੀਆਂ ਦਾ ਦਾਇਰੇ ਜਿਹੜੇ ਆ, ਬੇਸ਼ੱਕ ਇਹਨਾਂ ਲਗਜ਼ਰੀਜ਼ ਦੇ ਦਾਇਰੇ ਬਹੁਤ ਵੱਧ ਗਏ, ਪਰ ਸਾਡੀਆਂ ਖੁਸ਼ੀਆਂ ਜਿਹੜੀਆਂ ਬਹੁਤ ਛੋਟੀਆਂ ਹੁੰਦੀਆਂ ਜਾ ਰਹੀਆਂ, ਜਦਕਿ ਪਹਿਲਾਂ ਇੱਦਾਂ ਨਹੀਂ ਸੀ। ਬੇਸ਼ੱਕ ਸਾਜੋ ਸਮਾਨ ਜਿਹੜਾ ਹੁੰਦਾ ਸੀਗਾ ਉਹ ਘੱਟ ਹੁੰਦਾ ਸੀ, ਪਰ ਉਹਨਾਂ ਨਾਲ ਜੁੜੀਆਂ ਖੁਸ਼ੀਆਂ ਹਮੇਸ਼ਾ ਹੀ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ। ਸੋ ਆਪਣੇ ਮਨ ਨੂੰ ਆਪਣੇ ਆਪ ਨੂੰ ਇੰਟਰਟੇਨ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਸੀਗੀ, ਹੈਨਾ। ਮੈਨੂੰ ਤਾਂ ਜ਼ਰੂਰ, ਮੈਂ ਜਿਵੇਂ ਗੱਲ ਕਰਦੀ ਹੁੰਦੀ ਹਾਂ ਵੀ ਆਪਣੇ ਨਾਨੀ ਨਾਨਾ ਜੀ ਕੋਈ ਨਹੀਂ ਆ, ਤੇ ਮੈਨੂੰ ਮੇਰੇ ਨਾਨਾ ਜੀ ਹਮੇਸ਼ਾ ਸਵੇਰ ਨੂੰ ਇੱਕ ਤੇ ਵਾਕ ਕਰਨ ਜ਼ਰੂਰ ਲੈ ਕੇ ਜਾਂਦੇ ਹੁੰਦੇ ਸੀ, ਅਸੀਂ ਸੈਰ ਕਰਨ ਚਾਹੀਦਾ ਹੁੰਦਾ ਸੀ ਤੇ ਆਉਂਦੇ ਹੋਏ ਗੁਰਦੁਆਰੇ ਮੱਥਾ ਟੇਕ ਕੇ ਆਉਣਾ, ਔਰ ਉਸ ਤੋਂ ਬਾਅਦ ਚੜ੍ਹਦਾ ਸੂਰਜ ਉਹਨਾਂ ਨੇ ਮੈਨੂੰ ਦੇਖਣ ਲਈ ਹਮੇਸ਼ਾ ਕਹਿਣਾ ਵੀ ਚੜ੍ਹਦਾ ਸੂਰਜ ਜ਼ਰੂਰ ਦੇਖੀਦਾ, ਇਹਨਾਂ ਅੱਖਾਂ ਦੀ ਨਾ ਰੋਸ਼ਨੀ ਜਿਹੜੀ ਤੇਜ਼ ਹੁੰਦੀ ਆ। ਇੱਕ ਗੱਲ ਹੁੰਦੀ ਸੀ ਉਹਨਾਂ ਦੀ ਕਿ ਉਹਨਾਂ ਨੇ ਮੈਨੂੰ ਕੋਈ ਵੀ ਕੰਮ ਕਰਨ ਲਈ ਕਹਿਣਾ ਉਹਦੇ ਪਿੱਛੇ ਲੌਜਿਕ ਜ਼ਰੂਰ ਦੇ ਦਿੰਦੇ ਹੁੰਦੇ ਸੀਗੇ, ਔਰ ਕਈ ਰਿਸ਼ਤੇ ਇਹੋ ਜਿਹੇ ਸੀ ਜਿਨ੍ਹਾਂ ਨੇ ਮੈਨੂੰ ਕੁਛ ਕਰਨ ਲਈ ਕਹਿਣਾ ਤੇ ਉਹਨਾਂ ਨੇ ਮੈਨੂੰ ਉਹਨਾਂ ਦਾ ਦੱਸਣਾ ਨਹੀਂ ਵੀ ਹਾਂ, ਤੇ ਉੱਥੇ ਇੱਕ ਕੁਐਸਚਨ ਮਾਰਕ ਰਹਿ ਜਾਂਦਾ ਵੀ ਮੈਂ ਕਿਉਂ ਕਰਾਂ, ਮੈਂ ਕਿਉਂ ਦੇਖਾਂ। ਸੋ ਮੈਨੂੰ ਲੱਗਦਾ ਹੁਣ ਵੀ ਸਾਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਆ ਇਹ ਗੱਲ ਅਪਣਾਉਣ ਦੀ। ਜੇ ਅਸੀਂ ਬੱਚਿਆਂ ਨੂੰ ਇਹ ਕਹਿੰਦੇ ਹਾਂ ਨਾ ਵੀ ਭਾਈ ਨਾ ਮੋਬਾਈਲ ਤੇ ਵੀਡੀਓ ਗੇਮਾਂ ਖੇਡੋ, ਕਿਉਂ ਨਾ ਖੇਡੋ ਤੇ ਕੀ ਖੇਡੋ ਇਹ ਵੀ ਜ਼ਰੂਰ ਦੱਸਣਾ ਚਾਹੀਦਾ। ਅਸੀਂ ਸਿਰਫ ਇਹਨਾਂ ਨੂੰ ਇਹ ਤਾਂ ਕਹਿੰਦੇ ਰਹਿੰਦੇ ਬਸ ਟੀਵੀ ਨਾ ਦੇਖੋ, ਟੀਵੀ ਨਾ ਦੇਖੋ, ਪਰ ਉਹਨਾਂ ਨੂੰ ਇਹ ਤਾਂ ਦੱਸਦੇ ਨਹੀਂ ਵੀ ਕਰਨ ਕੀ ਕਰਨ ਜਿਹੜਾ ਉਸ ਤੋਂ ਜ਼ਿਆਦਾ ਬੈਟਰ ਆ। ਸੋ ਉਹ ਸਮਾਂ ਸਾਡੇ ਕੋਲ ਹੀ ਨਹੀਂ ਹੈਗਾ ਕਿ ਅਸੀਂ ਬੱਚਿਆਂ ਨਾਲ ਉਨੀ ਇੰਟਰੈਕਸ਼ਨ ਕਰ ਸਕੀਏ ਪੋਜ਼ਿਟਿਵ, ਕਿ ਉਹਨਾਂ ਨੂੰ ਸਮਝਾ ਸਕੀਏ, ਇਹ ਚੀਜ਼ ਬਹੁਤ ਜ਼ਰੂਰੀ ਆ। ਸੋ ਮੈਂ ਆਪਣੇ ਘਰ ਦੇ ਵਿੱਚ ਇਹ ਚੀਜ਼ ਬਹੁਤ ਸਟ੍ਰਿਕਟਲੀ ਰੂਲ ਰੱਖਿਆ ਹੋਇਆ ਵੀ ਨੋ ਵੀਡੀਓ ਗੇਮ। ਮੇਰੇ ਨਿਆਣਿਆਂ ਨੂੰ ਨਹੀਂ ਪਤਾ ਵੀ ਕੀ ਵੀ ਗੇਮ ਹੁੰਦੀ ਆ ਤੇ ਕੀ ਪਲੇਸਟੇਸ਼ਨ ਹੁੰਦਾ ਆ। ਈਵਨ ਸਾਡੇ ਜਿਹੜੇ ਦੋ ਫੋਨ ਵੀ ਘਰ ਚ ਮੋਬਾਈਲ ਬੇਸ਼ੱਕ ਹੈਗੇ ਆ, ਪਰ ਉਹਨਾਂ ਤੇ ਕੋਈ ਵੀਡੀਓ ਗੇਮ ਨਹੀਂ ਹੈਗੀ, ਉਹ ਅਲਾਊਡ ਨਹੀਂ ਹੈਗੀ ਵੀ ਨਹੀਂ ਤੇ ਹੈ ਹੀ ਨਹੀਂ, ਕਰ ਹੀ ਨਹੀਂ ਸਕਦੇ। ਸੋ ਕਾਰਟੂਨ ਵਗੈਰਾ ਜੇ ਕੋਈ ਡਾਕੂਮੈਂਟਰੀਜ਼ ਜਾਂ ਵੈਸੇ ਵੀ ਕੋਈ ਕਾਰਟੂਨ ਵਗੈਰਾ ਦੇਖਣੇ ਆ ਤਾਂ ਟੀਵੀ ਤੇ ਬੈਠ ਕੇ ਦੇਖੋ, ਕੋਈ ਚੱਕਰ ਨਹੀਂ, ਪਰ ਹੱਥ ਚ ਮੋਬਾਈਲ ਜਿਹੜਾ ਨਹੀਂ ਫੜਨਾ ਬੱਚਿਆਂ ਨੇ, ਉਹ ਚੰਗਾ ਨਹੀਂ ਲੱਗਦਾ। ਸੋ ਜਿੰਨਾ ਕੁ ਹੋ ਸਕੇ, ਇਹ ਨਹੀਂ ਕਹਿੰਦੀ ਕਿ ਮੈਂ ਬਹੁਤ ਵਧੀਆ ਕਰਦੀ ਪਈ ਹਾਂ ਜਾਂ ਮੈਂ 100% ਕੀਤਾ ਹੋਇਆ, ਕਈ ਕਮੀਆਂ ਮੈਨੂੰ ਅਜੇ ਵੀ ਦਿਸਦੀਆਂ ਹੁੰਦੀਆਂ ਜਿਹਨਾਂ ਨੂੰ ਮੈਂ ਸੁਧਾਰਨਾ ਹੈਗਾ, ਪਰ ਕੋਸ਼ਿਸ਼ ਜ਼ਰੂਰ ਕਰੀਏ, ਇਹਨਾਂ ਵੱਲ ਨਜ਼ਰ ਜ਼ਰੂਰ ਮਾਰੀਏ। ਚਲੋ ਜੀ ਮੈਂ ਫੇਰ ਪ੍ਰਵਚਨਾਂ ਤੇ ਆ ਜਾਂਦੀ ਹਾਂ ਜਦਕਿ ਮੈਨੂੰ ਕਰਨੇ ਨਹੀਂ ਹੁੰਦੇ, ਹੈਨਾ। ਸੋ ਗੱਲ ਕਰਦੇ ਅਸੀਂ ਆਪਣੀਆਂ ਯਾਦਾਂ ਦੀ ਵੀ ਬਚਪਨ ਚ ਅਸੀਂ ਕੀ ਕਰਦੇ ਹੁੰਦੇ ਸੀਗੇ। ਸਾਡੀ ਸਵੇਰ ਤਾਂ ਹੁੰਦੀ ਹੁੰਦੀ ਸੀਗੀ ਹਨਾ, ਭਈ ਚਲੋ ਉੱਠੇ ਉੱਠਦਿਆਂ ਨੂੰ ਜਿਹੜੀ ਗੁਰਬਾਣੀ ਕੰਨਾਂ ਚ ਪੈਂਦੀ ਹੁੰਦੀ ਸੀ ਉਹ ਬਹੁਤ ਵਧੀਆ ਲੱਗਦਾ ਹੁੰਦਾ ਸੀਗਾ, ਚਾਹੇ ਘਰ ਹੁੰਦਾ ਸੀਗਾ ਜੇ ਅੰਦਰ ਹੁੰਦੇ ਸੀ ਤੇ ਘਰ ਦੇ ਵਿੱਚ ਵੀ ਸਵੇਰੇ ਸਵੇਰੇ ਗੁਰਬਾਣੀ ਜ਼ਰੂਰ ਚੱਲਦੀ ਹੁੰਦੀ ਸੀਗੀ, ਔਰ ਜੇ ਛੱਤ ਤੇ ਜਾ ਕੇ ਸੂਰਜ ਉਦੇ ਦੇਖਣ ਜਾਣਾ ਜਾਂ ਵੈਸੇ ਜੇ ਛੱਤ ਤੇ ਸੁੱਤੇ ਹੁੰਦੇ ਸੀਗੇ ਤੇ ਉਸ ਵੇਲੇ ਇਹ ਹੁੰਦਾ ਸੀਗਾ ਭਈ ਗੁਰਦੁਆਰੇ ਚੱਲਦੀ ਜਿਹੜੀ ਗੁਰਬਾਣੀ ਆ ਉਹ ਕੰਨਾਂ ਚ ਪੈਂਦੀ ਸੀ। ਸੋ ਦਿਨ ਦੀ ਸ਼ੁਰੂਆਤ ਜਿਹੜੀ ਆ ਬਹੁਤ ਵਧੀਆ ਹੁੰਦੀ ਸੀ, ਪੋਜ਼ਿਟਿਵ ਹੁੰਦੀ ਸੀ। ਵੈਸੇ ਤਾਂ ਕਈ ਵਾਰੀ ਜਦੋਂ ਕਿਤੇ ਮੈਂ ਨਾਨੀ ਨਾਨਾ ਜੀ ਤੋਂ ਰਹਿੰਦੀ ਹੁੰਦੀ ਸੀ ਉੱਥੇ ਤਾਂ ਮੈਂ ਇਕੱਲੀ ਹੁੰਦੀ ਸੀ ਹਨਾ, ਬੜੀ ਲਾਡਲੀ ਜਿਹੀ ਹੁੰਦੀ ਸੀ, ਤੇ ਜਦੋਂ ਫਿਰ ਮੈਂ ਆਪਣੇ ਪਿੰਡ ਆਈ ਹੁੰਦੀ ਸੀਗੀ ਇੱਥੇ ਤਾਂ ਫਿਰ ਇਹ ਹੁੰਦਾ ਸੀਗਾ ਵੀ ਬਸ ਮੇਰਾ ਵੀ ਲਾਈਫ ਸਟਾਈਲ ਹੋਰ ਹੀ ਹੁੰਦਾ ਸੀ, ਤਾਂ ਫਿਰ ਗਾਲਾਂ ਖਾਂਦਿਆਂ ਨੂੰ ਵੀ ਦਿਲ ਚੜ ਜਾਂਦਾ ਹੁੰਦਾ ਸੀਗਾ। ਸੋ ਜ਼ਿੰਦਗੀ ਦੇ ਹਰ ਰੰਗ ਆ, ਪਰ ਜੇ ਗੱਲ ਕਰੀਏ ਤੇ ਸਵੇਰੇ ਸਵੇਰੇ ਉੱਠਣਾ ਆਪਣੇ ਆਪ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਸੀ, ਇਹ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿ ਸਵੇਰੇ ਟੀਵੀ ਵੀ ਚੱਲਦਾ। ਅੱਜ ਕੱਲ ਤਾਂ ਬੱਚਿਆਂ ਨੂੰ ਅੱਖ ਖੋਲਣੀ ਹੋਵੇ ਤਾਂ ਪਹਿਲਾਂ ਟੀਵੀ ਲਗਾ ਕੇ ਦੋ, ਨਿਆਣੇ ਉੱਠਦੇ ਹੀ ਫੇਰ ਆ, ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਕੋਲ ਸਾਰਾ ਕੁਛ ਹੈਗਾ ਆ, ਪਰ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ। ਇੰਨਾ ਪਤਾ ਹੁੰਦਾ ਸੀ ਵੀ ਸ਼ਾਮ ਨੂੰ 5:02 ਤੇ ਦੂਰਦਰਸ਼ਨ ਸ਼ੁਰੂ ਹੁੰਦਾ ਆ, ਤੇ ਉਹਦੇ ਵਿੱਚ ਵੀ ਪੂਰਾ ਹਫ਼ਤਾ ਭਰ ਸਾਡੇ ਦੇਖਣ ਲਈ ਤਾਂ ਏਡਾ ਖਾਸ ਕੁਛ ਹੁੰਦਾ ਨਹੀਂ ਸੀਗਾ। 2 ਦਿਨ ਚਿੱਤਰਹਾਰ ਆ ਗਿਆ, 2 ਦਿਨ ਫਿਲਮ ਆ ਜਾਂਦੀ ਹੁੰਦੀ ਸੀਗੀ, ਤੇ 3-4 ਜਿਹੜੇ ਲੈ ਦੇ ਕੇ ਸੀਰੀਅਲ ਹੁੰਦੇ ਸੀ ਜਿਨ੍ਹਾਂ ਦਾ ਸਾਨੂੰ ਚਾਅ ਹੁੰਦਾ ਸੀਗਾ, ਜਿਨ੍ਹਾਂ ਦੀ ਉਡੀਕ ਹੁੰਦੀ ਸੀ। ਯਾਦ ਆ ਐਤਵਾਰ ਵਾਲੇ ਦਿਨ ਸਵੇਰੇ ਸਵੇਰੇ ਅਖਬਾਰ ਫੜ ਕੇ ਪੜ੍ਹੀਦਾ ਹੁੰਦਾ ਸੀਗਾ, ਉਹਦੇ ਤੇ ਅੱਜ ਦੇ ਦੂਰਦਰਸ਼ਨ ਤੇ ਅੱਜ ਦੇ ਪ੍ਰੋਗਰਾਮਾਂ ਦਾ ਵੇਰਵਾ ਆਇਆ ਹੁੰਦਾ ਸੀਗਾ, ਤੇ ਉਹ ਜ਼ਰੂਰ ਪੜ੍ਹੀਦਾ ਹੁੰਦਾ ਸੀ ਵੀ ਅੱਜ ਫਿਲਮ ਕਿਹੜੀ ਆ ਰਹੀ ਆ, ਫਿਰ ਉਹਦੇ ਉੱਤੇ ਲਿਖਿਆ ਹੁੰਦਾ ਸੀ ਵੀ ਅੱਜ ਫਲਾਨੀ ਫਿਲਮ ਤੇ ਉਹਦੇ ਸਿਤਾਰੇ ਆਹਾ ਲੈ ਜੀ ਸਾਡਾ ਦਿਨ ਬਣ ਜਾਂਦਾ ਹੁੰਦਾ ਸੀ ਤੇ ਅੱਜ ਤੇ ਆਹ ਫਿਲਮ ਆ ਰਹੀ ਆ, ਔਰ ਸਾਰੇ ਕੰਮ ਕਾਰ ਮੁਕਾ ਕੇ ਹੋਮਵਰਕ ਕਰ ਲੈਣਾ ਪਈ, ਕੋਈ ਕਿਸਮ ਦਾ ਪ੍ਰੈਸ਼ਰ ਨਾ ਰਵੇ, ਫਿਰ ਆਰਾਮ ਨਾਲ ਫਿਲਮ ਦੇਖਣੀ ਆ। ਪਰ ਇੱਕ ਪ੍ਰੈਸ਼ਰ ਫਿਰ ਵੀ ਬਣਿਆ ਰਹਿੰਦਾ ਹੁੰਦਾ ਸੀ, ਉਹ ਹੁੰਦਾ ਸੀ ਜੀ ਕਿਹੜਾ ਭਲਾ, ਬਿਜਲੀ ਦਾ, ਬਿਜਲੀ ਜਾਣ ਦਾ। ਸੋ ਬਿਜਲੀ ਹਮੇਸ਼ਾ ਜਾਂਦੀ ਹੁੰਦੀ ਸੀਗੀ ਫਿਲਮ ਦੇ ਵਿੱਚ, ਤੇ ਉਦੋਂ ਬਿਜਲੀ ਵਾਲੇ ਸਾਡੇ ਤੋਂ ਗਾਲਾਂ ਵੀ ਬੜੀਆਂ ਖਾਂਦੇ ਹੁੰਦੇ ਸੀ। ਸੋ ਚਲੋ ਜੀ ਗੱਲਾਂ ਹਜੇ ਸ਼ੁਰੂ ਕਰਨੀਆਂ, ਹਜੇ ਤਾਂ ਮੈਂ ਭੂਮਿਕਾ ਜਿਹੀ ਬਣਾਈ ਜਾਂਦੀ ਹਾਂ ਵੀ ਅਸੀਂ ਕੀ ਕਰਦੇ ਹੁੰਦੇ ਸੀ, ਕਿੱਦਾਂ ਆਪਣਾ ਚਿੱਤਰਾਜੀ ਰੱਖਦੇ ਹੁੰਦੇ ਸੀਗੇ, ਕਰਾਂਗੇ ਜ਼ਰੂਰ। ਔਰ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਵੀ ਬਹੁਤ ਜ਼ਰੂਰੀ ਆ, ਆਪਣੇ ਮੈਸੇਜਿਸ ਆਪਣੇ ਵਿਚਾਰ ਪ੍ਰੋਗਰਾਮ ਦੇ ਵਿੱਚ ਜ਼ਰੂਰ ਦਿਆ ਕਰੋ ਜੀ। ਤੇ ਲਓ ਜੀ ਕਰਮਜੀਤ ਸਿੰਘ ਹੁਣਾਂ ਦਾ ਵੀ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਦੀਦੀ ਕਹਿੰਦੇ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੀਰ ਨੂੰ। ਤੇ ਸੁਣਦੇ ਆ ਇੱਕ ਗੀਤ, ਤੇ ਗੀਤ ਤੋਂ ਬਾਅਦ ਕਰਦੇ ਆ ਯਾਦ ਵੀ ਕੀ ਕਰਦੇ ਹੁੰਦੇ ਸੀ, ਸਮਾਂ ਦਿੰਦੇ ਤੁਹਾਨੂੰ ਸੋਚ ਕੇ ਦੱਸੋ। ਮੁਕੱਦਰ ਕਾ ਸਿਕੰਦਰ ਫਿਲਮ ਦਾ ਗੀਤ, ਆਸ਼ਾ ਭੋਸਲੇ ਦੀ ਆਵਾਜ਼, ਔਰ ਵਾਹ ਵਾਹ ਕਮਾਲ ਗੀਤ, ਮੈਨੂੰ ਪਤਾ ਤੁਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਹੋਣਾ। ਚੰਗਾ ਮਿਊਜ਼ਿਕ ਰੂਹ ਦੀ ਖੁਰਾਕ, ਜ਼ਰੂਰ ਸੁਣਿਆ ਕਰੋ। ਦਿਨ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਇਹ ਗੀਤ ਸੁਣੇ ਆ ਤੇ ਅੱਜ ਵੀ ਇਹਨਾਂ ਨੂੰ ਇੰਜੋਏ ਕਰ ਸਕਦੇ ਹਾਂ। ਕੋਈ ਵੀ ਚੀਜ਼ ਅਸੀਂ ਜਿੰਨੀ ਦੇਰ ਤੱਕ ਅਸੀਂ ਟੇਸਟ ਨਹੀਂ ਨਾ ਦਿੰਦੇ ਉਹ ਬੱਚਿਆਂ ਨੂੰ, ਉਨੀ ਦੇਰ ਤੱਕ ਉਹਨਾਂ ਦੀ ਉਹ ਚੀਜ਼ ਡਿਵੈਲਪ ਨਹੀਂ ਹੋਣੀ। ਜੋ ਥਾਲੀ ਚ ਉਹਨਾਂ ਦੇ ਰੱਖ ਦੇਣਾ ਉਹਨਾਂ ਨੇ ਉਹੀ ਖਾਣਾ ਹੁੰਦਾ ਸਾਡੇ ਨਾਲ ਹਮੇਸ਼ਾ। ਇੱਦਾਂ ਹੁੰਦਾ ਬੱਚੇ ਇੱਕ ਦੋ ਵਾਰੀ ਨਾ ਨੁੱਕਰ ਕਰਦੇ ਆ, ਪਰ ਆਪਸ਼ਨ ਜਦੋਂ ਅਸੀਂ ਉਹਨਾਂ ਨੂੰ ਅੱਜ ਕੱਲ ਜ਼ਿਆਦਾ ਦੇਣ ਲੱਗ ਜਾਂਦੇ ਆ ਨਾ ਤੇ ਗੱਲ ਫੇਰ ਹੀ ਹੁੰਦੀ ਆ। ਬਿਲਕੁਲ ਗੁਰਮੀਤ ਸਿੰਘ ਹੁਣਾਂ ਦਾ ਵੀ ਮੈਸੇਜ ਆਇਆ, ਗੁਰਮੀਤ ਸਿੰਘ ਬਾਦਮੀ ਕਲਾ ਹਾਂਗਕਾਂਗ ਤੋਂ ਜੀ, ਕਹਿੰਦੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਰਹੀਆਂ, ਚਿੱਤਰਹਾਰ ਨਹੀਂ ਭੁੱਲਦਾ। ਬਿਲਕੁਲ ਗੁਰਮੀਤ ਸਿੰਘ ਜੀ, ਚਿੱਤਰਹਾਰ ਉਹ ਕਿੱਥੇ ਭੁੱਲਣਾ ਆ, ਤੇ ਚਿੱਤਰਹਾਰ ਦੇਖਣ ਪਿੱਛੇ ਜਿਹੜੀਆਂ ਖਾਧੀਆਂ ਗਾਲਾਂ ਆ ਉਹ ਤਾਂ ਬਿਲਕੁਲ ਹੀ ਨਹੀਂ ਭੁੱਲਦੀਆਂ ਨਾ ਸਾਡੇ ਲਈ ਜਿੱਦਣ ਕਿਤੇ, ਕਿਉਂਕਿ ਸਾਨੂੰ ਜਿੱਦਾਂ ਮੈਂ ਕਹਿੰਦੀ ਪਈ ਆ ਵੀ ਰੂਲ ਹੁੰਦਾ ਸੀਗਾ ਵੀ ਨਹੀਂ ਜੀ ਵੀਡੀਓ ਗੇਮ ਨਹੀਂ ਖੇਡਣੀ ਸਾਡੇ ਘਰ ਦੇ ਵਿੱਚ, ਆਹ ਚੀਜ਼ ਨਹੀਂ ਹੋਣੀ ਹੁਣ, ਤੇ ਸਾਡੇ ਘਰ ਚ ਵੀ ਰੂਲ ਇਹ ਹੁੰਦਾ ਸੀਗਾ ਵੀ ਪੂਰਾ ਹਫ਼ਤਾ ਕੁਛ ਟੀਵੀ ਨਹੀਂ ਦੇਖਣਾ, ਇੱਕ ਸਿਰਫ ਛਣਕਾਟਾ ਆ ਜਿਹੜਾ ਉਹ ਆਉਂਦਾ ਹੁੰਦਾ ਸੀ ਕੁਛ ਪੰਜਾਬੀ ਪ੍ਰੋਗਰਾਮ ਉਹ ਹੁੰਦਾ ਸੀਗਾ ਦੇਖਣਾ, ਤੇ ਚਿੱਤਰਹਾਰ ਦੇਖਣਾ ਸਾਨੂੰ ਅਲਾਊਡ ਨਹੀਂ ਹੁੰਦਾ ਸੀ। ਰੰਗੋਲੀ ਜ਼ਰੂਰ ਕਹਿੰਦੇ ਹੁੰਦੇ ਸੀ ਵੀ ਚੱਲ ਉਦਣ ਤੁਸੀਂ ਜਲਦੀ ਉੱਠ ਜਾਂਦੇ ਰੰਗੋਲੀ ਕਰਕੇ ਤੇ ਰੰਗੋਲੀ ਤੁਸੀਂ ਦੇਖ ਲਓ। ਸੋ ਚਿੱਤਰਹਾਰ ਤੇ ਜਦੋਂ ਕਿਤੇ ਸਾਡਾ ਕੋਈ ਆਇਆ ਗਿਆ ਹੁੰਦਾ ਸੀਗਾ ਤੇ ਫੇਰ ਅਸੀਂ ਉਹਦੀਆਂ ਮਿੰਨਤਾਂ ਕਰਨੀਆਂ ਵੀ ਹਾਏ ਅੱਜ ਤੁਹਾਡੇ ਨਾਲ ਬੈਠ ਕੇ ਚਿੱਤਰਹਾਰ ਦੇਖ ਲਈਏ। ਜਦੋਂ ਛੋਟੇ ਹੁੰਦੇ ਸੀ ਤੇ ਥੋੜੇ ਜਿਹੇ ਵੱਡੇ ਹੋ ਗਏ, ਚਲੋ ਫੇਰ ਤਾਂ ਐਡੀ ਗੱਲ ਨਹੀਂ, ਚਿੱਤਰਹਾਰ ਵੀ ਦੇਖਦੇ ਰਹੇ ਆ, ਪਰ ਬੜਾ ਵਧੀਆ ਟਾਈਮ ਹੁੰਦਾ ਸੀ। ਉਹੀ ਚੀਜ਼ਾਂ ਕਿ ਲਿਮਿਟਡ ਜਿਹੀਆਂ ਚੋਇਸਿਸ ਹੁੰਦੀਆਂ ਸੀਗੀਆਂ, ਪਰ ਉਹ ਚੋਇਸਿਸ ਜਿਹੜੀਆਂ ਸੀ ਸਾਰੀਆਂ ਵਧੀਆ ਹੁੰਦੀਆਂ ਸੀਗੀਆਂ। ਔਰ ਅੱਜ ਜਦੋਂ ਡੈਡੀ ਆਉਂਦੇ ਤਾਂ ਫਿਰ ਮੈਂ ਉਹਨਾਂ ਨੂੰ ਇਹ ਕਹਿੰਦੀ ਹੁੰਦੀ ਆ ਦੇਖ ਲਓ ਤੁਸੀਂ ਕਿੰਨੀ ਵਧੀਆ ਚੀਜ਼ ਦੇਖਣ ਤੋਂ ਰੋਕਦੇ ਹੁੰਦੇ ਸੀ, ਕਿੰਨੇ ਸੋਹਣੇ ਗੀਤ ਹੁੰਦੇ ਸੀ, ਕਿੰਨਾ ਸੋਹਣਾ ਮਿਊਜ਼ਿਕ ਹੁੰਦਾ ਸੀ, ਤੇ ਅੱਜ ਕੱਲ ਦੇਖੋ ਤੇ ਕੀ ਚੱਲਦਾ ਪਿਆ ਆ। ਉਹ ਕਹਿਣਗੇ ਵੀ ਉਹ ਮੇਰਾ ਸਮਾਂ ਸੀ ਤੇ ਇਹ ਹੁਣ ਤੇਰਾ ਸਮਾਂ ਆ। ਸੋ ਬਿਲਕੁਲ ਗੱਲ ਸਮੇਂ ਸਮੇਂ ਦੀ ਆ, ਤੇ ਗੱਲ ਸੀ ਜੀ ਵਿਹਲੀਆਂ ਗੱਲਾਂ ਦੀ, ਵਿਹਲੀਆਂ ਗੱਲਾਂ ਹੈ ਨਾ, ਸਾਡੇ ਆਪਣੇ ਇੰਟਰਟੇਨਮੈਂਟ, ਸਾਡੀਆਂ ਆਪਣੀਆਂ ਘੜੀਆਂ ਹੋਈਆਂ ਖੇਡਾਂ ਜਿਹੜੀਆਂ ਹੁੰਦੀਆਂ ਸੀਗੀਆਂ। ਸੋ ਮਨੋਰੰਜਨ ਦੀ ਗੱਲ ਜੇ ਬਜ਼ੁਰਗਾਂ ਤੋਂ ਸ਼ੁਰੂ ਕਰਦੇ ਹਾਂ ਨਾ, ਕਿਉਂਕਿ ਜੇ ਮੈਂ ਸਿੱਧੀ ਆਪਣੇ ਤੋਂ ਛੋਟੇ ਬੱਚਿਆਂ ਦੀ ਜਦੋਂ ਅਸੀਂ ਜੋ ਸਾਡੀਆਂ ਹੁੰਦੀਆਂ ਸੀਗੀਆਂ ਤਾਂ ਬਸ ਫੇਰ ਤਾਂ ਮੁੱਕਣੀਆਂ ਨਹੀਂ ਹੈਗੀਆਂ। ਲਓ ਜੀ ਧਨੀ ਸਿੰਘ ਹੁਣੇ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਲੰਘਿਆ ਤਾਂ ਨਹੀਂ ਲੰਘਿਆ, ਇਹ ਬੜਾ ਖਰਾਬ ਆ, ਦੀਵਾਲੀ ਦੂਰੀ ਲੰਘਾ ਕੇ ਹੀ ਆਇਆ ਇਸ ਵਾਰੀ, ਕਹਿੰਦਾ ਵੀ ਨਹੀਂ ਤਾਂ ਦੀਦੀ ਨੇ ਫੇਰ ਘੇਰ ਲੈਣਾ ਵੀ ਕੀ ਲੈ ਕੇ ਆਇਆ ਤੂੰ, ਇਸ ਕਰਕੇ ਚੱਲ ਹੁਣ ਤਾਂ ਨਿਪਟ ਗਿਆ ਸਾਰਾ ਕੁਛ, ਹੁਣ ਮੈਂ ਖਾਲੀ ਹੱਥੀ ਜੋੜ ਦਿੰਦਾ। ਸੋ ਬਹੁਤ ਬਹੁਤ ਸਵਾਗਤ ਹੈ ਧਨੀ ਪ੍ਰੋਗਰਾਮ ਦੇ ਵਿੱਚ। ਸੋ ਗੱਲ ਹੋ ਰਹੀ ਸੀ ਵੀ ਬਜ਼ੁਰਗਾਂ ਦੀ, ਜਿਹੜੇ ਬਜ਼ੁਰਗਾਂ ਦੀਆਂ ਖੇਡਾਂ, ਯਾਨੀ ਬਜ਼ੁਰਗਾਂ ਦੇ ਮਨੋਰੰਜਨ ਜਿਹੜੇ ਹੁੰਦੇ ਸੀਗੇ ਉਹ ਤਾਂ ਖਾਸ ਕਰਕੇ ਜਿਹੜੇ ਵੱਡੇ ਬਜ਼ੁਰਗ ਹੁੰਦੇ ਸੀ ਉਹ ਹੋਈ ਉਹਨਾਂ ਦੀਆਂ ਆਪਣੀਆਂ ਸੱਥਾਂ ਹੀ ਹੁੰਦੀਆਂ ਸੀਗੀਆਂ। ਕੋਈ ਜਿਹੜਾ ਪਿੰਡ ਦਾ ਵੱਡਾ ਕੋਈ ਦਰਖਤ ਹੁੰਦਾ ਸੀ, ਚਾਹੇ ਪਿੱਪਲ ਦਾ ਜਾਂ ਬੋਹੜ ਦਾ, ਹਰ ਪਿੰਡ ਦੇ ਵਿੱਚ ਹੀ ਹੁੰਦੇ ਸੀ, ਔਰ ਉਸ ਜਿਹੜਾ ਦਰਖਤ ਹੁੰਦਾ ਸੀ ਉਹਦੇ ਥੱਲੇ ਥੜਾ ਵੀ ਬਣਿਆ ਹੁੰਦਾ ਸੀਗਾ ਜ਼ਰੂਰ ਇੱਕ, ਹੈ ਨਾ, ਗੋਲ ਜਿਹਾ, ਤੇ ਉਹਦੇ ਉੱਤੇ ਉਹਨਾਂ ਦੀ ਜਿਹੜੀ ਮਹਿਫਿਲ ਹਰ ਰੋਜ਼ ਸੱਜਦੀ ਹੁੰਦੀ ਸੀਗੀ, ਘਰ ਦੇ ਕੰਮ ਕੁੰਮ ਨਿਪਟਾ ਕੇ, ਜਾਂ ਬਜ਼ੁਰਗਾਂ ਦੇ ਤਾਂ ਚੱਲ ਖੈਰ ਏਡੇ ਕਿਹੜੇ ਕੰਮ ਹੁੰਦੇ ਸੀਗੇ। ਸੋ ਉੱਥੇ ਆ ਕੇ ਸਾਰਿਆਂ ਨੇ ਬੈਠ ਜਾਣਾ ਤੇ ਉੱਥੇ ਗੱਲਾਂ ਬਾਤਾਂ, ਤੇ ਜਿਹੜਾ ਕੋਈ ਲੰਘਿਆ ਉਹਦੀ ਵੀ ਗੱਲ ਪੀ ਉਹਨੇ ਐ ਤੇ ਉਹਨੇ ਐ, ਤੇ ਉਸ ਤੋਂ ਇਲਾਵਾ ਤਾਸ਼ ਜਿਹੜੀ ਉੱਥੇ ਸੀਪ ਬਹੁਤ ਚੱਲਦੀ ਹੁੰਦੀ ਸੀਗੀ, ਹੈ ਨਾ, ਸੀਪ ਜਾਂ ਦਸਰੀ ਚੱਲਦੀ ਰਹਿੰਦੀ ਹੁੰਦੀ ਸੀਗੀ, ਉਹ ਖੇਡਦੇ ਹੁੰਦੇ ਸੀਗੇ। ਇਹ ਤਾਂ ਸੀ ਜਿਹੜੇ ਬਜ਼ੁਰਗ ਹੁੰਦੇ ਸੀ, ਤੇ ਜਿਹੜੀਆਂ ਹੁਣ ਬਜ਼ੁਰਗ ਲੇਡੀਜ਼ ਹੁੰਦੀਆਂ ਸੀਗੀਆਂ ਉਹਨਾਂ ਦੀਆਂ ਆਪਣੇ ਆਪਣਾ ਇੰਟਰਟੇਨਮੈਂਟ ਹੁੰਦਾ ਸੀਗਾ। ਹਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਕੀ ਹੁੰਦਾ ਸੀ, ਹੈ ਨਾ, ਬਿਲਕੁਲ ਜੀ, ਚੁਗਲੀਆਂ ਹੋਰ ਕੀ। ਸੋ ਮੈਨੂੰ ਯਾਦ ਆ ਵੀ ਸਾਡੇ ਵੀ ਘਰ ਜਦੋਂ ਪਿੰਡ ਦੇ ਵਿੱਚ ਜਾਈਦਾ ਹੁੰਦਾ ਸੀ ਤਾਂ ਮੇਰੇ ਦਾਦੀ ਜੀ ਨੇ ਨਾ ਬਾਹਰ ਕਿਸੇ ਦੇ ਨਹੀਂ ਜਾਂਦੇ ਹੁੰਦੇ ਸੀ ਸਰੀਰ ਭਰ, ਉਹਨਾਂ ਨੇ ਦਰਵਾਜ਼ੇ ਦੇ ਵਿੱਚ ਬੈਠ ਜਾਣਾ ਤੇ ਉੱਥੇ ਦਰਵਾਜ਼ੇ ਦੇ ਅੱਗੇ ਇੱਕ ਵੱਡਾ ਸਾਰਾ ਥੜਾ ਜਿਹਾ ਬਣਿਆ ਹੁੰਦਾ ਸੀ, ਤੇ ਬਸ ਫਿਰ ਉੱਥੇ ਹੀ ਸਾਰਿਆਂ ਨੇ ਆਉਂਦੀਆਂ ਜਾਂਦੀਆਂ ਨੇ ਇਕੱਠੀਆਂ ਹੋ ਜਾਣਾ, ਤੇ ਬਸ ਫਿਰ ਜੋ ਉਹਨਾਂ ਦਾ ਗੱਲਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੁੰਦਾ ਸੀਗਾ, ਉਹ ਗੱਲਾਂ ਸੁਣਨ ਦਾ ਮਜ਼ਾ ਮੈਨੂੰ ਵੀ ਬੜਾ ਆਉਂਦਾ ਹੁੰਦਾ ਸੀਗਾ। ਬੜਾ ਮੈਂ ਸੋਚਦੀ ਹੁੰਦੀ ਸੀ ਵੀ ਇਹ ਕੀ ਗੱਲਾਂ ਕਰਦੀਆਂ, ਉਹਨਾਂ ਨੇ ਕੁਛ ਆਪਣੀਆਂ ਗੱਲਾਂ ਕਰਨੀਆਂ, ਉਹਨਾਂ ਨੇ ਕੁਛ ਆਪਣੇ ਸਮੇਂ ਦੀਆਂ ਗੱਲਾਂ ਕਰਨੀਆਂ ਉਸ ਸਮੇਂ ਦੇ ਵਿੱਚ, ਕਿ ਉਹਨਾਂ ਨੇ ਇਹ ਦੱਸਣਾ ਕਿ ਉਹਨਾਂ ਦਾ ਸਮਾਂ ਕਿੰਨਾ ਚੰਗਾ ਹੁੰਦਾ ਸੀਗਾ। ਅੱਜ ਕੱਲ ਤਾਂ ਖਾਣ ਪੀਣ ਨੂੰ ਨਹੀਂ ਹੈਗਾ ਜਵਾਕਾਂ ਦੇ ਕੁਛ, ਇਹ ਕੀ ਖਾਂਦੇ ਪੀਂਦੇ ਆ, ਇਹਨਾਂ ਦੀ ਖੁਰਾਕ ਹੀ ਨਹੀਂ ਹੈਗੀ। ਤੇ ਹੁਣ ਜੇ ਮੈਂ ਇਹ ਸੋਚਾਂ ਵੀ ਮੈਨੂੰ ਲੱਗਦਾ ਵੀ ਜੇ ਮੈਂ ਉਦੋਂ ਸਾਡੀ ਦਾਦੀ ਸਾਨੂੰ ਇਹ ਗੱਲ ਕਹਿੰਦੀ ਸੀ ਵੀ ਇਹਨਾਂ ਦੀ ਕੋਈ ਚੰਗੀ ਖੁਰਾਕ ਨਹੀਂ ਹੈਗੀ, ਜਦਕਿ ਘਰ ਦੀ ਸਬਜ਼ੀ ਹੁੰਦੀ ਸੀ, ਘਰ ਦੀ ਫਸਲ ਹੁੰਦੀ ਸੀਗੀ, ਘਰ ਦਾ ਤੇਲ ਹੁੰਦਾ ਸੀਗਾ, ਹਨਾ, ਔਰ ਕੋਈ ਜੰਕ ਫੂਡ ਨਹੀਂ ਹੁੰਦਾ ਸੀਗਾ, ਸਾਰਾ ਕੁਛ ਜਿਹੜਾ ਇੱਕ ਪੰਜਾਬੀ ਰਸੋਈ ਆਮ ਜਿਹੀ ਉਹੀ ਖਾਈ ਪੀਦਾ ਹੁੰਦਾ ਸੀਗਾ, ਤੇ ਉਦੋਂ ਵੀ ਉਹ ਸਾਡੇ ਤੇ ਕਿੰਤੂ ਪਰੰਤੂ ਕਰਦੇ ਹੁੰਦੇ ਸੀ ਵੀ ਤੁਹਾਡੀ ਜਿਹੜੀ ਡਾਇਟ ਆ, ਤੁਹਾਡੀ ਖੁਰਾਕ ਵਧੀਆ ਨਹੀਂ ਹੈਗੀ, ਜੋ ਅਸੀਂ ਖਾਧਾ ਆ ਉਹ ਤੁਸੀਂ ਕਿੱਥੇ ਖਾ ਲੈਣਾ। ਸੋ ਸਮੇਂ ਸਮੇਂ ਦੀ ਗੱਲ ਆ, ਇਹਨੂੰ ਸ਼ਾਇਦ ਹੈਨਾ ਜਨਰੇਸ਼ਨ ਗੈਪ ਕਹਿੰਦੇ ਆ, ਪਰ ਮੈਨੂੰ ਲੱਗਦਾ ਸਰ ਗੈਪ ਹੁੰਦਾ ਸੀਗਾ ਸਾਡੇ ਤੇ ਉਹਨਾਂ ਦੇ ਵਿੱਚ ਗੈਪ ਸੀ, ਪਰ ਹੁਣ ਜਿਹੜੀ ਸਾਡੇ ਤੋਂ ਸਾਡੀ ਅਗਲੀ ਜਨਰੇਸ਼ਨ ਆ ਉਹਦੇ ਵਿੱਚ ਗੈਪ ਨਹੀਂ, ਉਹਦੇ ਵਿੱਚ ਤਾਂ ਖਾਈ ਆ ਕਾਫੀ ਵੱਡੀ ਆ ਜਾਣੀ ਮੈਨੂੰ ਜੋ ਲੱਗਦਾ। ਪਰ ਚਲੋ ਫੇਰ ਵੀ ਆਪਣੇ ਵੱਲੋਂ ਜਿੰਨਾ ਹੋ ਸਕੇ ਕੁਝ ਨਾ ਕੁਝ ਪਾਸ ਆਨ ਕਰਦੇ ਰਹਿਣਾ ਚਾਹੀਦਾ। ਸੋ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀਗੀਆਂ ਉਹਨਾਂ ਦਾ ਇੰਟਰਟੇਨਮੈਂਟ ਜ਼ਿਆਦਾਤਰ ਇਹੀ ਹੁੰਦਾ ਸੀ ਵੀ ਉਹ ਇਕੱਠੀਆਂ ਹੋ ਜਾਂਦੀਆਂ ਹੁੰਦੀਆਂ ਸੀ ਕਿਸੇ ਦੇ ਘਰ ਬੈਠ ਜਾਣਾ ਉਹਨਾਂ ਨੇ, ਤੇ ਫਿਰ ਬਸ ਗੱਲਬਾਤ ਸ਼ੁਰੂ ਹੋ ਜਾਣੀ ਵੀ ਫਲਾਣੇ ਦੇ ਘਰ ਆ ਹੋ ਗਿਆ, ਟਿੰਕੂਣੇ ਦੇ ਘਰ ਆ ਹੋ ਗਿਆ, ਸਾਡੇ ਘਰ ਆ ਹੋ ਗਿਆ, ਸਾਡੀ ਨੂੰਹ ਨਾ ਆਇਆ ਹੋ ਗਿਆ, ਫਲਾਣੇ ਦੀ ਸੱਸ ਨੇ ਉਹਨੂੰ ਐ ਕਹਿਤਾ, ਜਾਂ ਸਾਡੇ ਕੁੜਮਾ ਵੱਲੋਂ ਆ ਗਿਆ, ਸਾਡੇ ਕੁੜਮਾ ਨੇ ਸਾਨੂੰ ਆ ਨਹੀਂ ਦਿੱਤਾ। ਕਾਇੰਡ ਆਫ ਇਹੋ ਜਿਹੀ ਗੋਸਿਪ ਜਿਹੜੀ ਚੱਲਦੀ ਹੁੰਦੀ ਸੀਗੀ। ਸੋ ਉਹਨਾਂ ਦਾ ਇੰਟਰਟੇਨਮੈਂਟ ਦਾ ਸਾਧਨ ਇਹੀ ਹੁੰਦਾ ਸੀ, ਪਰ ਸਿਰਫ ਇਹ ਨਹੀਂ ਹੁੰਦਾ ਸੀ, ਇਹ ਉਹਨਾਂ ਨੂੰ ਜਿੰਨਾ ਕੁ ਟਾਈਮ ਮਿਲਦਾ ਸੀ ਉਹ ਹੁੰਦਾ ਸੀ, ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਕਢਾਈ ਬੁਣਾਈ ਹੁੰਦੀ ਸੀ ਹੈ ਨਾ, ਸਵੇਰ ਤੋਂ ਪਹਿਲਾਂ ਉੱਠ ਜਾਂਦੀਆਂ ਹੁੰਦੀਆਂ ਸੀ ਔਰ ਸਵੇਰ ਦੇ ਸਾਰੇ ਕੰਮ ਮੁਕਾ ਕੇ ਉਹਨਾਂ ਨੇ ਫੇਰ ਆਪਣੀ ਸਲਾਈਆਂ ਲੈ ਕੇ ਬੈਠ ਜਾਣਾ ਜਾਂ ਕਿਸੇ ਨੇ ਕੁਛ ਕੱਢਣ ਲੱਗ ਜਾਣਾ, ਇਹ ਜਿਹੜਾ ਚੀਜ਼ਾਂ ਹੁੰਦੀਆਂ ਸੀਗੀਆਂ ਇਹ ਉਹਨਾਂ ਦੀ ਜਿਹੜੀ ਇੰਟਰਟੇਨਮੈਂਟ ਹੁੰਦੀ ਸੀ। ਸੋ ਇਸ ਤੋਂ ਪਹਿਲਾਂ ਤ੍ਰਿੰਝਣਾ ਹੁੰਦੀਆਂ ਹੋਣੀਆਂ ਜਿਹੜੀਆਂ ਅਸੀਂ ਤਾਂ ਨਹੀਂ ਦੇਖੀਆਂ ਵੀ ਕਿੱਦਾਂ ਲੱਗਦੀਆਂ ਹੋਣਗੀਆਂ, ਮੈਨੂੰ ਨਹੀਂ ਪਤਾ, ਸੁਣੀਆਂ ਜ਼ਰੂਰ ਆ ਪਰ ਮੈਂ ਉਹਨਾਂ ਨੂੰ ਸੁਣ ਕੇ ਇਮੈਜਿਨ ਕਰਦੀ ਹੁੰਦੀ ਹਾਂ ਤੇ ਬੜਾ ਵਧੀਆ ਲੱਗਦਾ ਹੁੰਦਾ ਵੀ ਕਿੰਨੀ ਵਧੀਆ ਚੀਜ਼ ਇੱਕ ਜਗ੍ਹਾ ਤੇ ਸਾਰੇ ਇਕੱਠੇ ਹੁੰਦੇ ਇਕੱਠੀਆਂ ਹੁੰਦੀਆਂ ਸੀ, ਕੁਛ ਕ੍ਰੀਏਟਿਵ ਕਰਦੀਆਂ ਸੀਗੀਆਂ ਔਰ ਆਪਣੇ ਦਿਲ ਦੀਆਂ ਗੱਲਾਂ ਬਾਤਾਂ ਕਰਦੀਆਂ ਸੀ, ਗਿੱਧਾ ਪਾਉਂਦੀਆਂ ਸੀ। ਸੋ ਉਹਨਾਂ ਦਾ ਇੰਟਰਟੇਨਮੈਂਟ ਇਹ ਹੁੰਦਾ ਸੀ ਹੈਨਾ। ਸੋ ਉਸ ਤੋਂ ਬਾਅਦ ਚਾਹ ਜਿਹੜੀ ਹੁੰਦੀ ਸੀ ਉਹ ਸਭ ਤੋਂ ਵੱਡਾ ਟਾਈਮ ਪਾਸ ਹੁੰਦਾ ਸੀਗਾ ਹੈਨਾ। ਮੈਨੂੰ ਲੱਗਦਾ ਵੀ ਪਤਾ ਨਹੀਂ ਸਾਡੇ ਘਰ ਕਿੰਨੀ ਵਾਰੀ ਚਾਹ ਬਣਦੀ ਹੋਣੀ, ਮੇਰੇ ਕੀ ਸੀ ਸਾਰਿਆਂ ਨੇ ਦੇਖਿਆ ਵੀ ਕੋਈ ਨਾ ਕੋਈ ਆਇਆ ਗਿਆ ਰਹਿੰਦਾ ਹੀ ਹੁੰਦਾ ਸੀਗਾ, ਤੇ ਬਸ ਚਾਹ ਇੱਕ ਬਹਾਨਾ ਹੁੰਦੀ ਸੀ ਵੀ ਆ ਜਾਓ ਚਾਹ ਪੀ ਕੇ ਜਾਇਓ ਚਾਹ ਪੀ ਕੇ ਜਾਇਓ। ਸੋ ਮੈਨੂੰ ਲੱਗਦਾ ਸਭ ਤੋਂ ਵੱਡਾ ਟਾਈਮ ਪਾਸ ਪੰਜਾਬੀਆਂ ਦਾ ਨਾ ਚਾਹ ਆ, ਤੇ ਬਸ ਚਾਹ ਬਣਾ ਲਓ, ਜੇ ਹੋਰ ਕੋਈ ਗੱਲ ਨਹੀਂ ਤੇ ਚਾਹ ਬਣਾ ਲਓ, ਚਾਹ ਤੇ ਹੈਗੀ ਹੈਗੀ ਹੈ ਨਾ। ਸੋ ਇਸ ਤੋਂ ਬਾਅਦ ਹੋਰ ਖੇਡਾਂ ਹੋਰ ਜਿਹੜੀਆਂ ਇੰਟਰਟੇਨਮੈਂਟ ਦੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਉਹ ਬੱਚਿਆਂ ਦੀਆਂ ਜ਼ਿਆਦਾ ਹੁੰਦੀਆਂ ਸੀਗੀਆਂ। ਸਾਡੇ ਕੋਲ ਤਾਂ ਇੰਨੀਆਂ ਹੁੰਦੀਆਂ ਸੀ ਸਾਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਸੀ ਵੀ ਇੱਕ ਦਿਨ ਦੇ ਵਿੱਚ ਅਸੀਂ ਕੀ ਕਰੀਏ, ਇੰਨਾ ਕੁਛ ਜਿਹੜੀਆਂ ਅਸੀਂ ਆਪ ਹੀ ਆਪਣੀਆਂ ਖੇਡਾਂ ਜਾਂ ਆਪਣੇ ਮਨੋਰੰਜਨ ਦੇ ਸਾਧਨ ਜਿਹੜੇ ਘੜੇ ਹੁੰਦੇ ਸੀ ਉਹ ਕਿਹੜੇ ਕਿਹੜੇ ਸੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗੀ। ਉਸ ਤੋਂ ਪਹਿਲਾਂ ਗੀਤ ਸੁਣ ਲਈ ਹੈ, ਜੇ ਗੀਤ ਬਹੁਤ ਸੋਹਣੇ ਦਾ ਰਹੇ ਸਰਬਜੀਤ ਭਾਜੀ, ਸੋ ਮੇਰਾ ਵੀ ਦਿਲ ਕਰਦਾ ਤੇ ਗੀਤ ਇੱਕ ਹੋਰ ਸੁਣ ਲਾ, ਗੀਤ ਤੋਂ ਬਾਅਦ ਅੱਗੇ ਯਾਦ ਕਰਦੇ ਆਪਣੀਆਂ।
नजरों में हमने देखा अजब सी चाहत झलक रही है, तुम्हारी नजरों में हमने देखा अजब सी चाहत झलक रही है, तुम्हारे होठों की सुर्खियों से वफा की शबनम छलक रही है,
तुम्हारी नजरों में हमने देखा अजब सी चाहत झलक रही है, तुम्हारी नजरों में हमने देखा अजब सी चाहत झलक रही है, चाहत झलक रही है।
कसम खुदा की यकीन कर लो, कसम खुदा की यकीन कर लो,
कहीं भी ना होगा हुस्न ऐसा, न देखो ऐसे झुका के पल के, न देखो ऐसे झुका के पल के, हमारी नीयत बहक रही है
तुम्हारी नजरों में, हमने देखा अजब सी चाहत झलक रही है,
तुम्हारी नजरों में हमने देखा अजब सी चाहत झलक रही है, जब सी चाहत झलक रही है,
तुम्हारी नजरों में हमने देखा जब सी चाहत झलक रही है,
तुम्हारे होठों की सुर्खियों से, तुम्हारे होठों की सुर्खियों से वफा की शबनम छलक रही है,
तुम्हारी नजरों में हमने देखा अजब सी चाहत झलक रही है।
बहुत ही प्यारा गीत है ना। सो गुरमीत सिंह हुणां ने भी किया, कहिंदे कि सरबजीत भाजी भी हिंदी गाणे दे शौकीन लगदे आ, है ना, बिल्कुल ही गाणे ही इन्ने सोहणे हुंदे सीगे। अच्छा, पहला पंजाबी म्यूजिक बहुत ज्यादा हुंदा नहीं सी, पंजाबी इंडस्ट्री ने तकरीबन बाद च ज्यादा एदा जिहड़ा होया, उस तों पहला हिंदी गाणे जिहड़े ज्यादा हुंदे सीगे। दूसरी गल यह कि सुनने के जिहड़े तरीके बड़े लिमिटेड जे हुंदे सीगे, कैसेट्स आउंदियां हुंदियां सीगियां उहनां दे विच ही सुन सकदे हुंदे सी, या जो टीवी ते लगदा हुंदा सी ओह हुंदा सी, ते साडे पिंड जिहड़ियां कैसेट्स दीयां शॉप्स हुंदियां सीगियां ना, उहनां ने जदों गाने चलाउणे वी पता लगणा वी हां नवीं कैसेट आ गई आ, फिर लैणे आ। सो इह चीज़ हुंदी सी, पर इह गाने ही बड़े प्यारे हुंदे सी, बहुत ही सोहणे गाने, लिरिक्स हो जाए चाहे म्यूजिक हो जाए, सुन के तुसीं आराम शांत जिहे हो जांदे आ, हैना। सो सुणिया करो जी, कदी कदी पुराने जिहड़े गाने आ उहनां दी वी लिस्ट कढ के लाउणी चाहीदी आ, मैं अक्सर लगा के रखदी हुंदी आ अपने घर दे विच गाने पुराने। उस तों बाद हरजिंदर घुम्मण अंकल ने कहा, कहिंदे कि हांजी तरिंजण दे विच कहिंदे 5-7 कुड़ियां इकट्ठियां हो के चरखा कत्तदियां हुंदियां सीगियां। बिल्कुल अंकल जी, चरखे कत्तणे मैं देखे नहीं, पर कुड़ियां नूं चरखे कत्तदे नहीं देखिया, अपनी दादी या पड़दादी नूं मैं चरखा कत्तदे पड़दादी नूं जरूर देखिया, पे हां ओह चरखा कत्तदे हुंदे सीगे, पर मैं कदी नहीं कत्तिया, मैं एवें कहां। ते जिहड़ा ओह चरखा सीगा, फिर साडे जदों मेरे भरा दी लोहड़ी सीगी पहली, उदों मेरी दादी ने ओह बाल दित्ता सीगा, इह रिवाज ही हुंदा सीगा, हैना, पे चरखा बालदे हुंदे सीगे लोहड़ी दे विच। सो उहदा इक तरीके नाल ਇਹ ਹੁੰਦਾ ਸੀ ਵੀ ਚੱਲ ਹੁਣ ਖੇਡਣ ਲਈ ਪੋਤਾ ਮਿਲ ਗਿਆ ਉਹਨੂੰ, ਤੇ ਇਸ ਕਰਕੇ ਹੁਣ ਉਹਦੇ ਕੋਲ ਚਰਖਾ ਕੱਤਣ ਦਾ ਟਾਈਮ ਤਾਂ ਹੋਣਾ ਨੀ, ਇਸ ਕਰਕੇ ਉਹਨੂੰ ਲੋਹੜੀ ਦੀ ਅੱਗ ਚ ਬਾਲ ਦਿੰਦੇ ਹੁੰਦੇ ਸੀਗੇ। ਸੋ ਵਿਹਲੀਆਂ ਗੱਲਾਂ ਦੀ ਗੱਲ ਕਰ ਰਹੇ ਸੀ ਜੀ, ਵਿਹਲੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਕਿਉਂ ਜ਼ਰੂਰੀ ਆ? ਅੱਜ ਕੱਲ ਤੁਸੀਂ ਜਿਹੜਾ ਜਦੋਂ ਅਸੀਂ ਇਹ ਗੱਲਾਂ ਕਰ ਰਹੇ ਹਾਂ ਨਾ, ਤੁਸੀਂ ਨਾਲ ਆਪਣੇ ਆਪ ਤੇ ਇੱਕ ਨਜ਼ਰ ਜ਼ਰੂਰ ਰੱਖਿਓ, ਇਹ ਜ਼ਰੂਰ ਸੋਚਿਓ ਵੀ ਅੱਜ ਕੱਲ ਵਿਹਲੀ ਗੱਲ ਤੁਸੀਂ ਕੀ ਕਰਦੇ ਆ, ਕਿਹੜੀਆਂ ਇਹੋ ਜਿਹੀਆਂ ਵਿਹਲੀਆਂ ਗੱਲਾਂ ਜਿਹੜਾ ਤੁਸੀਂ ਕਰਦੇ ਆ ਆਪਣੇ ਆਪ ਨਾਲ, ਆਪਣੇ ਦੋਸਤਾਂ ਨਾਲ, ਆਪਣੇ ਪਰਿਵਾਰ ਦੇ ਨਾਲ, ਜਾਂ ਕੀ ਸਾਡੇ ਕੋਲ ਵਿਹਲਾ ਸਮਾਂ ਰਹਿ ਹੀ ਨਹੀਂ ਗਿਆ ਹੁਣ, ਕਿਉਂਕਿ ਵਿਹਲਾ ਸਮਾਂ, ਵਿਹਲਾ ਵੀ ਕਹਿ ਲਓ ਚਾਹੇ ਵਿਹਲੇ ਸਮੇਂ ਤੋਂ ਵੀ ਵੱਧ ਸਮਾਂ ਸਾਡਾ ਸਾਡੇ ਫੋਨ ਜਿਹੜੇ ਆ ਉਹ ਖਾ ਲੈਂਦੇ ਆ। ਵਿਹਲੀਆਂ ਗੱਲਾਂ ਦਾ ਹੁਣ ਮਤਲਬ ਸੋਸ਼ਲ ਮੀਡੀਆ ਬਣ ਕੇ ਰਹਿ ਗਿਆ ਆ, ਬਾਕੀਆਂ ਨੂੰ ਦੇਖਣਾ ਤੇ ਆਪਣੇ ਆਪ ਨੂੰ ਦਿਖਾਉਣਾ, ਇਹ ਚੀਜ਼। ਸੋ ਸੋਸ਼ਲ ਮੀਡੀਆ ਵੀ ਇੱਕ ਤਰ੍ਹਾਂ ਦਾ, ਚਲੋ ਮੈਂ ਨਹੀਂ ਕਹਿੰਦੀ ਐਂਟਰਟੇਨਮੈਂਟ ਦਾ ਸਾਧਨ ਆ, ਜਾਂ ਆਪਣੇ ਵਿਚਾਰਾਂ ਨੂੰ ਦੂਸਰੇ ਅੱਗੇ ਰੱਖਣ ਦਾ ਮਨੋਰਥ ਵੀ ਹੁੰਦਾ ਉਹਦੇ ਵਿੱਚ, ਜਾਂ ਦੂਜਿਆਂ ਨੂੰ ਸਮਝਣ ਸੋਚਣ ਦਾ ਵੀ ਤੁਹਾਨੂੰ ਪਤਾ ਲੱਗਦਾ ਸੋਸ਼ਲ ਮੀਡੀਆ ਤੋਂ। ਪਰ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਹਾਨੂੰ ਕਈ ਤਰ੍ਹਾਂ ਦੀ ਐਨਰਜੀ ਜਿਹੜੀ ਮਿਲਦੀ ਹੈ, ਜਦਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹਾਂ ਤੇ ਤੁਸੀਂ ਉਹਨਾਂ ਨਾਲ ਉਹੀ ਗੱਲ ਕਰੋਗੇ ਜਿਹਦੇ ਨਾਲ ਤੁਹਾਡੇ ਵਿਚਾਰ ਮਿਲਦੇ ਆ, ਜੇ ਵਿਚਾਰ ਨਹੀਂ ਮਿਲਦੇ ਤਾਂ ਤੁਸੀਂ ਉਸ ਬੰਦੇ ਨਾਲ ਦੁਬਾਰਾ ਉਸ ਟੌਪਿਕ ਤੇ ਗੱਲ ਹੀ ਨਹੀਂ ਕਰੋਗੇ। ਸੋ ਬੱਚਿਆਂ ਦਾ ਜਿਹੜਾ ਵਿਹਲਾ ਟਾਈਮ ਹੁੰਦਾ ਸੀਗਾ, ਹੁਣ ਜੇ ਅਸੀਂ ਆਪਣੇ ਬਚਪਨ ਚ ਦੇਖੀਏ ਸਾਨੂੰ ਲੱਗਦਾ ਅਸੀਂ ਤਾਂ ਵਿਹਲੇ ਹੁੰਦੇ ਹੀ ਨਹੀਂ ਸੀਗੇ, ਕਰਨ ਨੂੰ ਇੰਨਾ ਕੁਛ ਹੁੰਦਾ ਸੀਗਾ, ਹੈਨਾ, ਪੜ੍ਹਾਈ ਵੀ ਬਥੇਰੀ ਹੁੰਦੀ ਸੀਗੀ ਕਰਨ ਨੂੰ, ਕਿਉਂਕਿ ਸਕੂਲਾਂ ਤੋਂ ਕੰਮ ਹੀ ਰੱਜ ਕੇ ਮਿਲਦਾ ਹੁੰਦਾ ਸੀਗਾ, ਉੱਪਰੋਂ ਘਰਦਿਆਂ ਦਾ ਡੰਡਾ ਹੁੰਦਾ ਸੀ ਤੇ ਪੜ੍ਹੋ ਪੜ੍ਹੋ ਪੜ੍ਹੋ, ਪਰ ਉਸ ਤੋਂ ਇਲਾਵਾ ਫੇਰ ਵੀ ਜ਼ਿੰਦਗੀ ਨੂੰ ਬਹੁਤ ਹੀ ਇੰਜੋਏ ਕਰੀਦਾ ਹੁੰਦਾ ਸੀ, ਸਾਡੇ ਲਈ ਆਪਣੇ ਆਪ ਨੂੰ ਐਂਟਰਟੇਨ ਕਰਨਾ ਹੁੰਦਾ ਸੀਗਾ ਕਿ ਇੱਕ ਤਾਂ ਸ਼ਾਮ ਨੂੰ ਜਿਹੜਾ ਖੇਡਣਾ ਹੁੰਦਾ ਸੀਗਾ, ਹੈਨਾ, ਭਾਵੇਂ ਸਕੂਲ ਚ ਹੁੰਦਾ ਸੀ ਤੇ ਸਕੂਲ ਚ ਤਾਂ ਚਲੋ ਅੱਧੀ ਛੁੱਟੀ ਨੂੰ ਖੇਡਣਾ ਹੁੰਦਾ ਸੀ ਜਾਂ ਸਕੂਲ ਲੱਗਣ ਤੋਂ ਪਹਿਲਾਂ ਕਈ ਵਾਰੀ ਜਲਦੀ ਚਲ ਜਾਣਾ ਤੇ ਉੱਥੇ ਆਪਣੀਆਂ ਖੇਡਾਂ ਖੇਡ ਲੈਣੀਆਂ। ਇਸ ਤੋਂ ਇਲਾਵਾ ਸਾਡੇ ਬਸਤਿਆਂ ਦੇ ਵਿੱਚ ਮੁੰਡਿਆਂ ਦੇ ਬਸਤਿਆਂ ਚ ਬੰਟੇ ਜ਼ਰੂਰ ਹੁੰਦੇ ਸੀਗੇ, ਹੈਨਾ, ਨਾ ਬਹੁਤ ਹੀ ਬਹੁਤੇ ਡਿਪੈਂਡੈਂਟ ਤਾਂ ਨਹੀਂ ਹੁੰਦੇ ਸੀ, ਬਸ ਪੰਜ ਸੱਤ ਬੰਟੇ ਕੱਢਣੇ ਉਹਨਾਂ ਨੇ, ਉਹਨਾਂ ਨਾਲ ਖੇਡਣ ਲੱਗ ਜਾਣਾ। ਕੁੜੀਆਂ ਦੇ ਬੈਗ ਬਸਤਿਆਂ ਦੇ ਵਿੱਚ ਗੇਂਦ ਗੀਟੇ ਹੁੰਦੇ ਸੀ ਜਾਂ ਕੌਡਾਂ ਹੁੰਦੀਆਂ ਸੀ, ਕੌਡੀਆਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਨਾਲ ਵੀ ਖੇਡੀਦਾ ਹੁੰਦਾ ਸੀ। ਉਸ ਤੋਂ ਇਲਾਵਾ ਪਤੰਗ ਜਿਹੜੇ ਓਕੇ ਜੀ, ਧਨੀ ਦੀ ਕਾਲ ਆ ਰਹੀ ਹੈ, ਸੋ ਧਨੀ ਨੂੰ ਪ੍ਰੋਗਰਾਮ ਚ ਲੈਣੇ ਆ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਧਨੀ।
ਹੈਲੋ, ਸਤਿ ਸ਼੍ਰੀ ਅਕਾਲ ਦੀਦੀ, ਕੀ ਹਾਲ ਚਾਲ?
ਬਸ ਵਧੀਆ ਵਧੀਆ, ਠੀਕ ਠਾਕ, ਤੁਸੀਂ ਸੁਣਾਓ ਕਿੱਥੇ ਸੀ? ਦਰਸ਼ਨ ਨਹੀਂ ਦਿੱਤੇ ਬੜੇ ਦਿਨ ਹੋ ਗਏ।
ਆਸਟ੍ਰੇਲੀਆ
ਹੀ ਪਿਓ ਬਣ ਕੇ ਟੱਕਰਿਆ ਸਾਨੂੰ। ਪਿਓ ਦੋਨੇ ਪਾਸੇ ਟੱਕਰਿਆ ਬਣ ਕੇ, ਖਿੱਚ ਕੇ ਵੀ ਪੂਰਾ ਰੱਖਦਾ।
ਉਹ ਸਹੀ ਗੱਲ ਆ, ਪਿਓ ਇਹ ਪਿਓ ਕਹਿੰਦਾ ਰਾਤ ਰਾਤ ਕੰਮ ਕਰ ਲੋ ਤੁਸੀਂ, ਸਵੇਰੇ ਜਿੱਦਾਂ ਮਰਜ਼ੀ ਟਾਈਮ ਮਰਜ਼ੀ ਉੱਠੋ, ਤੇ ਉੱਥੇ ਕਹਿੰਦੇ ਹੁੰਦੇ ਸੀ ਕਿ ਸਵੇਰੇ ਸਵੇਰੇ ਤੂੰ ਕੰਮ ਬਹੁਤ ਕਰ ਲਾ, ਸ਼ਾਮ ਨੂੰ ਦੁਪਹਿਰੇ ਲੰਮੇ ਪੈ ਜੀ, ਦੁਪਹਿਰੇ ਲੰਮੇ ਕੌਣ ਪੈਂਦਾ ਹੁੰਦਾ ਸੀ ਉੱਥੇ?
ਬਿਲਕੁਲ ਬਿਲਕੁਲ ਸਹੀ ਗੱਲ ਆ, ਨਾ ਨਾ ਕੰਮ ਕਾਰ ਵੀ ਜ਼ਰੂਰੀ ਆ। ਮੈਂ ਤਾਂ ਹੱਸਦੀ ਹਾਂ ਜਦੋਂ ਕਿਤੇ ਵਕਤ ਲੱਗੇ, ਜ਼ਰੂਰ ਆਇਆ ਕਰੋ, ਸਾਰਿਆਂ ਨੂੰ ਕਹਿੰਦੀ ਹੁੰਦੀ ਹਾਂ ਮੈਂ ਕਿ ਜ਼ਰੂਰ ਮੈਸੇਜ ਕਰਿਆ ਕਰੋ ਜਾਂ ਕਾਲ ਕਰਿਆ ਕਰੋ, ਇੱਕ ਗੱਲਾਂ ਜਿਹੜੀਆਂ ਵਿਹਲੀਆਂ ਗੱਲਾਂ ਹੁੰਦੀਆਂ ਉਹ ਬਹੁਤ ਜ਼ਰੂਰੀ ਆ, ਅੱਜ ਅਸੀਂ ਵਿਹਲੀਆਂ ਗੱਲਾਂ ਹੀ ਕਰ ਰਹੇ ਹਾਂ ਧਨੀ, ਔਰ ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਵਿਹਲੀਆਂ ਗੱਲਾਂ ਆ, ਬਾਕੀ ਕੰਮ ਵਾਲੀਆਂ ਗੱਲਾਂ ਤਾਂ ਚੱਲ ਮਿੰਟੂ ਭਾਜੀ ਕਰ ਗਏ, ਮੈਂ ਤਾਂ ਵਿਹਲੀਆਂ ਹੀ ਕਰਦੀ ਹੁੰਦੀ ਹਾਂ ਬਾਅਦ ਵਿੱਚ।
ਹਲਕੇ ਫੁਲਕੀਆਂ ਗੱਲਾਂ ਜ਼ਿੰਦਗੀ ਚ ਚੱਲਣੀਆਂ ਚਾਹੀਦੀਆਂ, ਇਹਨਾਂ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈਗਾ ਇੱਥੇ।
ਨਹੀਂ ਹੈਗਾ, ਬਿਲਕੁਲ ਸਹੀ ਗੱਲ ਆ, ਇਹਨਾਂ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ। ਸੋ ਗੱਲ ਕਰ ਰਹੇ ਸੀ ਵੀ ਬਚਪਨ ਦੇ ਵਿੱਚ ਅਸੀਂ ਕੀ ਵਿਹਲੀਆਂ ਗੱਲਾਂ ਕਰੀਦੀਆਂ ਹੁੰਦੀਆਂ ਸੀ, ਅਸੀਂ ਆਪਣੇ ਆਪ ਨੂੰ ਕਿੱਦਾਂ ਐਂਟਰਟੇਨ ਕਰੀਦਾ ਹੁੰਦਾ ਸੀਗਾ। ਅੱਜ ਕੱਲ ਤੇ ਐਂਟਰਟੇਨ ਕਰਨ ਦੇ ਲਈ ਬਸ ਟੀਵੀ ਆ, ਫੋਨ ਆ ਵੱਧ ਤੋਂ ਵੱਧ, ਹਨਾ, ਪਰ ਅਸੀਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਬਗੈਰ ਹੀ ਕਿੱਦਾਂ ਰਾਜੀ ਰੱਖੀਦਾ ਹੁੰਦਾ ਸੀਗਾ, ਕਦੀ ਲੋੜ ਹੀ ਨਹੀਂ ਪੈਂਦੀ ਹੁੰਦੀ ਸੀ ਕਿਸੇ ਚੀਜ਼ ਦੀ, ਬਸ ਦੋ ਚਾਰ ਸਹੇਲੀਆਂ ਦੋ ਚਾਰ ਮੁੰਡਿਆਂ ਦੇ।
ਹਾਂਜੀ, ਨਹੀਂ ਪਹਿਲਾਂ ਦੱਸਾਂ ਕੀ ਜਦੋਂ ਜਦੋਂ ਪ੍ਰਾਇਮਰੀ ਸਕੂਲਾਂ ਚ ਪੜ੍ਹਦੇ ਰਹੇ ਨਾ ਆਪਾਂ, ਉਦੋਂ 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 ਇਹ ਨਹੀਂ ਦੋ ਚਾਰ ਸਹੇਲੀ, ਉਦੋਂ ਤਾਂ ਸਾਰੀ ਕਲਾਸ ਹੀ ਕਲਾਸ ਵਿੱਚ ਹੁੰਦੇ, ਕਿੰਨੇ 20-25 ਬੱਚੇ ਹੁੰਦੇ ਰਹੇ ਨਾ ਪਹਿਲਾਂ।
ਬਿਲਕੁਲ,
ਤੇ ਬਾਕੀ ਸਕੂਲ ਦੇ ਵਿੱਚ ਕਿੰਨੇ ਟੋਟਲ ਪ੍ਰਾਇਮਰੀ ਸਕੂਲਾਂ ਵਿੱਚ, ਪ੍ਰਾਇਮਰੀ ਸਕੂਲਾਂ ਵਿੱਚ ਬੱਚੇ ਪੜ੍ਹਦੇ ਵੀ ਕਿੰਨੇ ਕਰੇ ਹਨ, 100-150-200 ਵੱਧ ਤੋਂ ਵੱਧ ਬੱਚਾ ਹੁੰਦਾ ਰਿਹਾ, 2 ਕੀ ਹੁੰਦਾ ਰਿਹਾ ਵੱਧ ਤੋਂ ਵੱਧ 200-150 ਹੀ, ਤਾਂ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਕੋਈ।
ਹਾਂ,
ਤੇ ਉਹ ਸਾਰੇ ਨਾਲ ਆਪਸ ਵਿੱਚ ਜਿੱਦਾਂ ਹੀ, ਹਾਂਜੀ ਹਾਂਜੀ ਹਾਂਜੀ, ਉਹ ਬਸ ਏਦਾਂ ਮੈਂ ਤੁਰੇ ਰਹਿਣਾ, ਕਦੀ ਪਾਣੀ ਪੀਣ ਚੱਲ ਜਾਣਾ ਸਕੂਲ ਦੇ ਵਿੱਚ, ਸਕੂਲ ਦੇ ਵਿੱਚ ਕਦੀ ਕਦੀ ਕੋਈ ਪੰਗਾ ਲੈ ਲੈਣਾ।
ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ,
ਮਾਸਟਰਾਂ ਨੇ ਘਰੋਂ, ਹਾਂਜੀ ਮਾਸਟਰਾਂ ਨੇ ਘਰੋਂ ਲੱਸੀ ਮੰਗਾ ਲੈਣੀ, ਦੁਪਹਿਰੇ ਦੁੱਧ ਲੈਣ ਵਾਸਤੇ ਭੇਜਣਾ, ਗਈ ਮੁੰਡੇ ਨੇ ਦੁੱਧ ਪੀਏ ਦੇ ਟੱਪੇ ਜੀ ਆਣਗੇ ਜੋ ਉਹਨਾਂ ਕੋਲ ਪਾਣੀ ਪਾ ਲਿਆਉਣਾ।
ਅੱਛਾ ਠੀਕ ਆ, ਹਾਂ ਮਾਸਟਰ ਭੈਣ ਜੀ, ਕਿਉਂਕਿ ਬੜਾ ਰਿਸਪੈਕਟਫੁਲ ਜਿਹਾ ਇੱਕ ਜਿਹੜਾ ਕਿੱਤਾ ਹੁੰਦਾ ਸੀਗਾ, ਇਹ ਬਹੁਤ ਰਿਸਪੈਕਟ ਹੁੰਦੀ ਸੀ ਇਹਦੀ ਸਾਰੇ ਪਿੰਡ ਦੇ ਵਿੱਚ, ਲੋਕਾਂ ਨੇ ਕਦੀ ਸਾਗ ਦੇ ਜਾਣਾ ਪੇ ਭੈਣ ਜੀ ਸਾਗ ਬਣਾਇਆ, ਜਾਂ ਕਦੀ ਕਿਸੇ ਨੇ ਗੰਨੇ ਦੇ ਰਸ ਕੱਢਿਆ ਹੁੰਦਾ ਸੀ ਤਾਂ ਉਹ ਫੜਾ ਜਾਣੀ ਪੇ ਭਾਜੀ ਆਹ ਲੈ ਲਓ, ਸੋ ਖਾਂਦੇ ਪੀਂਦੇ ਰਹਿੰਦੇ ਹੁੰਦੇ ਸੀਗੇ ਜਿਹੜੇ ਟੀਚਰ ਹੁੰਦੇ ਸੀਗੇ।
ਹਾਂਜੀ, ਉਹ ਮੈਡਮਾਂ ਨੇ ਕੀ ਕਰਨਾ, ਮੈਡਮਾਂ ਜਿਹੜੀਆਂ ਹੁੰਦੀਆਂ ਨਾ ਪ੍ਰਾਇਮਰੀ ਸਕੂਲਾਂ ਵਿੱਚ, ਤੇ ਉਹਨਾਂ ਨੇ ਘਰੋਂ ਉੱਨ ਲੈ ਆਉਣੀ, ਇਥੋਂ ਘਰੋਂ ਜਦੋਂ ਦੁਪਹਿਰ ਕਦੀ ਛੁੱਟੀ ਹੋਣੀ ਨਾ, ਉਦੋਂ ਲੱਸੀ ਲੁੱਸੀ ਪੀ ਲੈਣੀ ਹੈ ਨਾ, ਜਾਂ ਵੀ ਚਾਹ ਚਾਹ ਪੀ ਕੇ ਤਾਂ ਥੋੜੀ ਸੁਸਤੀ ਜਿਹੀ ਪੈਂਦੀ, ਤੇ ਬਾਅਦ ਵਿੱਚ ਜੋ ਸਲਾਈਆਂ ਨੂੰ ਉਹਨਾਂ ਨੇ ਦੇਣਾ ਗੇੜਾ, ਹੈ ਨਾ, ਐ ਇੱਕ ਘਾਹ ਦਾ
ਆਟਾ ਦੇਣਾ, ਦੇਖ ਲਾ ਉਦੋਂ ਦੇ ਪਹਾੜੇ ਪੜੇ ਅਜੇ ਵੀ ਯਾਦ ਆ।
ਸਹੀ ਗੱਲ ਹੈ। ਤੇ ਜ਼ੋਰ ਜ਼ੋਰ ਦੀ ਜ਼ੋਰ 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 ਦੀ ਗਿਣਤੀ ਅਕਾਓ ਜਾਂ ਊੜਾੜਾ ਕਰੋ ਜਾਂ ਫਿਰ ਤੁਸੀਂ ਅੱਜ ਕੱਲ ਤੇ ਮੈਂ ਸਾਰਾ ਸਾਹਿਬ ਕਿਸੇ ਨੂੰ ਊੜਾੜਾ ਨੀ ਹੁੰਦਾ ਹੋਣਾ ਤੇ ਕਈ ਬੰਦੇ ਵਿਚਾਰੇ ਹਜੇ ਹੈਗੇ ਆ।
ਨਾ ਸਹੀ ਗੱਲ ਆ, ਬਿਲਕੁਲ ਬਿਲਕੁਲ। ਅੱਛਾ ਇਹ ਗੱਲ ਹੁੰਦੀ ਸੀ ਜਿਹਨੂੰ ਉਹ ਖੜਾ ਕਰਕੇ ਪੜ੍ਹਾਉਣ ਲਾ ਦਿੰਦੇ ਹੁੰਦੇ ਸੀ ਨਾ, ਉਹ ਏਦਾਂ ਹੁੰਦਾ ਸੀ ਵੀ ਅੱਜ ਤਾਂ ਪਰੇ ਹੋ ਜਾਓ ਮੈਂ ਹੀ ਆ ਬਸ ਮਨੀਟਰ, ਤੇ ਉਹ ਆਪਣੀ ਇੱਕ ਆਕੜ ਜਿਹੀ ਹੁੰਦੀ ਸੀ ਵੀ ਅੱਜ ਮੈਂ ਪਹਾੜੇ ਬੁਲਾਏ ਆ ਖੜਾ ਹੋ ਕੇ ਤੇ ਬਾਕੀ ਤਾਂ ਮੇਰੇ ਪਿੱਛੇ ਪਿੱਛੇ ਬੋਲੇ ਆ ਸਾਰੇ।
ਕਈ ਮਾਸ ਕਈ ਨਾ ਟੀਚਰ ਏਦਾਂ ਦੇ ਹੁੰਦੇ ਸੀ, ਉਹਨਾਂ ਨੇ ਕੀ ਲਾਇਆ ਹੁੰਦਾ ਹਿਸਾਬ ਕੇ, ਉਹਨਾਂ ਨੇ ਦੇਖਣਾ ਕਿ ਜਿਹੜੇ ਬੱਚੇ ਪੜ੍ਹਨ ਵਾਲੇ ਨੇ ਪੰਜ ਸੱਤ ਬੱਚੇ, ਉਹਨਾਂ ਨੇ ਕਹਿਣਾ ਅੱਗੇ ਅੱਗੇ ਬਹਿ ਜਾਓ ਜਿਹੜੇ ਪਿੱਛੇ ਨਲਾਇਆ ਕਹਿਣਾ, ਤੇ ਉਹ ਪਿੱਛੇ ਪਿੱਛੇ ਉਹਨਾਂ ਨੇ ਉਹ ਖੜੇ ਹੀ ਉਹਨਾਂ ਨੂੰ ਕਰਨਾ ਕਿ ਤੁਸੀਂ ਉੱਠੋ ਵੀ ਤੂੰ ਸੁਣਾ ਓਏ ਉਹ ਜਾਂਦੇ ਆ ਤੂੰ ਸੁਣਾ ਆਹ ਕਰਦੇ
ਆਹੋ ਸਹੀ ਗੱਲ।
ਉਹਨਾਂ ਦੀ ਰੋਜ਼ ਸ਼ਾਮਤ ਆਈ ਰਹਿਣੀ ਆਈ ਰਹਿਣੀ ਸੀ,
ਪਹਿਲਾਂ ਤੂੰ ਦੱਸ ਹੁਣ ਅੱਗੇ ਬੈਠਦਾ ਸੀ ਕਿ ਪਿੱਛੇ ਬੈਠਦਾ ਸੀ।
ਮੈਂ ਤਾਂ ਦੇਖੋ ਜੀ ਅੱਗੇ ਬਹਿੰਦੇ ਵਾਲੇ ਬੱਚਾ ਸੀ, ਮੈਂ ਤਾਂ ਥੋੜਾ ਜਿਹਾ ਖਿਆਲ ਹੈਗਾ ਸੀ।
ਹਾਏ 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 ਹਾਏ। ਅੱਛਾ ਅੱਛਾ ਪੜ੍ਹਦਾ ਹੁੰਦਾ ਸੀ ਯਾਨੀ ਤੂੰ ਹੈ?
ਹਾਂਜੀ ਬਿਲਕੁਲ। ਚਾਹ ਬੜੀ ਬਣਾਉਂਦਾ ਰਿਹਾ ਜੀ ਮੈਂ, ਸਾਡੇ ਨਾ ਇੱਕ ਮਾਸਟਰ ਲਾਇਆ ਜੈਂਟਰ ਸਿੰਘ, ਤੇ ਉਹਨੇ ਮੈਨੂੰ ਕੀ ਕਹਿਣਾ ਵੀ ਉਹਨੇ ਕਹਿਣਾ ਵੀ ਤੂੰ ਐਂ ਕਰ ਪਤੀਲੀ ਲੈ ਕੇ ਅੰਦਰੋਂ ਤਾਂ ਸਟੋਵ ਬਾਲ ਲਾ, ਸਟੋਵ ਤੋਂ ਬਾਅਦ ਸਟੋਵ ਹੁੰਦੇ ਹੁੰਦਾ ਨਾ ਜਿਹੜੀ ਤਿੰਨ ਵਾਰ ਦੇ ਵਿੱਚ ਸਟੋਵ ਦੇ ਵਿੱਚ ਜੋ ਜਦੋਂ ਉਹਨੂੰ ਪੰਪ ਦੇਣਾ ਤੇ ਉਹਦੇ ਵਿੱਚ
ਹਾਂ ਨਾ ਮੈਂ ਕਿਹਾ ਜਦੋਂ ਇਹ ਗੱਲਾਂ ਕਰਦੇ ਆ ਨਾ ਤਾਂ ਐਂ ਲੱਗਦਾ ਵੀ ਅਸੀਂ ਪਤਾ ਨੀ ਕਿਹੜੇ ਬਾਬਾ ਆਦਮ ਦੇ ਵੇਲੇ ਦੇ ਆ।
ਸਹੀ ਗੱਲ ਆਦਮ ਦੇ
ਉਹ ਪਿੰਨ ਮਾਰ ਕੇ ਜਿਹੜਾ ਸਹੀ ਗੱਲ ਆ ਸਟੋਵ ਵਾਲੀ ਦਾ ਹੁੰਦਾ ਸੀ।
ਤੇਜ ਕਰਨ ਵਾਸਤੇ ਇਹਨੂੰ ਉਹ ਚਾਹ ਜਿਹੜੀ ਪੀਂਦੇ ਨੇ ਕੱਪਾਂ ਚ ਨੀ ਪੀਂਦੇ ਰਹੇ, ਉਹ ਚਾਹ ਪੀਂਦੇ ਨੇ ਆਪਾਂ ਉਹਦੇ ਵਿੱਚ ਸਟੀਲ ਦੇ ਗਲਾਸਾਂ ਚ, ਮਾਸਟਰ ਜਿਹੜੇ ਪੀਂਦੇ ਹੁੰਦੇ ਸੀ ਤੇ ਅੱਧਾ ਕੰਡੇ ਤੋਂ ਕੰਡੇ ਤੋਂ ਕੰਡੇ ਤੋਂ ਫੜ ਲੈਣਾ ਉਹਨਾਂ ਨੇ ਗਲਾਸ, ਏਦਾਂ ਹੌਲੀ ਹੌਲੀ ਇਹ ਸਵਾਦ ਕਰਕੇ ਲਈ ਜਾਣਾ ਤੇ ਨਾਲ ਪੀ ਜਾਣੀ, ਤੇ ਕਦੀ ਦੂਜੇ ਹੱਥ ਫੜ ਲੈ ਕਦੀ ਗਰਮ ਹੁੰਦਾ ਰਿਹਾ ਨਾ ਉਹ ਠੰਡਾ ਜਲਦੀ ਨੀ ਹੁੰਦਾ ਰਿਹਾ ਗਲਾਸ।
ਸਹੀ ਗੱਲ ਆ। ਮੈਂ ਤਾਂ ਨਾ ਆਪ ਘਰ ਦੇ ਵਿੱਚ ਦੂਸਰੀਆਂ ਜਿਹੜੀਆਂ ਕੱਚ ਦੀਆਂ ਗਲਾਸੀਆਂ ਨੀ ਹੁੰਦੀਆਂ ਸੀਗੀਆਂ ਉਹ ਮੈਨੂੰ ਮਿਲੀਆਂ ਕਿਤੇ, ਮੈਂ ਉਹ ਲਿਆ ਕੇ ਰੱਖੀਆਂ ਆ, ਹੁਣ ਜਦੋਂ ਜਦੋਂ ਕਿਤੇ ਪੁਰਾਣੇ ਟਾਈਮ ਚ ਮੁੜਨਾ ਹੋਵੇ ਨਾ ਤਾਂ ਮੈਂ ਉਹ ਗਲਾਸੀਆਂ ਚ ਚਾਹ ਪੀਨੀ ਹੁੰਦੀ ਆ, ਤੇ ਘਰਦਿਆਂ ਨੂੰ ਹੁਣ ਸਾਡੇ ਪਤਾ ਹੀ ਆ ਵੀ ਇਹ ਕਮਲੀ ਹੈਗੀ ਆ ਥੋੜੀ ਜਿਹੀ, ਸੋ ਇਤਰਾਜ਼ ਨੀ ਕਰਦਾ ਕੋਈ ਵੀ
ਥੋੜੀ ਥੋੜੀ ਥੋੜਾ ਹੋਵੇ ਤੇ ਫੇਰ ਬੰਦਾ ਇਤਰਾਜ਼ ਕਰਦਾ ਕਿਆ ਦੇ ਹੁਣ।
ਤੂੰ ਹੁਣ ਕਿਤੇ ਹੌਲੀ ਬੋਲ, ਮੈਂਟਲ ਹੈਲਥ ਵਾਲੇ ਬਹੁਤ ਆਏ ਸੀ, ਮੈਨੂੰ ਕਿਤੇ ਲੈ ਹੀ ਨਾ ਜਾਣ, ਅਗਲੀ ਵਾਰ ਲਹਿਰਾ ਡੀਕੋ ਬੁੱਧਵਾਰ ਦੀਆਂ ਸੁਖਪ੍ਰੀਤ ਕਿੱਥੇ ਗਈ, ਸਭ ਦੀ ਸੁੱਖ ਮੰਗਦੀ ਵਿਚਾਰੀ। ਆਹੋ ਹੌਲੀ ਬੋਲ ਤੇ ਅੱਛਾ ਉਸ ਤੋਂ ਬਾਅਦ ਜਿਹੜੀ ਵਿਹਲੀਆਂ ਗੱਲਾਂ ਜਿਹੜੀ ਇੱਕ ਇੰਟਰਟੇਨਮੈਂਟ ਦਾ ਹੋਰ ਤਰੀਕਾ ਹੁੰਦਾ ਸੀ ਨਾ ਧਨੀ, ਉਹ ਸੋਚੋ ਪਤਾ ਕੀ ਹੁੰਦਾ ਸੀ
ਮੇਰੀ ਗੱਲ ਸੁਣੋ ਨਾ, ਉਸ ਤੋਂ ਬਾਅਦ ਘਰ ਆਏ ਨਾ ਜੋ ਛੁੱਟੀ ਛੱਡੀ ਕਰਕੇ ਘਰ ਆਏ ਨਾ ਤੇ ਅਸੀਂ ਮਤਲਬ ਸਿਰ ਤੇ ਬੱਤੇ ਪਾਏ ਹੋਣੇ ਤੇ ਹੁੰਦੇ ਚਲੋ ਚਾਹ ਰੋਟੀ ਤਾਂ ਖਾਣੀ ਹੈ ਨਾ ਘਰਦਿਆਂ ਨੇ ਖਾਣਾ ਖਾ ਲੋ, ਤੇ ਉਹ ਆਪਸ ਵਿੱਚ ਲੜ ਲਓ ਆਪਣਾ ਭੈਣਾਂ ਭਰਾਵਾਂ ਨਹੀਂ ਸਾਰਿਆਂ ਨੇ, ਤੇ ਮਾਤਾ ਨੇ ਕਹਿਣਾ ਵੀ ਦਹੀਂ ਖਾ ਲਾ ਜੇ ਕਰ ਲਾ ਉਹ ਕਰ ਲਾ, ਖਾ ਖੂ ਕੇ ਤੇ ਬਾਅਦ ਤਿੰਨ ਚਾਰ ਵੱਜਣੇ ਨਾ ਤੇ ਜਦੋਂ ਛੋਟੇ ਹੁੰਦੇ ਤੇ ਉਹਨਾਂ ਨੇ ਚਲੋ ਪੱਠੇ ਪੁੱਠੇ ਲੈ ਆਓ ਜਾ ਕੇ ਮੱਝਾਂ ਵਾਸਤੇ, ਤੇ ਅਸੀਂ ਬਸੀ ਨਾ ਚੱਲਣਾ ਸਾਰੇ ਜਣਾ ਨੇ ਸਾਡੇ ਤਾਏ ਚਾਚੇ ਦੇ ਨਿਆਣੇ ਵੀ ਹੋਣੇ ਸਾਡੇ ਹਾਂ ਆਉਂਦੇ ਹਨਾ ਬਾਰਾਂ ਬਾਰਾਂ ਤੇਰਾਂ ਤੇਰਾਂ ਸਾਲਾਂ ਦੇ ਆਪਾਂ ਚਲੇ ਜਾਵਾਂ ਜਦੋਂ ਉੱਥੇ, ਤੇ ਉੱਥੇ ਜਾ ਕੇ ਬਰਸੀਨ ਵੱਢ ਕੇ ਤੇ ਉਹਨਾਂ ਦੀ ਛੋਟੀ ਛੋਟੀ ਪੀਸ ਕਰਕੇ ਤੇ ਉਹਨੇ ਭੀਪਣੀਆਂ ਜਾਈ ਜਾ
ਕੀ ਕਰੀ ਜਾਣੀਆਂ ਪੀਪਣੀਆਂ, ਅੱਛਾ
ਬੀਪਣੀਆਂ ਬਣਾ ਕੇ ਬੀਬੀਆਂ ਬਣਾ ਕੇ ਬੀਬੀਆਂ ਫੂ ਚੀਜ਼ਾਂ ਚੀਜ਼ਾਂ ਮਰ ਜਾਣੀ ਅੱਛੀ ਅੱਛੀ।
ਹਾਂ ਹਾਂ ਸਹੀ ਗੱਲ ਆ, ਸੱਚੀ ਗੱਲ ਆ, ਖੇਤਾਂ ਦੇ ਵਿੱਚ ਮੂਲੀਆਂ ਸ਼ਲਗਮ ਗੱਜ ਲਾ ਕੇ ਇੱਕ ਪੰਡ ਬੜਨੀ ਪੱਟ ਕੇ ਧੋ ਕੇ ਖਾਣੇ।
ਹਾਂਜੀ
ਜਿਹੜੇ ਸ਼ਲਗਮ ਮੂਲੀਆਂ ਗਾਜਰਾਂ ਲੱਗੇ ਹੁੰਦੇ ਸੀ ਖੇਤਰਾਂ ਚੋਂ ਵੀ, ਖੇਤਾਂ ਚੋਂ ਵੀ ਪੁੱਟ ਪੁੱਟ ਕੇ ਖਾਈ ਦੇ ਹੁੰਦੇ ਸੀ।
ਬਿਲਕੁਲ ਬਿਲਕੁਲ ਤੇ ਉਹ ਉੱਥੇ ਅਸੀਂ ਪੀਪੀਆਂ ਬਣਾ ਬਣਾ ਤੇ ਪੀਪੀਆਂ ਲੈ ਜਾਣੀਆਂ ਤੇ ਉਹ ਬਸ ਉਹਦੇ ਵਿੱਚ ਇੰਜੋਏ ਕਰੀ ਜਾਣਾ ਪੂਰਾ। ਉਦੋਂ ਫੋਨ ਫਾਨ ਦਾ ਚੱਕਰ ਨਹੀਂ ਸੀ ਨਾ ਹੁੰਦਾ ਤੇ ਫੋਨ ਤੇ ਚਲੋ ਹੁਣੇ ਆਏ 2009 ਦੇ ਵਿੱਚ
ਪੂਰੀ ਤਰ੍ਹਾਂ ਅਸੀਂ ਡਿਪੈਂਡੈਂਟ ਹੋ ਗਏ ਇਹਨਾਂ ਚੀਜ਼ਾਂ ਤੇ। ਇਹ ਨਾ ਹੋਣ ਤੇ ਸਾਡਾ ਟਾਈਮ ਨੀ ਪਾਸ ਹੁੰਦਾ, ਇਹ ਨਾ ਹੋਣ ਤੇ ਸਾਨੂੰ ਇਹ ਨੀ ਪਤਾ ਲੱਗਦਾ ਕਰਨਾ ਕੀ ਆ। ਸੋ ਉਦੋਂ ਇੱਦਾਂ ਨਹੀਂ ਹੁੰਦਾ ਸੀਗਾ, ਕੁਛ ਹੋਵੇ ਨਾ ਹੋਵੇ ਖੇਤਾਂ ਚ ਜਾਈਦਾ ਸੀ ਤਾਂ ਜਿੱਦਾਂ ਤੂੰ ਕਿਹਾ ਭਾਈ ਉਹ ਪੱਤੇ ਤੋੜ ਕੇ ਪੀਪਣੀਆਂ ਵਜਾ ਲੈਣੀਆਂ, ਉਹ ਆੜਾਂ ਦੇ ਪਾਣੀ ਦੇ ਵਿੱਚ ਹੀ ਲੱਗ ਜਾਣਾ ਛੱਪ ਛੱਪ ਕਰਨ। ਸਕੂਲ ਗਏ ਆ ਉੱਥੇ ਆਪਣੀਆਂ ਖੇਡਾਂ ਕਰ ਲੈਣੀਆਂ, ਘਰ ਆਏ ਆ ਤਾਂ ਯਾਨੀ ਕਿੰਨੀ ਵਧੀਆ ਸੀ ਜਦੋਂ ਅਸੀਂ ਇਸ ਚੀਜ਼ ਨਾਲ ਇੰਟਰੋਡਿਊਸ ਹੀ ਨਹੀਂ ਸੀ ਹੋਏ ਅਜੇ ਤੱਕ।
ਬਿਲਕੁਲ ਬਿਲਕੁਲ, ਇਹ ਤਾਂ ਇਹ ਗੱਲ ਦਾ ਪਤਾ ਜਦੋਂ ਅਸੀਂ ਪਿਆਰੀਆਂ ਜਾਂਦੇ ਰਹੇ ਉਦੋਂ ਗੂੰਦ ਗਾਂਦ ਨਹੀਂ ਹੁੰਦੀ ਰਹੀ ਤੇ ਜੇ ਕਿੱਕਰਾਂ ਦੇ ਨਾਲ ਨਾਲ ਗੂੰਦ ਲੱਗੀ ਹੋਈ ਤਾਂ ਕਿੱਕਰ ਦੇਖੀ ਜਾਣੇ ਜਾਂਦੇ ਜਾਂਦੇ ਕਿੱਕਰ ਤੇ ਕਿਹਨੂੰ ਗੂੰਦ ਲੱਗੀ ਤੇ ਲਾਸ਼ ਘਰ ਲੈ ਕੇ।
ਆਹੋ ਸਾਡੇ ਪਿੰਡ ਨਾ ਇੱਕ ਹੁੰਦਾ ਸੀ, ਸਾਡੇ ਗੁਆਂਢੀਆਂ ਦੇ ਲਸੂੜੇ ਲੱਗੇ ਹੁੰਦੇ ਸੀ।
ਹਾਂਜੀ
ਉਹ ਵੀ ਅਸੀਂ ਜਾਈਦੇ ਹੁੰਦੇ ਸੀ ਤੋੜ ਤੋੜ ਕੇ। ਸ਼ੁਰੂ ਕਰੋ ਤਾਂ
ਸਾਡੇ ਨਾ ਕੀ ਹੁੰਦਾ ਰਿਹਾ ਇੱਕ ਪਿੰਡ ਵਿੱਚ ਨਾ ਇੱਕ ਮਤਲਬ ਬਜ਼ੁਰਗ ਹੋਣੇ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੋਰ, ਸ਼ਾਮ ਨੂੰ ਜਦੋਂ ਅਸੀਂ ਪੱਠੇ ਪੁੱਠੇ ਲੈ ਕੇ ਰਾਜੇ ਨਾਲ ਤੇ ਜਦੋਂ ਖੇਡਣ ਚੱਲ ਜਾਂਦਾ ਨਾ, ਸਾਡੇ ਨਾ ਕਬੱਡੀ ਖੇਡਦੇ ਹੁੰਦੇ, ਅਸੀਂ ਵੀ ਖੇਡਦੇ ਹੁੰਦੇ ਰਹੇ ਥੋੜੀ ਥੋੜੀ, ਜਦੋਂ ਅਸੀਂ ਜੰਗ ਬਿਲਕੁਲ 15-16 ਸਾਲ ਤੋਂ ਇੱਕ ਸਾਡੀ ਉਮਰ ਅਸੀਂ ਕਬੱਡੀ ਖੇਡਣੀ ਸ਼ੁਰੂ ਕਰਤੀ, ਨਾਲ ਖੇਡਦੇ ਰਹੇ ਵਾਲੀਬਾਲ, ਕਈ ਕਈ ਖੇਡਣ ਵਾਲੀਬਾਲ ਖੇਡਣ ਆਪਣਾ ਕਿਸੇ ਦਿਨ ਨਾ ਅਸੀਂ ਕਬੱਡੀ ਖੇਡਣ ਆਪਣਾ। ਸਾਡੇ ਨਾ ਇੱਕ ਬੁੱਢਾ ਹੁੰਦਾ ਸੀ ਨਾਜਰ ਸਿੰਘ ਤੇ ਇੱਕ ਗਿਆਨ ਸਿੰਘ ਹੁੰਦਾ ਸੀ, ਤੇ ਅਸੀਂ ਨਾ ਅਸੀਂ ਜਿੱਥੇ ਜੋ ਬਾਲੀ ਰੱਖਿਆ ਜੋ ਬਾਲੀ ਮਾਰਨੀ ਅਸੀਂ ਜੰਗ ਜੰਗ ਉਹ ਨਾ ਜਿੱਦਾਂ ਮਤਲਬ ਪਹਿਲਾਂ ਜਦੋਂ ਫੌਜ ਦੇ ਵਿੱਚ ਰਿਟਾਇਰ ਹੋ ਕੇ ਆਏ ਸੀ ਤੇ ਉਹਨਾਂ ਨੂੰ ਬੜਾ ਕਰੇਜ ਹੁੰਦਾ ਸੀ ਬਾਲੀਬਾਲ ਜੇ ਕੋਈ ਖੇਡਦਾ, ਤੇ ਮੈਂ ਇੱਧਰੋਂ ਜੇ ਮੈਂ ਤਾਂ ਜਾਂ ਦੋ ਤਿੰਨ ਮੁੰਡੇ ਹੋਰ ਹੁੰਦੇ ਸੀ ਸਮੈਸ਼ਾਂ ਮਾਰ ਰਹੀਆਂ ਨਾ ਤੇ ਉਹਨੇ ਪਿੱਛੋਂ ਕੁੰਡੀਆਂ ਮਾਰੀ ਜਾਣੀਆਂ ਨੂੰ ਮਰ ਗਿਆ ਚੱਲਾ ਉਹ ਮਰ ਗਿਆ।
ਹਾਂ ਹੁਣ ਤਾਂ ਉਦਾਂ ਦੇ ਬਜ਼ੁਰਗ ਵੀ ਨੀ ਲੱਭਦੇ,
ਕੁੰਡੀਆਂ ਮਰੀ ਜਾਣੀਆਂ ਵੀ ਤੂੰ ਮਾਰਦਾ ਕਿਉਂ ਤੂੰ ਖੇਡਦਾ ਕਿਉਂ ਨੀ, ਤੇ ਅਸੀਂ ਹਾਰ ਕੇ ਖੱਪ ਗਏ ਬਾਪੂ ਤੂੰ ਹੈ ਅੱਗੇ ਤੂੰ ਹੈ ਅੱਗੇ ਓਏ ਪੁੱਤਰਾ ਜੇ ਸਾਡਾ ਕਹਿੰਦਾ ਉਹਨਾਂ ਨੇ ਕਹਿਣਾ ਵੀ ਪੁੱਤਰਾ ਜੇ ਸਾਡਾ ਟਾਈਮ ਸੀ ਨਾ ਅਸੀਂ ਬੜੇ ਬਾਲੀਆਂ ਦੇ ਵੱਟ ਕੱਢਦੇ ਹੁੰਦੇ ਸੀ, ਖੇਡੋ ਖੇਡੋ ਹੁਣ ਅਸੀਂ ਬਜ਼ੁਰਗ ਸਾਨੂੰ ਕਹਿੰਦੇ ਗਾਂ ਆ ਜਾਓ ਗਾਂ ਆ ਜਾਓ।
ਸਾਡਾ ਵੀ ਟਾਈਮ ਆਉਣ ਵਾਲਾ, ਅਸੀਂ ਵੀ ਐਂ ਕਿਹਾ ਕਰਨਾ ਤਾਂ ਨਹੀਂ, ਅਸੀਂ ਬਹੁਤ ਵੱਟ ਕੱਢੀ ਦੇ ਭਾਈ
ਤੇ
ਵਾਲੀਬਾਲ
ਖੇਡ ਖੇਡ ਬਾਹਰ ਜਿਹੜੇ ਬਾਹਰ ਸੋਤੇ ਉਹਨਾਂ ਦਾ ਉੱਧਰ ਜ਼ੋਰ ਉਹ ਮਾਰਦੇ ਉਹ ਮਾਰ ਉਹ ਤੇਰੀ ਬਾਲ ਆ ਗਈ
ਐਂਟਰਟੇਨਮੈਂਟ ਦੇ ਸਾਧਨ ਜਿਹੜੇ ਇਹੀ ਗੱਲ ਕਰ ਰਹੇ ਵੀ ਜਿਹੜੇ ਉਹ ਐਂਟਰਟੇਨਮੈਂਟ ਦੇ ਸਾਧਨ ਹੁੰਦੇ ਸੀ ਉਹ ਇੱਕ ਖੇਡਣਾ ਹੀ ਨਹੀਂ ਹੁੰਦਾ ਸੀ, ਜਿਹੜਾ ਖੇਡਦਾ ਉਹ ਤਾਂ ਖੇਡਦਾ ਹੀ ਸੀ ਪਰ ਜਿਹੜੇ ਬਾਹਰ ਦੇਖਦੇ ਸੀ ਉਹਨਾਂ ਲਈ ਉਹ ਵੀ ਨਾਲ ਬਾਕੀ ਦੇ ਐਂ ਹੁੰਦੇ ਸੀ ਵੀ ਚੱਲ ਵਿਹਲਾ ਟਾਈਮ ਆ ਖੜੇ ਹੋ ਕੇ ਨਾਲ ਕਮੈਂਟਰੀ ਕਰੀ ਜਾਓ ਨਾਲ ਚਾਰ ਗੱਲਾਂ ਸੁਣਾ ਲਓ ਕਰ। ਸੋ ਹਰ ਕੋਈ ਆਪਣੇ ਆਪ ਚ ਬਿਜ਼ੀ ਰਹਿੰਦਾ ਹੁੰਦਾ ਸੀਗਾ। ਅੱਛਾ ਮੈਂ ਤੈਨੂੰ ਗੱਲ ਲੱਗੀ ਸੀ ਕਰਨ ਇੱਕ ਵੀ ਸਭ ਤੋਂ ਜਿਆਦਾ ਜਦੋਂ ਯਾਦ ਆ ਜਦੋਂ ਗੁਆਂਢੀਆਂ ਦੇ ਘਰ ਲੜਾਈ ਹੁੰਦੀ ਸੀ ਉਹ ਕਿੱਡਾ ਵੱਡਾ ਐਂਟਰਟੇਨਮੈਂਟ ਦਾ ਸਾਧਨ ਹੁੰਦਾ ਸੀਗਾ ਸਾਡਾ, ਜਦੋਂ ਕਿਤੇ ਦੀ ਕਿਸੇ ਦੀ ਲੜਾਈ ਹੁੰਦੀ ਹੋਣੀ ਨਾ ਤੇ ਉਦੋਂ ਤਾਂ ਸਾਰੇ ਪਿੰਡ ਨੂੰ ਆਉਂਦਾ ਸੀ ਵੀ ਚੱਲ ਆ ਹੁਣ ਟਾਈਮ ਪਾਸ ਚੰਗਾ ਹੋਊਗਾ, ਆਹ ਦੇਖ ਲਈ ਹੁਣ ਇਸ ਤੋਂ ਬਾਅਦ ਚਾਰ ਕੁ ਦਿਨ ਉਹ ਗੱਲਾਂ ਹੋਣਗੀਆਂ ਵੀ ਭਾਈ ਪਤਾ ਫਲਾਨੇ ਦੇ ਘਰ ਆਹ ਹੋ ਗਿਆ ਲੜਾਈ ਹੋਈ ਸੀਗੀ ਉਹਨਾਂ ਦੇ ਤਾਂ ਆਹ ਹੋ ਗਿਆ। ਸੋ ਇੱਕ ਜਿਹੜੀ ਜਦੋਂ ਕਿਤੇ ਲੜਾਈ ਹੁੰਦੀ ਸੀਗੀ ਤੇ ਇੱਕ ਜਦੋਂ ਨਾ ਸਾਡੇ ਘਰ ਦੇ ਅੱਗੇ ਬਰਾਤ ਚੜ੍ਹਦੀ ਹੁੰਦੀ ਸੀ, ਸਾਡਾ ਸੜਕ ਤੇ ਘਰ ਹੁੰਦਾ ਸੀ ਤੇ ਪਿੰਡ ਦੀ ਕੋਈ ਵੀ ਬਰਾਤ ਜਿਹੜੀ ਚੜ੍ਹਦੀ ਸੀ ਸਾਡੇ ਘਰ ਦੇ ਬਿਲਕੁਲ ਲੱਗੀ ਚੜ੍ਹਦੀ ਹੁੰਦੀ ਸੀ ਤੇ ਬਸ ਉਹ ਤਾਂ ਅਸੀਂ ਜਦੋਂ ਬਰਾਤ ਚੜ੍ਹਨੀ ਤੇ ਅਸੀਂ ਦਰਵਾਜੇ ਦੇ ਵਿੱਚ ਪਹਿਲਾਂ ਬਰਾਤੀ ਬਣ ਕੇ ਖੜੇ ਹੋ ਜਾਈਦਾ ਹੁੰਦਾ ਸੀ ਵੀ ਹਾਂ ਕਿੰਨੇ ਤੂੰ ਚੁੱਪ ਕਰ ਜਾ, ਉਹ ਤਾਂ ਮੁੜ ਕੇ ਜਦੋਂ ਆਉਂਦੀ ਹੁੰਦੀ ਜਾਂਦੀ ਆ ਉਹ ਦੋਨੀ ਤੂੰ ਹੁਣ ਸਾਰੀਆਂ
ਗੱਲਾਂ
ਨਾਲੇ ਜਦੋਂ ਚੁੱਕਦਾ ਹੁੰਦਾ ਸੀ ਨਾ ਨਾਲਿਆਂ ਦਿਸਦਾ ਹੁੰਦਾ ਸੀ ਵੀ ਕੁਲਫੀ ਇਮਲੀ ਉਹ ਪੈਸੇ ਥੋੜੀ ਦਿਸਦੇ ਹੁੰਦੇ ਸੀ ਸਹੀ ਗੱਲ ਮੈਂ ਦੁੱਧ ਵਾਲੀ ਜਿਹੜੀਆਂ ਉਹ ਡੀਖਿਆਂ ਰਹੀਆਂ ਵਾਲੀਆਂ ਹੁੰਦੀਆਂ ਸੀਗੀਆਂ ਉਹ ਵਾਲੀਆਂ ਕੁਲਫੀਆਂ ਓਹੋ
ਡੁੰਡੀ ਜੀ ਚ ਕੱਢਦੇ ਨੀ ਹੈਗੇ ਫੜ ਕੇ ਮਤਲਬ ਜਿੱਦਾਂ ਸਾਡੇ ਪੁਰਾਣੇ ਮਿਲਦੇ ਹੁੰਦੀਆਂ ਸੀ ਭਾਈ ਲੈ ਕੇ ਨਾ ਉਹਨਾਂ ਦੇ ਵਿੱਚ ਮਤਲਬ ਦਹਲਾ ਕੇ ਪੂਰਾ ਹੱਥ ਲਾ ਤੇ ਉਹਨੂੰ ਕੁਲਫੀ ਮੱਤ ਵਾਲੀ ਜਿਹੜੀ ਹੁੰਦੀ ਸੀ।
ਕੋਈ ਨੀ ਮੈਂ ਆ ਰਹੀ ਅਗਲੇ ਮਹੀਨੇ ਸਿਡਨੀ ਤੇ ਖਲਾਉਣ ਲੈ ਕੇ ਚੱਲੀ ਤੇਰੇ ਨਾਲ ਹੀ ਜਾਊਂਗੀ। ਹੁਣ ਵੇਖ ਤੂੰ ਕੁਲਫੀ ਖੜਾ ਕੇ ਲਿਆ ਪਹਿਲਾਂ ਉਹ ਵਾਲੀ। ਹੁਣ ਜਿਆਦਾ ਗੱਲਾਂ ਇਹਨੇ ਚੁੱਪੀ ਕਰ, ਹੁਣ ਤਾਂ ਨੀ ਨੇ ਚੁੱਪੀ ਕਰ ਜਾਣਾ ਵੀ ਨਾ ਮਿਲਦਾ ਹੀ ਕੁਛ ਨਾ ਨਾ ਹੱਸਦੀ ਆ ਮੈਂ। ਅੱਛਾ
ਆਪਣੇ ਮੁੰਡੇ ਜਾਂਦੇ ਜਿਦਾਂ ਉਹ ਪੰਜਾਬੀ ਗਾਣੇ ਲਾਏ ਹੁੰਦੇ ਗੱਡੀਆਂ ਚ ਉੱਚੀ ਉੱਚੀ ਤੇ ਉਹ ਜਦੋਂ ਉੱਥੇ ਆਪਣੇ ਪੂਰਾ ਇੰਜੋਏ ਕਰਦੇ ਇੰਡੀਆ ਦਾ ਹਿਸਾਬ ਉੱਥੇ ਪੂਰਾ ਤੁਸੀਂ ਜਾਓਗੇ ਤਾਂ ਫੀਲ ਹੀ ਹੁੰਦੀ
ਇੰਡੀਆ ਦੀ। ਪਟਿਆਲੇ ਦਾ 22 ਨੰਬਰ ਫਾਟਕ ਆ
ਬਿਲਕੁਲ ਬਿਲਕੁਲ ਉਹੀ ਸਾਰਾ ਲਗਭਗ
ਗੇੜੀ ਰੂਟ ਹੈ ਪੂਰਾ।
ਬਿਲਕੁਲ ਬਿਲਕੁਲ ਗੇੜੀ ਰੂਟ ਉਹੀ ਹਿਸਾਬ ਆ ਜੀ ਪੂਰਾ। ਕੋਈ ਉੱਥੇ ਕਿਹੜੀ ਆਈਟਮ ਤੁਸੀਂ ਜਿਹੜੀ ਤੁਹਾਨੂੰ ਨਹੀਂ ਮਿਲਦੀ ਉੱਥੇ ਨਾ ਮੈਂ ਪਰਸੋਂ ਮੈਂ ਫੇਰ ਗਿਆ ਤੇ ਉੱਥੇ ਕੀ ਕਰਦਾ ਉੱਥੇ ਨਾ ਇੱਕ ਉਹਨਾਂ ਛੋਟਾ ਜਿਹਾ ਨਾ ਦੁਕਾਨ ਖੋਲੀ ਹੈ ਤੇ ਕਿਸੇ ਨੇ ਤੇ ਉੱਥੇ ਨਾ ਕੁੜੀਆਂ ਚੂੜੇ ਵਾਲੀਆਂ ਚਾਰ ਪੰਜ ਕੁੜੀ ਉਹਨਾਂ ਮਤਲਬ ਕੀ ਕੀਤਾ ਰੋਟੀ ਦਿੰਦੇ ਹੈਗੇ ਜਿੱਦਾਂ ਮਤਲਬ $10 ਦੀ ਰੋਟੀ ਦਿੰਦੇ ਆ ਤੇ ਨਾਲੇ ਦੋ ਤਿੰਨ ਸਬਜ਼ੀਆਂ ਦਹੀਂ ਤੇ ਨਾਲੇ ਰੋਟੀਆਂ ਕੁੜੀਆਂ ਮਤਲਬ ਉਸੇ ਟਾਈਮ ਮੌਕੇ ਤੇ ਪਕਾਉਂਦੀਆਂ ਚੂੜੇ ਵਾਲੀ ਤੇ ਬੰਦੇ ਨੂੰ ਫੀਲ ਲਗਾਈ ਜਾਂਦੇ ਯਾਰ ਯਾਰ ਚੂੜੇ ਵਾਲੀ ਤੁਹਾਡੀ ਰੋਟੀ ਖਾਓ ਚੁੱਪ ਕਰਕੇ ਨਾ
ਜਿਸਲੇ ਘਰ ਵਾਲੀ ਨਾਲ ਲੜਾਈ ਹੋ ਜਾਵੇ ਕਹੋ ਭਾਈ ਮੈਂ ਤਾਂ ਚੂੜੇ ਵਾਲੀ ਦੀ ਖਾਣ ਚੱਲਾ ਫਿਰ
ਮੈਂ ਚੱਲਾ ਮੇਰਾ ਮੁੰਡਾ ਚੂੜੇ ਵਾਲੀ ਤੇ ਰੋਟੀ ਖਾਣ।
ਮੈਂ ਦੱਸਦੀ ਆ ਭਾਬੀ ਨੂੰ ਜਰਾ ਭਈ ਆ ਦੇਖ ਲਾ ਇਹ ਰੋਟੀ ਰੋਟੀ ਖਾਣ ਨੀ ਜਾਂਦਾ। ਰੋਟੀ ਤਾਂ ਇਹਨੂੰ ਦਿਸੀ ਨੀ ਉੱਥੇ ਚਾਰ ਪੰਜ ਸਬਜ਼ੀਆਂ ਇਹ ਨੀ ਦਿਸੀ ਆਪੇ ਕਿਹੜੀ ਕਿਹੜੀ ਸਬਜ਼ੀ ਸੀ ਇਹ ਜਰੂਰ ਦਿਸਗੀ ਆਪੇ ਚੂੜੇ ਵਾਲੀ ਬਣਾਉਂਦੀ ਸੀਗੀ ਤਾਂ ਨੀ ਰੇਡੀਓ ਤੇ ਆ ਤੂੰ ਸੁਣਦੀ ਹੋਣੀ ਭਾਬੀ
ਮੈਂ ਨਾ ਇੱਕ ਪਰਸੋਂ ਗੇੜੇ ਦੇ ਨਾਲ ਹੀ ਜਾਣਾ ਤੇ ਮੈਂ ਉਹਨੂੰ ਓਦਾਂ ਇਸ਼ਾਰਾ ਮਾਰਿਆ ਮੈਂ ਕਿਹਾ ਖਾਣਾ ਕੁਝ ਨਹੀਂ ਕਹਿੰਦੀ ਇੱਥੋਂ ਨੀ ਆਪਾਂ ਅੱਗੇ ਚੱਲਦੇ ਅੱਗੇ ਜਾ ਕੇ ਖਾਂਦੇ ਹਾਂ। ਮੈਂ ਕਿਹਾ ਉੱਥੇ ਕੀ ਹੈ ਨਹੀਂ ਨਹੀਂ ਇੱਥੇ ਕਹਿੰਦੀ ਉੱਥੇ ਨਹੀਂ ਥੋੜਾ ਵਧੀਆ ਜਾ ਕੇ ਖਾਂਦੇ ਮੈਂ ਕਿਹਾ ਠੀਕ ਆ ਮੈਂ ਲਾ ਰਿਹਾ ਹਿਸਾਬ ਮੈਂ ਕਿਹਾ ਇੱਥੇ ਕੰਮ ਕਰਾ ਵੀ ਲੱਗਣ ਦੇ ਆ
ਮੈਨੂੰ ਬਸ ਗਲੀ ਚ ਮੁੜਨਾ ਉਹਨੇ ਬੰਦ ਕਰ ਦੇਣਾ ਤੂੰ ਗੱਲ ਕੀ ਕਰਦਾ ਤੇ ਲੈ ਮੈਨੂੰ ਬਲਰਾਜ ਭਾਜੀ ਦਾ ਮੈਸੇਜ ਆਇਆ ਆ ਮੈਨੂੰ ਬਲਰਾਜ ਸਿੰਘ ਹੁਣਾਂ ਦਾ ਇਸੇ ਗੱਲ ਤੇ
ਹਾਂਜੀ
ਕਹਿੰਦੇ ਤਾਂ ਨੀ ਬਹੁਤ ਸੀਰੀਅਸ ਮੈਸੇਜ ਆ ਇਹ ਮੈਂ ਤੈਨੂੰ ਸੱਚੀ ਦੱਸਾਂ ਕਹਿੰਦੇ ਤਾਂ ਨੀ
ਮੇਰੀ ਕੁੱਤੇ ਖਾਣੀ ਹੋਇਆ
ਕੁੱਤੇ ਖਾਣੀ ਤੇ ਜਿਹੜੀ ਮੈਂ ਕਰਨੀ ਬਾਅਦ ਚ ਮੈਂ ਕਰਨੀ ਆ ਉਹਨਾਂ ਨੇ ਤਾਂ ਬਸ ਸਿੱਧੀ ਲਾਈ ਆ। ਕਹਿੰਦੇ ਵੀ ਇਸ ਦੀਵਾਲੀ ਤੇ ਸੁਖਪ੍ਰੀਤ ਭੈਣ ਨੂੰ ਐਪਲ ਵੀ ਨੀ ਭੇਜੇ
ਜਨਵਰੀ
ਮਹੀਨੇ ਤਾਂ ਨਾ ਮੇਰੀ ਗੱਲ ਸੁਣ ਜਨਵਰੀ ਮਹੀਨੇ ਤਾਂ ਮੈਂ ਲੋਹੜੀ ਲੈਣ ਆਉਂਗੀ ਦੀਵਾਲੀ ਦੀ ਗੱਲ ਕਰ ਤੂੰ
ਕੱਠੀਆਂ ਨਹੀਂ ਦਾਂਗੇ ਨਾ ਦੋਨੋਂ ਚੀਜ਼ਾਂ ਕੱਠੀਆਂ ਨਹੀਂ ਦਾਂਗੇ।
ਇਹ ਤਾਂ ਭਾਜੀ ਪੂਰਾ ਮਹੀਨਾ ਨਾ ਭਾਈ ਪ੍ਰੋਗਰਾਮ ਚ ਨੀ ਆਇਆ ਸੌਂ ਕਹਿੰਦਾ ਮੈਂ ਸੁੱਤਾ ਹੀ ਰਿਹਾ ਇਹਨੂੰ ਇਹ ਤਾਂ ਸੁਣ ਨੀ ਹੋ ਗਿਆ ਭਾਈ ਜੇ ਮੈਂ ਦੀਵਾਲੀ ਦੇ ਲਾਗੇ ਛਾਗੇ ਵੀ ਚਲਾ ਗਿਆ ਨਾ ਤਾਂ ਬਸ ਪਤਾ ਨੀ ਇਹ
ਨਹੀਂ ਦੀਵਾਲੀ ਵਾਸਤੇ ਤੁਹਾਡੇ ਵਾਸਤੇ ਨਾ ਧਨੀਆ ਲਾਇਆ ਚਾਰ ਡੱਬਿਆਂ ਦੇ ਡੱਬੇ ਲੈ ਕੇ ਚਲੇ
ਬਸ ਤੂੰ ਹੁਣ ਮੈਂ ਤੇਰਾ ਨਾ ਧਨੀ ਤੋਂ ਧਨੀਆ ਰੱਖ ਦੇਣਾ। ਅੱਛਾ ਹੁਣ ਮੈਂ ਤੈਨੂੰ ਧਨੀਆ ਸਾਹਿਬ ਹੀ ਕਿਹਾ ਕਰਨਾ ਲੈ ਫਿਰ ਤੂੰ ਜੇ ਮੇਰੇ ਲਈ ਧਨੀਆ ਰੱਖਿਆ ਨਾ ਤਾਂ ਲੈ ਫਿਰ
ਧਨੀਆ ਕਹੋ ਭਾਵੇਂ ਪੁਦੀਨਾ ਕਹੋ ਤੁਹਾਡੇ ਹੱਥ ਚਾਰ ਡੱਬੇ ਲੱਗ ਗਏ
ਠੀਕ ਆ ਨਾ ਚੱਲ ਬਹੁਤ ਭਾਈ ਮੈਂ ਤਾਂ ਨੀਏ ਨਾਲ ਹੀ ਖੁਸ਼ ਆ ਇਹ ਵੇਲੀਆਂ ਗੱਲਾਂ ਹੁੰਦੀਆਂ। ਹੁਣ ਦੇਖੋ ਸਾਨੂੰ ਦੁਨੀਆਂ ਦੀ ਖਬਰ ਹੈਗੀ ਆ ਕੋਈ ਜਦੋਂ ਅਸੀਂ ਇੱਥੇ ਗੱਲਾਂ ਕਰ ਰਹੇ ਹਾਂ ਜਾਂ ਸੁਣ ਰਹੇ ਹਾਂ ਸੋ ਇਹ ਵੇਲੀਆਂ ਗੱਲਾਂ ਜ਼ਿੰਦਗੀ ਚ ਬਹੁਤ ਜ਼ਰੂਰੀ ਹੁੰਦੀਆਂ। ਹਰ ਵੇਲੇ ਐਵੇਂ ਨਾ ਆਪਣੇ ਅੰਟੀਨੇ ਖੜੇ ਰੱਖਿਆ ਕਰੋ ਕੀ ਕਰਨਾ ਜ਼ਿੰਦਗੀ ਚ ਕਿੰਨੇ ਪੈਸੇ ਕਮਾਉਣੇ ਆ ਕਿੱਦਾਂ ਕੀ ਸੈਟਅਪ ਕਰਨਾ ਸੋ ਉਹ ਵੀ ਚੀਜ਼ਾਂ ਜ਼ਰੂਰੀ ਆ ਪਰ ਹੱਸਿਆ ਵੀ ਕਰੋ ਥੋੜਾ ਜਿਹਾ ਐ ਵੀ ਨਾ ਸਿਰ ਸੁੱਟ ਕੇ ਕੰਮਾਂ ਦੇ ਪਿੱਛੇ ਲੱਗੇ ਰਿਹਾ ਕਰੋ ਜ਼ਿੰਦਗੀ ਨੂੰ ਜੀਆ ਕਰੋ ਜ਼ਿੰਦਗੀ ਚ ਹਾਸਾ ਮਖੌਲ ਬਹੁਤ ਜ਼ਰੂਰੀ ਆ। ਸਭ ਤੋਂ ਵੱਡੀ ਗੱਲ ਹਰਮਨ ਰੇਡੀਓ ਸੁਣਿਆ ਕਰੋ ਜੇ ਤੁਸੀਂ ਹਰਮਨ ਰੇਡੀਓ ਨੂੰ ਵੈਸੇ ਵੀ ਸੁਣਦੇ ਆ ਤਾਂ ਮੈਨੂੰ ਲੱਗਦਾ ਮੇਰੀਆਂ ਤਾਂ ਵਿਹਲੀਆਂ ਗੱਲਾਂ ਹੀ ਹੁੰਦੀਆਂ ਜੋ ਅਸੀਂ ਕਰ ਹੀ ਲੈਂਦੇ ਹਾਂ ਹਫ਼ਤੇ ਚ ਇੱਕ ਵਾਰ ਤਾਂ ਹੈ ਨਾ। ਅੱਛਾ ਤਾਂ ਨੀ ਹੋਰ ਨਜ਼ਰ ਮਾਰ
ਸੀਗੇ
ਪਤਾ ਨੀ ਭਾਈ ਸਿਡਨੀ ਵਾਲਿਆਂ ਦੀਆਂ ਗੱਲਾਂ ਨੂੰ ਵੀ ਟੋਲ ਲੱਗਦਾ ਹੋਵੇ, ਕੁਛ ਨੀ ਕਹਿ ਸਕਦੇ ਕੱਲ ਨੂੰ ਪੈਸੇ ਬਿੱਲ ਪਾਇਆ ਹੋਵੇ ਤੁਸੀਂ ਸਰਬਜੀਤ ਬਾਜੀ ਨੂੰ ਭਾਈ ਅਸੀਂ ਤਾਂ ਸਿਡਨੀ ਤੋਂ ਕਾਲ ਕੀਤੀ ਸੀ ਭਾਈ ਇੰਨਾ ਟੋਲ ਲੱਗਾ ਲਿਆਓ, ਅਸੀਂ ਤਾਂ ਐਡੀਲੇਡ ਵਾਲੇ ਵੈਸੇ ਹੀ ਆ, ਸਾਡੇ ਤਾਂ ਹੈ ਹੀ ਨੀ ਟੋਲ ਟੂਲਾਂ ਦਾ ਚੱਕਰ ਹੀ ਕੋਈ ਨੀ।
ਉਹ ਇੱਕ ਵਾਰੀ ਨਾ ਕੀ ਹੋਇਆ ਦੀਦੀ, ਉਹ ਪੁਰਾਣੇ ਬੁੱਢੇ ਗੱਲਾਂ ਸੁਣਦੇ ਗੱਲਾਂ ਵੀ ਸੁਣਦੇ ਹੁੰਦੇ ਸੀ, ਅਸੀਂ ਬੁੱਢਿਆਂ ਦੇ ਲਾਗੇ ਬਹਿਣਾ ਤਾਂ ਮੈਨੂੰ ਗੱਲਾਂ ਸੁਣਨ ਲੱਗ ਪੈਣਾ ਵੀ ਉਹਨਾਂ ਨੇ ਕਹਿਣਾ ਵੀ ਪਤਾ ਨੀ ਮਤਲਬ ਵੀ ਹਨਾ ਵੀ ਉਹਨੇ ਲੱਗੇ ਪੈਣਾ ਕਹਾਣੀ ਸੁਣੀ ਸੁਣੀ ਜੇ ਬਈ ਸੁਣਨੀ ਪੁਰਾਣੇ ਜ਼ਮਾਨੇ ਜਾਂ ਕਹਾਣੀ ਸੁਣਨ ਲੱਗ ਪੈਣੀ ਹਨਾ। ਇੱਕ ਵਾਰੀ ਨਾ ਇੱਕ ਵਾਰੀ ਕੀ ਹੋਇਆ ਵੀ ਇੱਕ ਨਾ ਬੰਦਾ ਹੁੰਦਾ ਤੇ ਉਹ ਕਹਿੰਦਾ ਵੀ ਮੈਨੂੰ ਨਾ ਡਾਕਟਰ ਸਾਹਿਬ ਉਹਦੇ ਕਹਿੰਦਾ ਡਾਕਟਰ ਕੋਲੋਂ ਤੇ ਡਾਕਟਰ ਨੂੰ ਕਹਿੰਦਾ ਵੀ ਡਾਕਟਰ ਸਾਹਿਬ ਗੱਲ ਏਦਾਂ ਵੀ ਮੈਨੂੰ ਨਾ ਡਰ ਬੜਾ ਲੱਗਦਾ ਤੇ ਰਾਤ ਨੂੰ ਮੈਨੂੰ ਏਦਾਂ ਨਾ ਫੀਲ ਹੁੰਦਾ ਜਿੱਦਾਂ ਮੇਰੇ ਮੰਜੇ ਦੇ ਥੱਲੇ ਨਾ ਕੋਈ ਹੈਗਾ ਆ। ਕਹਿੰਦਾ ਅੱਛਾ ਚਲੋ, ਕਹਿੰਦਾ ਕੋਈ ਨੀ ਚੈੱਕ ਕਰ ਲੈਂਦੇ ਆ, ਕਹਿੰਦਾ ਕੋਈ ਨੀ ਚੈੱਕ ਕਰ ਲੈਂਦੇ ਆ ਦੇਖਦੇ ਆ ਤੇ ਉਹ ਚੈੱਕ ਚੁੱਕ ਕਰਕੇ ਕਹਿੰਦਾ ਇਲਾਜ ਮੇਰੇ ਕੋਲ ਹੈਗਾ ਤੇ ਐਂ ਕਰ ਵੀ ਤੂੰ 200 ਰੁਪਇਆ ਲੱਗਣਾ ਇਹਦਾ ਵੀ ਹਫਤੇ ਦੇ 3 ਵਾਰੀ ਤੂੰ ਮੇਰੇ ਕੋਲ ਆਇਆ ਕਰਨਾ ਤੇ ਇਹ ਤੇਰੀ ਬਿਮਾਰੀ ਦਾ ਇਲਾਜ ਮੈਂ ਕੀ ਕਰ ਦਾਂਗਾ। ਕਹਿੰਦਾ ਠੀਕ ਹੈ ਜੀ ਚਲੋ ਜੀ। ਉਹ ਬੰਦਾ ਚੁੱਪ ਕਰਕੇ ਟਾਈਮ ਨਿਕਲ ਜਾਂਦਾ 5-6 ਮਹੀਨੇ ਉਹ ਡਾਕਟਰ ਨੂੰ ਮਿਲਦਾ ਨੀ, ਜਾਂਦਾ ਨੀ ਉਹਦੇ ਕੋਲੋਂ ਤੇ 6 ਮਹੀਨੇ ਬਾਅਦ ਡਾਕਟਰ ਕਿਤੇ ਉਹਨੂੰ ਗਲੀ ਮਹੱਲੇ ਕੀ ਮਿਲ ਜਾਂਦਾ ਉਹਨੂੰ ਉਹੀ ਡਾਕਟਰ ਤੇ ਉਹਨੂੰ ਕਹਿੰਦਾ ਵੀ ਹਾਂ ਵੀ ਤੂੰ ਮਤਲਬ ਮੇਰੇ ਕੋਲ ਆਇਆ ਨੀ ਤੈਨੂੰ ਡਰ ਨੀ ਲੱਗਦਾ। ਕਹਿੰਦਾ ਵੀ ਮੈਨੂੰ ਨਾ ਇੱਕ ਬੰਦਾ ਮਿਲਿਆ ਸੀ ਧਨੀ ਵਰਗਾ ਮਿਲਿਆ ਸੀ। ਕਹਿੰਦਾ ਅੱਛਾ ਕੀ ਕਹਿੰਦਾ? ਕਹਿੰਦਾ ਵੀ ਐਂ ਕਰ ਤੇਰਾ ਡਰ ਤੇ ਕਹਿੰਦਾ ਕੱਢ ਦਾਂਗੇ, ਤੂੰ ਐਂ ਕਰ ਵੀ ਤੇਰਾ ਡਰ ਜਿਹੜਾ ਤੈਨੂੰ ਲੱਗਦਾ ਨਾ ਵੀ ਤੂੰ ਐਂ ਕਰ ਵੀ ਰੋਜ਼ ਤਾਂ 1-2 ਪੈਗ ਦਾਰੂ ਦੇ ਪੀਣੇ ਆ ਮੋਟੇ ਮੋਟੇ, ਨਾਲ ਹੀ ਖਾਣੀ ਪਾਈ ਆ ਮੱਛੀ ਜਾਂ ਪਾਈ ਆ ਮੀਟ
ਠੀਕ ਆ
ਤੇ ਨਾਲੇ ਕਹਿੰਦਾ ਐਂ ਕਰੀ ਜਿਹੜਾ ਤੇਰਾ ਮੰਜਾ ਨਾ ਉਹਦੇ ਮੰਜੇ ਦੇ ਚਾੜੇ ਜਿਹੜੇ ਪਾਵੇ ਆ ਉਹਨੂੰ ਵੱਢ ਦੀ, ਉਹ ਥੱਲੇ ਚੱਲ ਜਾਏਗਾ, ਉੱਪਰ ਤੂੰ ਸੋਹਣੇ ਤੈਨੂੰ ਡਰ ਲੱਗੇਗਾ ਹੀ ਨੀ ਕਿਉਂਕਿ ਥੱਲੇ ਤੇਰੇ ਕੁਝ ਹੈ ਹੀ ਨੀ ਕਿਉਂਕਿ ਤੇਰਾ ਮੰਜਾ ਥੱਲੇ ਲੱਗਾ ਆ ਤੈਨੂੰ ਡਰ ਲੱਗਣਾ ਹੀ ਨੀ। ਕਹਿੰਦਾ ਡਾਕਟਰ ਸਾਹਿਬ ਤੁਹਾਡੇ ਵਾਲਾ ਕੰਮ ਤੇ ਮੈਨੂੰ ਮਹਿੰਗਾ ਪੈਂਦਾ ਸੀ ਵੀ ਰੋਜ਼ ਮੈਂ ਤੁਹਾਡੇ ਕੋਲ ਜਿਹੜਾ ਮਤਲਬ ਮਹੀਨੇ ਚ ਚਾਰ ਮਤਲਬ ਕਿ ਤੁਸੀਂ 12 ਵਾਰੀ ਮੈਂ ਤੁਹਾਡੇ ਕੋਲ ਆਉਣਾ ਸੀ ਉਹਦੇ ਉਹ ਹਿਸਾਬ ਨਾਲ ਤੇ ਮੇਰਾ ਬਹੁਤ ਵੱਡਾ ਬਜਟ ਹੋ ਜਾਣਾ ਸੀ ਤੇ ਉਹ ਹਿਸਾਬ ਨਾਲ ਮੈਂ ਕਹਿੰਦਾ ਵੀ ਉਹ ਆਪਣਾ ਬਜਟ ਇੱਧਰਲੇ ਪਾਸੇ ਕਰਕੇ ਨਾਲੇ ਮੈਂ ਗੱਡੀ 1 ਲੈ ਲਈ ਹੈ ਤੋ ਮੇਰੇ ਕਹਿਣ ਦਾ ਮਤਲਬ ਕਦੀ ਕਦੀ ਚੇਤਾ ਸਲਾਹ ਲੈ ਲਈ ਲੈ
ਕੀ ਕਰ ਲੈਣਾ ਚਾਹੀਦਾ
ਚੰਗੇ ਬੰਦੇ ਦੀ ਸਲਾਹ ਲੈਣੀ ਚਾਹੀਦੀ ਹੈ।
ਕਿਸੇ ਬੰਦੇ ਦੀ ਸਲਾਹ ਲੈ ਧਨੀ ਵਰਗੇ ਦੀ ਠੀਕ ਆ ਠੀਕ ਆ ਲਓ ਵੀ ਜੇ ਹੁਣ ਜੇ ਕਿਸੇ ਨੂੰ ਸਲਾਹ ਦੀ ਜ਼ਰੂਰਤ ਹੋਵੇ ਤਾਂ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰ ਲੈਣਾ ਬਈ ਸਲਾਹ ਧਨੀ ਦੀ, ਧਨੀ ਦੀਆਂ ਧਨਵੰਤ ਸਲਾਹਾਂ। ਕੁਛ ਤੁਸੀਂ ਵੀ ਦੱਸਿਓ ਵੀ ਕਿਹੋ ਜਿਹਾ ਉਹਦਾ ਟੋਪਿਕ ਰੱਖਣਾ ਚਾਹੀਦਾ, ਕੀ ਸਿਰਲੇਖ ਹੋਵੇ ਉਸ ਪ੍ਰੋਗਰਾਮ ਦਾ ਤੇ ਧਨੀ ਨੂੰ ਹੁਣ ਅਸੀਂ ਸਲਾਹਾਂ ਲੈਣ ਲਈ ਬੁਲਾਇਆ ਕਰਨਾ ਆ ਤੇ ਧਨੀ ਨੇ ਇੰਨਾ ਦੱਸ ਹੀ ਦਿੱਤਾ ਵੀ ਉਹਨੇ ਬਦਲੇ ਵਿੱਚ ਕੀ ਲੈਣਾ ਆ, ਸੋ ਕੋਈ ਬਹੁਤਾ ਮਹਿੰਗਾ ਕੰਮ ਨਹੀਂ।
ਚਲੋ ਠੀਕ ਹੈ ਜੀ, ਧਨੀ ਚਲੋ ਠੀਕ ਆ, ਤੁਹਾਡਾ ਵੀ ਟਾਈਮ ਹੋ ਗਿਆ।
ਹਾਂ ਚਲ ਠੀਕ ਆ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਚ ਰੌਣਕ ਕਰਾਉਣ ਦੇ ਲਈ।
ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ।
ਠੀਕ ਹੈ,
ਥੈਂਕ ਯੂ ਵੈਰੀ ਮਚ।
ਓਕੇ ਸਤਿ ਸ਼੍ਰੀ ਅਕਾਲ। ਓਕੇ, ਸੋ ਬੜਾ ਸ਼ੁਗਲੀ ਬੰਦਾ ਜੀ ਧਨੀ ਵੀ ਆਉਂਦਾ ਤਾਂ ਸਹੀ ਗੱਲ ਆ। ਪਿੰਡਾਂ ਦੇ ਵਿੱਚ ਵੀ ਅਕਸਰ ਇਹੋ ਜਿਹੇ ਲੋਕ ਹੁੰਦੇ ਸੀਗੇ ਨਾ, ਕੋਈ 1-2 ਹੁੰਦੇ ਸੀ ਵੀ ਜਿਹਨਾਂ ਦੇ ਆਉਣਾ ਲੱਗਦਾ ਵੀ ਬਸ ਰੌਣਕ ਆ ਗਈ, ਔਰ ਗੱਲਾਂ ਦੀ ਇਹੋ ਜਿਹੀ ਝੜੀ ਸ਼ੁਰੂ ਹੁੰਦੀ ਸੀ ਵੀ ਬਸ ਬੈਠਿਆਂ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਵੀ ਕਦੋਂ ਟਾਈਮ ਨਿਕਲ ਗਿਆ। ਸੋ ਬਹੁਤ ਕੁਝ ਇਹੋ ਜਿਹਾ ਹੋਰ ਵੀ ਚੀਜ਼ਾਂ ਹੁੰਦੀਆਂ ਸੀ ਜਿਹਨਾਂ ਨਾਲ ਅਸੀਂ ਆਪਣਾ ਮਨੋਰੰਜਨ ਆਪ ਕਰ ਲੈਂਦੇ ਹੁੰਦੇ ਸੀ। ਕਈ ਖੇਡਾਂ ਹੁੰਦੀਆਂ ਸੀਗੀਆਂ ਜਿੱਦਾਂ ਕਹਿ ਲਓ ਭਈ ਜਦੋਂ ਗਰਮੀਆਂ ਦੇ ਵਿੱਚ ਹੁੰਦੇ ਸੀ ਤਾਂ ਗਰਮੀਆਂ ਚ ਬਿਜਲੀ ਚੱਲ ਜਾਣੀ ਤਾਂ ਅਸੀਂ ਕਿਤੇ ਡੇਕ ਦੇ ਥੱਲੇ ਨਾ ਉਹ ਚੁਗਾਣਾ ਜਿਹਾ ਬਣਾ ਲੈਣਾ। ਤੁਸੀਂ ਖੇਡਿਆ ਕਿਸੇ ਨੇ ਉਹ ਪੱਚਰਾਂ ਨਾਲ ਵੀ, 4 ਪੱਚਰਾਂ ਨਾਲ ਜਾਂ ਕੌਡੀਆਂ ਨਾਲ ਖੇਡ ਹੁੰਦਾ ਹੁੰਦਾ ਸੀ। ਪੱਚਰਾਂ ਹੁੰਦੀਆਂ ਸੀਗੀਆਂ ਜੀ ਜਿਹੜੇ ਕਾਨੇ ਹੁੰਦੇ ਸੀਗੇ ਉਹਨਾਂ ਨੂੰ ਵਿੱਚੋਂ ਕੱਟ ਕੇ ਅੱਧ ਕਰਕੇ ਨਾ ਫਿਰ ਉਹਨਾਂ ਦੇ 4 ਪੱਚਰਾਂ ਬਣਾਈਆਂ ਜਾਂਦੀਆਂ ਸੀ। ਹੁਣ ਮੈਨੂੰ ਪਤਾ ਨੀ ਤੁਹਾਡੇ ਵੱਲ ਕੀ ਕਹਿੰਦੇ ਹੋਣਗੇ। ਤੇ ਫਿਰ ਉਹਦੇ ਨਾਲ 4-4 ਗਾਟੀਆਂ ਜਿਹੜੀਆਂ ਆਪਣੀਆਂ ਗੀਟੀਆਂ ਰੱਖ ਲਈਆਂ ਸੀ ਤੇ 2-2 ਹਾਂਡੀਆਂ ਨੇ ਖੇਡਣਾ ਹੁੰਦਾ ਸੀ। ਫਿਰ ਉਹ ਜਿੰਨੇ ਬਣੀ ਜਾਂਦੇ ਸੀ ਨੰਬਰ, ਕਾਇੰਡ ਆਫ ਲੁੱਡੋ ਹੁੰਦੀ ਸੀ ਪਰ ਬਹੁਤ ਹੀ ਦੇਸੀ ਲੁੱਡੋ ਹੁੰਦੀ ਸੀਗੀ ਉਹ। ਉਸ ਤੋਂ ਇਲਾਵਾ 12 ਟਾਣੀ ਵੀ ਖੇਡੀ ਹੋਈ ਆ, ਹੈ ਨਾ, ਸਨੇਕ ਐਂਡ ਲੈਡਰ ਹੋ ਗਈ ਆ, ਲੁੱਡੋ ਹੋ ਗਈ, ਇਹ ਵੀ ਬਾਅਦ ਵਿੱਚ ਖੇਡਦੇ ਰਹੇ ਆ। ਉਸ ਤੋਂ ਇਲਾਵਾ ਗੱਡੇ ਦੇ ਝੂਟੇ ਜਿਹੜੇ ਹੁੰਦੇ ਸੀ ਉਹਨਾਂ ਦਾ ਆਪਣਾ ਹੀ ਮਜ਼ਾ ਹੁੰਦਾ ਸੀਗਾ, ਜਦੋਂ ਉਹ ਵੀ ਕਿਤੇ ਲੈ ਲੈਣੇ ਤਾਂ ਐਂ ਲੱਗਦਾ ਹੁੰਦਾ ਸੀ ਕਿ ਗੱਡਾ ਜਾਂਦਾ ਹੋਣਾ ਤੇ ਦੌੜ ਕੇ ਉਹਦੇ ਪਿੱਛੇ ਚੜ ਕੇ ਬੈਠਣਾ, ਉਹ ਆਪਣਾ ਹੀ ਮਜ਼ਾ ਹੁੰਦਾ ਸੀ, ਸਵਾਦ ਹੁੰਦਾ ਸੀ। ਸੋ ਟਿਊਬਵੈਲ ਤੇ ਨਹਾਉਣਾ ਉਹਦਾ ਆਪਣਾ ਮਜ਼ਾ ਹੁੰਦਾ ਸੀ। ਸੋ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ, ਮਾਮਿਆਂ ਦੇ ਜਾਣਾ, ਭੂਆ ਦੇ ਜਾਣਾ, ਇਸ ਤੋਂ ਇਲਾਵਾ ਕੋਈ ਅੰਬ ਅਮਰੂਦ ਜਾਮਣਾਂ ਜਿਹੜੀਆਂ ਹੁੰਦੀਆਂ ਸੀਗੀਆਂ ਲੱਗੀਆਂ ਉਹ ਤੋੜ ਕੇ ਖਾਣੀਆਂ, ਉਹਨਾਂ ਦਾ ਆਪਣਾ ਮਜ਼ਾ ਹੁੰਦਾ ਸੀਗਾ। ਸੋ ਇਹੋ ਜਿਹੀਆਂ ਕਈ ਖੇਡਾਂ ਅਸੀਂ ਆਪ ਹੀ ਕੱਢ ਲੈਣੀਆਂ ਹੁੰਦੀਆਂ ਸੀ, ਕਦੀ ਪਾਣੀ 'ਚ ਕਿਸ਼ਤੀਆਂ ਬਣਾ ਕੇ ਚਲਾਉਣੀਆਂ ਤੇ ਕਦੀ ਘਰ ਘਰ ਖੇਡਣਾ। ਅਸੀਂ ਕੁੜੀਆਂ ਤਾਂ ਬੜਾ ਘਰ ਘਰ ਖੇਡਦੀਆਂ ਹੁੰਦੀਆਂ ਸੀ, ਬੜਾ ਖੇਡਿਆ ਮੈਂ ਵੀ, ਤੇ ਮਿੱਟੀ ਦੇ ਭਾਂਡੇ ਬਣਾਈ ਦੇ ਹੁੰਦੇ ਸੀਗੇ। ਹੁਣ ਇੱਥੇ ਦੇਖਦੀ ਹਾਂ ਬੱਚਿਆਂ ਨੂੰ, ਚਾਹੇ ਜਿਹੜੇ ਚਾਈਲਡ ਕੇਅਰ ਸੈਂਟਰਸ ਆ ਨਾ, ਉਹਨਾਂ ਦੇ ਵਿੱਚ ਉਹਨਾਂ ਨੂੰ ਪਲੇ ਸਪੈਸ਼ਲ ਦਿੱਤੀ ਜਾਂਦੀ ਹੈ ਲਿਆ ਕੇ, ਵੀ ਉਹਨਾਂ ਨਾਲ ਮਿੱਟੀ ਦੇ ਨਾਲ ਖੇਡੋ ਉਹ। ਤੇ ਮੈਂ ਕਿਹਾ ਲੈ ਅਸੀਂ ਤਾਂ ਆਪਣੀ ਮਿੱਟੀ ਦੇ ਨਾਲ ਹੀ ਵਿੱਚ ਤੂੜੀ ਪਾ ਲੈਣੀ ਥੋੜ੍ਹੀ ਜਿਹੀ, ਤਾਂ ਫਿਰ ਉਹਨਾਂ ਦੇ ਭਾਂਡੇ ਬਣਾਈ ਦੇ ਹੁੰਦੇ ਸੀਗੇ। ਹੋਰ ਨੀ ਕੁਛ ਲੱਭਣਾ ਤੇ ਕਦੀ ਚਿੜੀਆਂ ਫੜ ਲੈਣੀਆਂ ਤੇ ਕਦੀ ਤੋਤੇ ਉਡਾ ਛੱਡਣੇ। ਸੋ ਬਹੁਤ ਹੀ ਪਿਆਰਾ ਜਿਹਾ, ਬੜਾ ਅਮੀਰ ਜਿਹਾ ਬਚਪਨ ਜਿਹੜਾ ਅਸੀਂ ਦੇਖਿਆ ਹੋਇਆ। ਸੋ ਗੱਲਾਂ ਗੱਲਾਂ ਦੇ ਵਿੱਚ ਤੁਸੀਂ ਯਾਦ ਕੀਤਾ ਹੋਣਾ, ਬੇਸ਼ੱਕ ਤੁਹਾਡੇ ਚੋਂ ਕਈਆਂ ਨੇ ਸਾਂਝ ਪਾਈ ਹੈ, ਕਈਆਂ ਨੇ ਨਹੀਂ ਪਾਈ, ਪਰ ਮੈਨੂੰ ਖੁਸ਼ੀ ਹੁੰਦੀ ਹੈ ਜੇ ਤੁਹਾਨੂੰ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੈ, ਜੇ ਤੁਸੀਂ ਆਪਣੇ ਆਪ ਨਾਲ, ਆਪਣੇ ਬਚਪਨ ਨਾਲ, ਆਪਣੀ ਜ਼ਿੰਦਗੀ ਨਾਲ ਜੁੜਦੇ ਹੋ, ਤਾਂ ਬਸ ਇਹੀ ਮੇਰਾ ਰਿਵਾਰਡ ਹੁੰਦਾ ਹੈ। ਮੈਸੇਜ ਭਾਵੇਂ ਕਰੋ ਨਾ ਕਰੋ, ਖੁਸ਼ ਰਹੋ ਔਰ ਆਪਣੇ ਆਪ ਨਾਲ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਚੰਗੀ ਤਰ੍ਹਾਂ ਜੀਓ ਖੁਸ਼ੀ ਖੁਸ਼ੀ। ਸੁਜਿੰਦਰ ਭਾਜੀ ਨੇ ਕਿਹਾ ਕਿ ਜੇ ਬੰਦੇ ਨੇ ਵਰਤ ਰੱਖਿਆ ਹੋਇਆ ਤੇ ਰੈਸਟੋਰੈਂਟ ਚ ਮੈਨੂੰ ਤਾਂ ਦੇਖ ਸਕਦਾ ਆ। ਸਾਡੇ ਸਮਿਆਂ ਚ ਇੱਕ ਰੋੜਾ ਘਰ ਤੋਂ ਸਕੂਲ ਲੈ ਜਾਈਦਾ ਸੀ ਤੇ ਉਸ ਰੋੜੇ ਨੂੰ ਸਕੂਲ ਦੇ ਬਾਹਰ ਗੇਟ ਤੇ ਲਕੋ ਦੇਣਾ, ਉਸੇ ਰੋੜੇ ਨੂੰ ਸਕੂਲ ਤੋਂ ਘਰ ਤੱਕ ਲੈ ਕੇ ਆਉਣਾ। ਬਹੁਤ ਵਧੀਆ ਭਾਜੀ, ਬਿਲਕੁਲ ਸਹੀ ਗੱਲ ਆ। ਉਹ ਰੋੜੇ ਨੂੰ ਠੁੱਡਾ ਮਾਰ ਮਾਰ ਕੇ ਬਸ ਕਿਤੇ ਦਾ ਕਿਤੇ ਲੈ ਜਾਣਾ, ਤਾਂ ਬਿਲਕੁਲ ਹਨਾ ਉਹਨੂੰ ਫਿਰ ਕਹਿਣਾ ਵੀ ਜਦੋਂ ਵਾਪਸ ਜਾਣਾ ਤਾਂ ਫਿਰ ਇਹਨੂੰ ਘਰ ਤੱਕ ਲੈ ਕੇ ਆਉਣਾ। ਇਹ ਜਿਹੜੀਆਂ ਫੀਲਿੰਗਸ ਆ, ਜਿਹੜੇ ਇਮੋਸ਼ਨਸ ਆ, ਇਹ ਸਮਝਣੇ ਬਹੁਤ ਔਖੇ ਆ ਭਾਜੀ। ਬਹੁਤ ਹੀ ਪਿਆਰੀ ਗੱਲ ਤੁਸੀਂ ਕਹੀ ਆ। ਉਹਨਾਂ ਪੱਥਰਾਂ ਨਾਲ ਵੀ ਇਮੋਸ਼ਨਸ ਜੁੜੇ ਹੁੰਦੇ ਸੀ, ਉਹਨਾਂ ਨਾਲ ਸਾਡੇ ਜਜ਼ਬਾਤ ਜੁੜ ਜਾਂਦੇ ਹੁੰਦੇ ਸੀਗੇ, ਤੇ ਅੱਜ ਜਜ਼ਬਾਤ ਦੇਖੀਏ ਤੇ ਇਨਸਾਨ ਖੁਦ ਪੱਥਰ ਹੋਇਆ ਬੈਠਾ ਆ, ਹੈ ਨਾ। ਸੋ ਆਪਣੇ ਆਪ ਆਪਣੇ ਅੰਦਰ ਲੈਣਾ ਜਜ਼ਬਾਤਾਂ ਨੂੰ, ਇਹਨਾਂ ਇਮੋਸ਼ਨਸ ਨੂੰ, ਇਹਨਾਂ ਫੀਲਿੰਗਸ ਨੂੰ ਹਮੇਸ਼ਾ ਜਿਉਂਦੇ ਰੱਖੀਏ, ਇਹਨਾਂ ਨੂੰ ਪਾਣੀ ਪਾਉਂਦੇ ਰੱਖੀਏ। ਤੇ ਇਹ ਪਾਣੀ ਪਾਉਣ ਦਾ ਤਾਂ ਹੀ ਪਾ ਸਕਦੇ ਹਾਂ ਜੇ ਅਸੀਂ ਗੱਲਾਂ ਬਾਤਾਂ ਕਰਾਂਗੇ, ਉਸ ਬਾਰੇ 'ਚ ਗੱਲ ਕਰਾਂਗੇ ਤਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਇੰਨਾ ਹੀ। ਇੱਕ ਗੀਤ ਹੋਰ ਪਿਆਰਾ ਜਿਹਾ ਸਰਬਜੀਤ ਭਾਜੀ ਵੱਲੋਂ ਸੁਣਨਾ, ਤੇ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਮੈਂ ਇਜਾਜ਼ਤ ਲੈ ਲਵਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ, ਔਰ ਅਗਲੇ ਬੁੱਧਵਾਰ ਫੇਰ ਆਵਾਂਗੀ ਕੁਝ ਹੋਰ ਯਾਦਾਂ ਨਾਲ ਤੇ ਆਪਣੀਆਂ ਕਮਲੀਆਂ ਜਿਹੀਆਂ ਗੱਲਾਂ ਦੇ ਨਾਲ। ਉਦੋਂ ਤੱਕ ਲਈ ਆਪਣਾ ਖਿਆਲ ਰੱਖੋ, ਚੰਗਾ ਸੁਣੋ, ਚੰਗਾ ਖਾਓ ਤੇ ਚੰਗਾ ਸੋਚੋ ਤੇ ਆਪਣਾ ਖਿਆਲ ਰੱਖੋ। ਬਹੁਤ ਬਹੁਤ ਪਿਆਰ ਤੇ ਸ਼ੁਕਰੀਆ। ਸੋ ਤੁਹਾਨੂੰ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਇੱਕ ਪਿਆਰਾ ਜਿਹਾ ਗੀਤ, ਅਗਲੇ ਹਫ਼ਤੇ ਮਿਲਣ ਦੀ ਉਮੀਦ ਦੇ ਨਾਲ। ਚੜ੍ਹਦੀ ਕਲਾ ਤੇ ਰੱਬ ਰਾਖਾ।